मेरे लिए प्रार्थना करो। शुभ सवेर मित्रों, प्रभु की सेवा इथे होना एक भागावारी गल है। इस वधिया संगत अते जीआया नूं महसूस करना, स्वागत की आत्मा नूं महसूस करना एक मुसाफर दे दिल लई बहुत मायने रखता है। तुसी जानदे हो ये सिर्फ तुहाडे लई हुंदा है अते बस उस अंदर कुछ पाया जांदा है जो उस दी जगह नहीं लै सकदा। फिर डेरे विच वापस आना अते ओ भी साडे भले परमेश्वर दी सेवा विच। हुण साडे कोल बच्चियां दे समर्पण लई सभा भी है, पर मैं सोचदा हां कि शायद कुछ कु पल अंदर असीं उस नूं करांगे। असीं ईस्टर दे नेड़े आ रहे हां। मैं सोचदा हां कि 21 तरीक दे नेड़े होवेगा। मैं चाहदा सां कि उस तों थोड़ा कु पहलां इत्थे भाई नेवर अते बुजुर्ग भाइयां नूं मिलन लई आवां। मैनूं लगदा है सब तों पहलां ईस्टर दी सभा तों पहलां जे असीं इत्थे इक छोटी जिही सभा करिए तां इह चंगी गल हो सकदी है। हो सकदा है बुधवार तों शुरू करके एतवार तक कर दे जाइए ते ईस्टर वाले एतवार नूं बपतिस्मिआं दी सेवा नाल समाप्ति कर दईए। बस एक छोटी जी बंदगी करके इकट्ठे होइए। एक छोटा जिहा डेरा है जिस विच मेरी परवरिश होई सी। ए मेरी पहली अते इको कलिसिया है। मैं चाहांगा कि इन्हां पवित्र दिनां विच वापस आवां अते तुहाडे सभनां नाल मिलके प्रभु दी उपासना करां कि सब इस दे हक विच हन। कि तुहानूं नहीं लगदा कि प्रभु दी इच्छा हो सकदी है? हां, खैर प्रभु चाहे तां असीं ईस्टर दे एतवार तों पहलां बुधवार नूं शुरू करांगे। मैं ए भी कहना चाहांगा कि शायद असीं खजानची जां ट्रस्टी आदि नूं पुछिए जेकर ओह इत्थे किसे अखबार विच इक छोटा जिहा इश्तिहार दे सकदे होण अते बच्चिआं नूं दस्सण कि असीं इत्थे उपासना करन आए हां। असीं उहनां सभ नाल थोड़ा समां बिताउण दी इच्छा रखदे हां, थोड़ा जिस तरह घर वापस आउणा अते तैयारी करना। हो सकदा है प्रभु सानूं अपने आत्मा दे इक वड्डे हिस्से विचों पुनर उत्थान बख्शे इस आउण वाले ईस्टर लई ते पतझड़ अते बसंत रुत वांग। मैं सोचदा हां बसंत रुत एक सुंदर समा हुंदा है जद सारियां चीजां नवां जीवन पा के नवीं शक्ल विच आउंदियां हन अते सानूं पुनर उत्थान दी याद दिवांदियां हन। ईस्टर बसंत रुत विच इक ढुकवें समें विच आउंदा है। जेकर असीं ध्यान दईए तां परमेश्वर दा वचन सदा बिलकुल उसदी कुदरत नाल मिल के चलदा है। जेकर प्रभु दी इच्छा होई तां हुण असीं इह शुरू करांगे। शायद इह अखबार विच इक छोटा जिहा इश्तिहार देण जिवें मैं कहा सी। इस नूं चमकदार ना बनाउणा, सिर्फ लोकां नूं इह दसणा कि असीं इकट्ठे हो के प्रभु दी उपासना करनी चाहुंदे हां। असीं चाहांगे कि जिन्ने लोक आउणा चाहुंदे हन ओह आ के कोई समां साडे नाल संगत करन। असीं खुश होवांगे जो ओह आउण। सारियां कलीसियावां दा स्वागत है। ਤੁਸੀਂ ਫੋਨ ਕਰਕੇ ਆਪਣੇ ਗੁਆਂਢੀਆਂ ਨੂੰ ਇਸ ਬਾਰੇ ਦੱਸੋ। ਉਹਨਾਂ ਨੂੰ ਦੱਸੋ ਕਿ ਅਸੀਂ ਬਸ ਪ੍ਰਭੂ ਬਾਰੇ ਗੱਲ ਕਰਾਂਗੇ ਅਤੇ ਮਿਲ ਕੇ ਉਸ ਦੀ ਉਪਾਸਨਾ ਕਰਾਂਗੇ। ਜੇਕਰ ਲੋਕਾਂ ਨੂੰ ਪਸੰਦ ਹੋਵੇ ਅਤੇ ਪ੍ਰਭੂ ਦੀ ਨਜ਼ਰ ਵਿੱਚ ਚੰਗਾ ਹੋਵੇ ਤਾਂ ਮੈਂ ਕੋਈ ਵੀ ਕਦਮ ਚੁੱਕਣ ਦੀ ਸੋਚਾਂਗਾ। ਜੇਕਰ ਟਿਕੜੀ ਵੀ ਸਹਿਮਤ ਹੋਵੇ ਤਾਂ ਮੈਂ ਚਾਹਾਂਗਾ ਕਿ ਨੇਵਲ ਟਿਕੜੀ ਉਸ ਸਮੇਂ ਸਾਡੀ ਸਹਾਇਤਾ ਕਰੇ। ਕੀ ਤੁਸੀਂ ਸਭ ਇਹ ਨਹੀਂ ਚਾਹੋਗੇ? ਇਹ ਸਹੀ ਹੈ। ਅਸੀਂ ਇਹ ਵੇਖਾਂਗੇ ਕਿ ਉਹਨਾਂ ਦਾ ਖਿਆਲ ਇਸ ਤਰੀਕੇ ਨਾਲ ਰੱਖਿਆ ਜਾਵੇ ਜੇਕਰ ਪ੍ਰਭੂ ਨੇ ਸਾਡੇ ਲਈ ਇਹ ਕਰਨ ਦੀ ਇਜਾਜ਼ਤ ਦਿੱਤੀ। ਅਸੀਂ ਵੱਖ ਵੱਖ ਕਲੀਸਿਆਵਾਂ ਦੇ ਹੋਰ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਕਿ ਉਹ ਆਉਣ ਅਤੇ ਸਾਡੇ ਨਾਲ ਮਿਲ ਕੇ ਸਹਾਇਤਾ ਕਰਨ। ਤੁਹਾਡੀ ਕਲੀਸਿਆ ਦੇ ਗਾਇਕ ਵੀ ਆਉਣ, ਸਾਨੂੰ ਉਹਨਾਂ ਦੇ ਆਉਣ ਤੇ ਖੁਸ਼ੀ ਹੋਵੇਗੀ। ਭਾਈ ਨੇਵਲ ਨੂੰ ਮਿਲੋ ਸ਼ਾਇਦ ਇੱਕ ਰਾਤ ਪਹਿਲਾਂ ਤਾਂ ਜੋ ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾ ਸਕੇ ਅਤੇ ਉਹ ਸਾਡੇ ਲਈ ਗਾ ਸਕਣ। ਸਾਨੂੰ ਚੰਗਾ ਗਾਇਨ ਬਹੁਤ ਪਸੰਦ ਹੈ। ਮੈਂ ਬਸ ਵਧੀਆ ਪੁਰਾਣੇ ਢੰਗ ਦਾ ਘਰ ਵਾਪਸੀ ਦਾ ਸਮਾਂ ਚਾਹੁੰਦਾ ਹਾਂ ਜਿੱਥੇ ਅਸੀਂ ਸਿਰਫ ਇਕੱਠੇ ਹੋਈਏ ਅਤੇ ਐਨਜੀ ਨੂੰ ਲਿਆਓ ਕਿ ਭੈਣ ਐਨਜੀ ਅੱਜ ਸਵੇਰੇ ਇੱਥੇ ਹੈ। ਉਸ ਨੂੰ ਬੁਲਾ ਕੇ ਲਿਆਓ ਤਾਂ ਜੋ ਉਹ ਅਤੇ ਭੈਣ ਗਰਟੀ ਘਰ ਆਉਣ ਦਾ ਸਮਾਂ ਇੱਕ ਵਾਰ ਸਾਡੇ ਲਈ ਗਾ ਸਕਣ ਅਤੇ ਥੰਮ ਰੱਖਣਾ। ਇਹ ਕੁਝ ਐਸਾ ਹੀ ਲੱਗੇਗਾ ਜਿਵੇਂ ਕਿ ਇੱਕ ਬੇਦਾਰੀ ਦੁਬਾਰਾ ਸ਼ੁਰੂ ਹੋ ਰਹੀ ਹੋਵੇ। ਭੈਣ ਗਰਟੀ, ਜਦੋਂ ਅਸੀਂ ਇਹ ਇੱਥੇ ਗਾਉਂਦੇ ਹੁੰਦੇ ਸੀ ਤਦ ਤੋਂ ਬਹੁਤ ਪਾਣੀ ਦਰਿਆ ਹੇਠਾਂ ਵਗ ਚੁੱਕਾ ਹੈ। ਕੱਲ ਮੇਰਾ ਜਨਮ ਦਿਨ ਸੀ। ਮੈਂ ਜਾਣਦਾ ਹਾਂ ਮੈਂ ਹੁਣ ਲੜਕਾ ਨਹੀਂ ਰਿਹਾ ਹਾਂ। ਮੈਂ ਦੱਸਿਆ ਹੈ ਮੈਂ ਹੁਣ 24 ਸਾਲਾਂ ਦਾ ਹਾਂ। ਇਹ ਬਸ ਸਾਲ ਹਨ। ਮੈਂ ਉਹ ਸਾਲ ਨਹੀਂ ਗਿਣਦਾ ਜਦੋਂ ਮੈਂ ਸਰੀਰਕ ਤੌਰ ਤੇ ਜੰਮਿਆ ਸੀ ਅਤੇ ਸਰੀਰਕ ਤੌਰ ਤੇ ਨਹੀਂ, ਮੈਂ ਬਸ ਆਪਣੇ ਆਤਮਿਕ ਸਾਲ ਗਿਣਦਾ ਹਾਂ। ਤੁਸੀਂ ਦੇਖ ਸਕਦੇ ਹੋ ਲਗਭਗ 24 ਸਾਲ ਪਹਿਲਾਂ ਮੇਰਾ ਨਵਾਂ ਜਨਮ ਹੋਇਆ ਸੀ। ਉਹ ਤਾਂ ਸਦੀਪਕ ਜੀਵਨ ਹੈ। ਇੱਕ ਮਹਾਨ ਆਸ਼ੀਸ਼ ਵਾਲਾ ਜਨਮ ਦਿਨ ਹੈ। ਇਹ ਕਦੇ ਵੀ ਖਤਮ ਨਹੀਂ ਹੋਵੇਗਾ। एक गल पक्की है, हुण मैं चाहांगा कि भैन गर्टी आवे इस तों पहला कि असीं छोटे बच्चां नूं समर्पित करन लई मंच ते लियाईए। वचन अंदर बाइबल विच असीं इक्को स्थान पाउंदे हां जो मैं जानदा हां जिथे छोटे बच्चां बारे हुक्म है। हुण तुसीं जानदे हो लोक उहनां ते छिड़का करदे हन अते इस नूं बपतिस्मा आखदे हन अते वगैरा वगैरा, जो ठीक है, पर मैं हमेशा कोशिश करदा हां कि जिस तरह बाइबल कहंदी है उसी तरह करां। बाइबल विच उहनां ने कदे वी छोटे बच्चां नूं बपतिस्मा नहीं दित्ता, ना ही उहनां ते छिड़का कीता सी। ओह बस उहनां नूं प्रभु कोल लै आए, उसने उहनां नूं अपनियां बाहां विच लिया अते उहनां नूं आशीष दित्ती अते आख्या, छोटे बालकां नूं मेरे कोल आउण तों ना वरजो क्यों जो परमेश्वर दा राज इहो जिहा दा है। ਹੁਣ ਅਜੀਬ ਗੱਲ ਇਹ ਸੀ, ਮੈਂ ਬਸ ਬਾਈਬਲ ਨੂੰ ਖੋਲਿਆ, ਠੀਕ ਉਸੇ ਥਾਂ ਤੋਂ ਖੋਲਿਆ ਜਿੱਥੇ ਇਹ ਮਰਕੁਸ 10 ਵਿੱਚ ਹੈ। ਇੱਥੇ ਬਿਲਕੁਲ ਮੇਰੇ ਸਾਹਮਣੇ ਹੈ। ਇਸ ਲਈ ਉਹ ਛੋਟੇ ਬੱਚਿਆਂ ਨੂੰ ਪ੍ਰਭੂ ਕੋਲ ਲਿਆਏ, ਉਸਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਅਤੇ ਆਖਿਆ, ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ਵਰ ਦਾ ਰਾਜ ਇਹੋ ਜਿਹਾ ਦਾ ਹੈ। ਹੁਣ ਅਸੀਂ ਜਾਣਦੇ ਹਾਂ ਕਿ ਸਾਡਾ ਪ੍ਰਭੂ ਮਹਿਮਾ ਵਿੱਚ ਚਲਾ ਗਿਆ ਹੈ ਅਤੇ ਉਸ ਦਾ ਆਤਮਾ ਕਲੀਸਿਆ ਅੰਦਰ ਮੁੜ ਆਇਆ ਹੈ ਕਿ ਉਸ ਦੇ ਸੰਦੇਸ਼ ਨੂੰ ਜਾਰੀ ਰੱਖੇ ਜਦੋਂ ਤੱਕ ਉਹ ਦੁਬਾਰਾ ਨਹੀਂ ਆਉਂਦਾ। ਅਸੀਂ ਉਸ ਦੀ ਉਡੀਕ ਕਰ ਰਹੇ ਹਾਂ। ਇੱਥੇ ਅਸੀਂ ਜਿਸ ਢੰਗ ਨਾਲ ਕਰਦੇ ਹਾਂ ਉਹ ਹੈ ਕਿ ਛੋਟੇ ਬੱਚਿਆਂ ਨੂੰ ਉੱਪਰ ਲਿਆਉਂਦੇ ਹਾਂ ਅਤੇ ਅਸੀਂ ਕਲੀਸਿਆ ਦੇ ਬਜ਼ੁਰਗਾਂ ਨੂੰ ਉੱਪਰ ਲਿਆਉਂਦੇ ਹਾਂ। ਮੈਂ ਛੋਟੇ ਬੱਚਿਆਂ ਨੂੰ ਲੈ ਕੇ ਪ੍ਰਭੂ ਨੂੰ ਸਮਰਪਿਤ ਕਰ ਦਿੰਦਾ ਹਾਂ। ਮੈਂ ਸੋਚਦਾ ਹਾਂ ਕਿ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਦੇਖਣਾ ਇੱਕ ਬਹੁਤ ਹੀ ਪਿਆਰੀ ਸੇਵਾ ਹੈ, ਕਿਉਂਕਿ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿੰਨੇ ਛੋਟੇ ਹਾਂ ਜਾਂ ਕਿੰਨੇ ਵੱਡੇ। ਉਹਨਾਂ ਛੋਟਿਆਂ ਬੱਚਿਆਂ ਲਈ ਸਾਡੇ ਦਿਲ ਵਿੱਚ ਹਮੇਸ਼ਾ ਇੱਕ ਖਾਸ ਥਾਂ ਹੁੰਦੀ ਹੈ ਕਿ ਇਹ ਸਹੀ ਨਹੀਂ ਹੈ। ਹੁਣ ਜਦੋਂ ਅਸੀਂ ਪਰਮੇਸ਼ਵਰ ਵੱਲ ਆਉਂਦੇ ਹਾਂ ਤਾਂ ਬਸ ਉਸੇ ਢੰਗ ਨਾਲ ਅਸੀਂ ਪਰਮੇਸ਼ਵਰ ਦੇ ਦਿਲ ਵਿੱਚ ਹੁੰਦੇ ਹਾਂ। ਅਸੀਂ ਉਸ ਅਵਸਥਾ ਨੂੰ ਕਦੇ ਨਹੀਂ ਗਵਾਉਂਦੇ, ਅਸੀਂ ਹਮੇਸ਼ਾ ਛੋਟੇ ਬੱਚੇ ਹੀ ਰਹਿੰਦੇ ਹਾਂ। ਜਦੋਂ ਅਬਰਾਹਮ 99 ਸਾਲ ਦਾ ਸੀ ਉਹ ਤਦ ਵੀ ਪਰਮੇਸ਼ਵਰ ਲਈ ਇੱਕ ਛੋਟਾ ਜਿਹਾ ਬੱਚਾ ਸੀ। ਪਰਮੇਸ਼ਵਰ ਨੇ ਉਸਨੂੰ ਕਿਹਾ, ਮੈਂ ਉਹ ਛਾਤੀ ਹਾਂ ਜਿਸ ਤੋਂ ਤੂੰ ਦੁੱਧ ਪੀਂਦਾ ਹੈ। ਅਬਰਾਹਮ, ਵੇਖ ਬਸ ਮੇਰੇ ਵੱਲ ਚੁੱਕ ਜਾ ਦੁੱਧ ਪੀਣ ਵਾਲੇ ਬੱਚੇ ਵਾਂਗ ਤੇ ਸਭ ਕੁਝ ਠੀਕ ਹੋ ਜਾਵੇਗਾ। ਉਸਨੇ ਅਬਰਾਹਮ ਨੂੰ ਮੁੜ ਕੇ ਜਵਾਨ ਬਣਾ ਦਿੱਤਾ ਸਿਰਫ ਉਸਦੇ ਵਚਨ ਨੂੰ ਮਜ਼ਬੂਤੀ ਨਾਲ ਪੜਨ ਕਰਕੇ। ਮੇਰੀ ਨੇ ਚਾਹਿਆ ਕਿ ਅਸੀਂ ਇੱਕ ਛੋਟਾ ਜਿਹਾ ਗੀਤ ਗਾਉਂਦੇ ਹੁੰਦੇ ਸੀ, ਉਹਨਾਂ ਨੂੰ ਅੰਦਰ ਲਿਆਓ। ਹੁਣ ਤੁਸੀਂ ਜੋ ਉਹਨਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਇੱਥੇ ਉੱਪਰ ਲਿਆਓ। ਮੈਂ ਬਜ਼ੁਰਗਾਂ ਨੂੰ ਕਹਾਂਗਾ ਜੇਕਰ ਉਹ ਚਾਹੁੰ ਤਾਂ ਉਹ ਵੀ ਅੱਗੇ ਆ ਸਕਦੇ ਹਨ, ਠੀਕ ਹੈ। ਓ ਮੈਂ ਨਾ ਛੋਟੇ ਬੱਚਿਆਂ ਨੂੰ ਵੇਖ ਕੇ ਕਿੰਨਾ ਖੁਸ਼ ਹਾਂ। ਹੁਣ ਤੇਰਾ ਨਾਮ ਕੀ ਹੈ? ਉਸ ਲੜਕੀ ਦਾ ਨਾਂ ਕੀ ਹੈ? ਛੋਟੀ ਸ਼ਾਰਾਨ ਲੂਇਸ ਰਿਡਲ। ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਭਾਈ ਅਤੇ ਭੈਣ ਰਿਡਲ ਨੂੰ ਪ੍ਰੇਮ ਕਰਦੇ ਹਾਂ। ਅਸੀਂ ਇੱਥੇ ਭਾਈ ਰਿਡਲ ਨੂੰ ਜਾਣਦੇ ਹਾਂ, ਉਹ ਇੱਥੇ ਸ਼ਹਿਰ ਵਿੱਚ ਜੁੱਤੀਆਂ ਦੀ ਦੁਕਾਨ ਕਰਦਾ ਹੈ। ਉਹਨਾਂ ਕੋਲ ਸਭ ਤੋਂ ਸੋਹਣੀ ਨਿੱਕੀ ਜਿਹੀ ਬੱਚੀ ਹੈ, ਛੋਟੀ ਸ਼ਾਰਾਨ ਲੂਇਸ ਰਿਡਲ। ਭਾਈ ਅਤੇ ਭੈਣ ਰਿਡਲ, ਉਹ ਕਿੰਨੇ ਮਹੀਨੇ ਦੀ ਹੈ? 4 ਮਹੀਨੇ ਦੀ। ਇਹ ਤਾਂ ਦਿਲ ਲਈ ਇੱਕ ਛੋਟੀ ਜਿਹੀ ਮੂਰਤ ਹੈ, ਹੈ ਨਾ? ਪ੍ਰਭੂ ਨੇ ਤੁਹਾਨੂੰ ਇਹ ਪਿਆਰੀ ਜ਼ਿੰਦਗੀ ਬਖਸ਼ੀ ਹੈ। ਹੁਣ ਤੁਸੀਂ ਇਸ ਨੂੰ ਉਸ ਨੂੰ ਸਮਰਪਿਤ ਕਰ ਰਹੇ ਹੋ, ਇਸ ਨੂੰ ਉਸ ਦੀਆਂ ਬਾਹਾਂ ਵਿੱਚ ਦੇ ਰਹੇ ਹੋ। ਉਹ ਪਰਮੇਸ਼ਵਰ ਜਿਸ ਨੇ ਤੁਹਾਨੂੰ ਇਹ ਬਖਸ਼ੀ ਹੈ, ਤੁਸੀਂ ਇਸ ਨੂੰ ਮੁੜ ਉਸ ਨੂੰ ਸੌਂਪ ਰਹੇ ਹੋ, ਉਸ ਨੂੰ ਦੇ ਰਹੇ ਹੋ ਤਾਂ ਜੋ ਉਹ ਉਸ ਦੀ ਛੋਟੀ ਜਾਨ ਨੂੰ ਆਸ਼ੀਸ਼ ਦੇਵੇ ਅਤੇ ਇਸ ਦੇ ਜੀਵਨ ਨੂੰ ਇੱਕ ਸੇਵਾ ਦਾ ਜੀਵਨ ਬਣਾਏ। ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ, ਇਸ ਨੂੰ ਇੱਕ ਅਜਿਹਾ ਬੱਚਾ ਬਣਾਵੇ ਜਿਸ ਤੋਂ ਤੁਹਾਡਾ ਦਿਲ ਬਰਕਤ ਪਾਵੇ ਜਦੋਂ ਤੁਸੀਂ ਬੁੱਢੇ ਹੋ ਜਾਓ। ਜੇ ਯਿਸੂ ਆਉਣ ਵਿੱਚ ਚਿਰ ਲਾਵੇ ਤਾਂ ਇਹ ਪਰਮੇਸ਼ਵਰ ਦੀ ਸੇਵਾ ਲਈ ਮਹਾਨ ਸੇਵਕ ਬਣੇ। ਤੁਸੀਂ ਇਸ ਛੋਟੀ ਲੜਕੀ ਤੇ ਮਾਣ ਕਰੋਗੇ। ਕਾਸ਼ ਕਿ ਪਰਮੇਸ਼ਵਰ ਉਸ ਨੂੰ ਬਖਸ਼ੇ ਜਦ ਅਸੀਂ ਉਸ ਨੂੰ ਆਸ਼ੀਸ਼ ਦੇਣ ਲਈ ਲੈਂਦੇ ਹਾਂ। ਮੈਂ ਚਾਹੁੰਦਾ ਹਾਂ ਕਿ ਸਭ ਔਰਤਾਂ ਅਤੇ ਬੇਸ਼ੱਕ ਆਦਮੀ ਵੀ ਇਸ ਸੁੰਦਰ ਛੋਟੀ ਬੱਚੀ ਨੂੰ ਦੇਖੋ ਕਿ ਇਹ ਪਿਆਰੀ ਨਹੀਂ ਹੈ? ਛੋਟੀ ਸ਼ਾਰਾਨ, ਆਓ ਹੁਣ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ। ਸਾਡੇ ਮੁਬਾਰਕ ਸਵਰਗੀ ਪਿਤਾ, ਅਸੀਂ ਅਨਮੋਲ ਵਚਨ ਵਿੱਚ ਪੜ੍ਹਦੇ ਹਾਂ ਕਿ ਉਹ ਛੋਟੇ ਬੱਚਿਆਂ ਨੂੰ ਤੁਹਾਡੇ ਕੋਲ ਲੈ ਕੇ ਆਏ ਤਾਂ ਜੋ ਤੁਸੀਂ ਉਹਨਾਂ ਉੱਤੇ ਆਪਣੇ ਹੱਥ ਰੱਖੋ ਅਤੇ ਉਹਨਾਂ ਨੂੰ ਆਸ਼ੀਸ਼ ਦਿਓ। ਹੁਣ ਇਹ ਜੋੜਾ ਅੱਜ ਸਵੇਰ ਇਸ ਪਵਿੱਤਰ ਵਿਆਹ ਦੇ ਬੰਧਨ ਵਿੱਚ ਤੁਸੀਂ ਉਹਨਾਂ ਨੂੰ ਇਹ ਅਨਮੋਲ ਭੇਟ ਦਿੱਤੀ ਹੈ, ਇਹ ਪਿਆਰੀ ਬੱਚੀ ਛੋਟੀ ਸ਼ਾਰਾਨ ਰਿਡਲ। ਅਸੀਂ ਪ੍ਰਾਰਥਨਾ ਕਰਦੇ ਹਾਂ ਪਿਆਰੇ ਸਵਰਗੀ ਪਿਤਾ ਕਿ ਤੁਸੀਂ ਇਸ ਬੱਚੇ ਨੂੰ ਆਸ਼ੀਸ਼ ਦਿਓਗੇ ਕਿਉਂਕਿ ਉਹ ਅੱਜ ਸਵੇਰੇ ਸਮਰਪਣ ਕਰਨ ਲਈ ਆ ਰਹੇ ਹਨ, ਬੱਚੇ ਨੂੰ ਉਸ ਕੋਲ ਵਾਪਸ ਲਿਆਉਣ ਲਈ ਜਿਸ ਨੇ ਇਸ ਨੂੰ ਦਿੱਤਾ ਸੀ। ਪਰਮੇਸ਼ਵਰ, ਮੈਂ ਤੁਹਾਨੂੰ ਉਹਨਾਂ ਨੂੰ ਆਸ਼ੀਸ਼ ਦੇਣ ਉਹਨਾਂ ਦੇ ਜੀਵਨ ਨੂੰ ਆਸ਼ੀਸ਼ ਦੇਣ ਲਈ ਬੇਨਤੀ ਕਰਦਾ ਹਾਂ। ਇਹ ਛੋਟੀ ਬੱਚੀ ਜੀਵੇ, ਵਧੇ, ਬਿਲਕੁਲ ਤੰਦਰੁਸਤ ਰਹੇ ਅਤੇ ਤੇਰੀ ਸੇਵਕ ਬਣੇ। ਇੱਕ ਅਜਿਹੀ ਇਸਤਰੀ ਬਣੇ ਜੋ ਪਰਮੇਸ਼ਵਰ ਦੇ ਹਿਰਦੇ ਅਨੁਸਾਰ ਹੋਵੇ ਅਤੇ ਮਾਪਿਆਂ ਦੇ ਦਿਲ ਲਈ ਵੀ ਖੁਸ਼ੀ ਦਾ ਕਾਰਨ ਬਣੇ। ਇਹ ਬਖਸ਼ ਤੇ ਪ੍ਰਭੂ, ਹੁਣ ਤੇਰੇ ਬਜ਼ੁਰਗਾਂ ਵਜੋਂ ਅਸੀਂ ਇਸ ਬੱਚੇ ਨੂੰ ਤੇਰੇ ਸਾਹਮਣੇ ਉੱਚਾ ਕਰਦੇ ਹਾਂ, ਜਿਵੇਂ ਕਿ ਮਾਪਿਆਂ ਨੇ ਇਸ ਨੂੰ ਮੇਰੇ ਹੱਥਾਂ ਵਿੱਚ ਸੌਂਪਿਆ ਹੈ। ਮੈਂ ਇਸ ਨੂੰ ਤੁਹਾਡੇ ਲਈ ਉਠਾਉਂਦਾ ਹਾਂ। ਮਸੀਹ ਦੇ ਨਾਮ ਵਿੱਚ ਤੁਸੀਂ ਇਸ ਬੱਚੇ ਨੂੰ ਆਸ਼ੀਸ਼ ਦਿਓ। ਹੁਣ ਦੇ ਕਿ ਉਹ ਜੀਵੇ ਅਤੇ ਵਧੇ, ਤੰਦਰੁਸਤ ਅਤੇ ਸਿਹਤਮੰਦ ਰਹੇ ਅਤੇ ਪਰਮੇਸ਼ਵਰ ਦੀ ਸੇਵਕ ਬਣੇ। ਅਸੀਂ ਇਹ ਬੇਨਤੀ ਕਰਦੇ ਹਾਂ ਜਦੋਂ ਅਸੀਂ ਇਸ ਨੂੰ ਤੁਹਾਡੇ ਹਵਾਲੇ ਕਰਦੇ ਹਾਂ, ਯੇਸ਼ੂ ਮਸੀਹ ਦੇ ਨਾਮ ਵਿੱਚ, ਆਮੀਨ। ਤੈਨੂੰ ਆਸ਼ੀਸ਼ ਮਿਲੇ ਪਿਆਰੀ ਬੱਚੀ, ਤੂੰ ਤਾਂ ਬਹੁਤ ਪਿਆਰੀ ਬੱਚੀ ਹੈ। ਪਰਮੇਸ਼ਵਰ ਤੁਹਾਨੂੰ ਦੋਵਾਂ ਨੂੰ ਆਸ਼ੀਸ਼ ਦੇਵੇ। ਤੁਹਾਨੂੰ ਇਸ ਛੋਟੀ ਬੱਚੀ ਦੀ ਪਰਵਰਿਸ਼ ਕਰਨ ਵਿੱਚ ਬਹੁਤ ਸਾਰਾ ਆਨੰਦ ਮਿਲੇ। ਕੀ ਉਹ ਵੇਲਾ ਸ਼ਾਨਦਾਰ ਨਹੀਂ ਹੋਵੇਗਾ? ਹੁਣ ਆਓ ਬਸ ਇੱਕ ਪਲ ਲਈ ਆਪਣੇ ਸਿਰਾਂ ਨੂੰ ਪ੍ਰਾਰਥਨਾ ਲਈ ਚੁਕਾਈਏ। ਹੇ ਪਰਮੇਸ਼ਵਰ, ਜਿਸਨੇ ਆਕਾਸ਼ ਅਤੇ ਧਰਤੀ ਨੂੰ ਰਚਿਆ ਹੈ, ਜੋ ਬਸ ਆਪਣੇ ਵਚਨ ਦੇ ਨਾਲ ਆਪਣਾ ਸਾਹ ਭੇਜਦਾ ਹੈ, ਹਰੇਕ ਚੀਜ਼ ਆਪਣੇ ਠਿਕਾਣੇ ਤੇ ਆ ਜਾਂਦੀ ਹੈ। ਧਰਤੀ, ਚੰਦ, ਸਿਤਾਰੇ ਸਭ ਆਪਣੀ ਥਾਂ ਤੇ ਚਲੇ ਗਏ। ਬਸ ਤਿਉਂ ਹੀ ਪਰਮੇਸ਼ਵਰ ਨੇ ਆਪਣੇ ਵਚਨ ਤੇ ਸਾਹ ਫੂਕਿਆ। ਇਹ ਪਰਮੇਸ਼ਵਰ, ਅੱਜ ਅਸੀਂ ਮੰਗਦੇ ਹਾਂ ਕਿ ਤੂੰ ਆਪਣੇ ਵਚਨ ਤੇ ਆਪਣਾ ਸਾਹ ਫੂਕੇਗਾ, ਕਿਉਂਕਿ ਅਸੀਂ ਇਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਅੱਜ ਸਵੇਰੇ ਆਪਣੀ ਜਗ੍ਹਾ ਨੂੰ ਲੈ ਲਵੇ, ਆਪਣੀ ਥਾਂ ਤੇ ਆ ਜਾਵੇ ਅਤੇ ਹਰੇਕ ਦਿਲ ਵਿੱਚ ਜੜ ਫੜ ਕੇ ਮਜ਼ਬੂਤ ਹੋ ਜਾਵੇ, ਤਾਂ ਜੋ ਇੱਥੇ ਹਰੇਕ ਵਿਅਕਤੀ ਤੁਹਾਡੀਆਂ ਆਸ਼ੀਸ਼ਾਂ ਪ੍ਰਾਪਤ ਕਰ ਸਕੇ। ਪਰਮੇਸ਼ਵਰ, ਉਹਨਾਂ ਦੀ ਮਦਦ ਕਰ ਜੋ ਰਾਹ ਤੋਂ ਪਟ ਗਏ ਹਨ, ਜਿਨ੍ਹਾਂ ਦੀਆਂ ਆਤਮਾਵਾਂ ਲਾਚਾਰ ਅਤੇ ਕਮਜ਼ੋਰ ਹੋ ਗਈਆਂ ਹਨ। ਉਹ ਤੈਨੂੰ ਇੱਕ ਪ੍ਰੇਮੀ ਮੁਕਤੀਦਾਤਾ ਵਜੋਂ ਨਹੀਂ ਜਾਣਦੇ, ਜਿਵੇਂ ਸਾਨੂੰ ਇਹ ਵਿਸ਼ੇਸ਼ ਅਧਿਕਾਰ ਮਿਲਿਆ ਹੋਇਆ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਅੱਜ ਉਹਨਾਂ ਨੂੰ ਭਰਪੂਰ ਆਸ਼ੀਸ਼ ਦਿਓ। ਹੁਣ ਦੇ ਕਿ ਉਹ ਜਦੋਂ ਇਸ ਇਮਾਰਤ ਨੂੰ ਛੱਡਣ, ਉਹ ਖੁਸ਼ ਅਤੇ ਆਨੰਦਿਤ ਹੋਣ ਨਵੇਂ ਲੱਭੇ ਹੋਏ ਮਸੀਹ ਦੇ ਲਈ, ਜਿਸ ਨਾਲ ਉਹ ਇਸ ਸਭਾ ਦੌਰਾਨ ਜਾਣੂ ਹੋਏ ਹਨ। ਜੇ ਕੋਈ ਅਜਿਹਾ ਹੈ ਜੋ ਦੁਨੀਆਂ ਦੀ ਚਿੰਤਾ ਵਿੱਚ ਜਾ ਰਿਹਾ ਹੈ, ਇਹ ਪਰਮੇਸ਼ਵਰ ਉਹਨਾਂ ਨੂੰ ਵਾਪਸ ਲੈ ਆਓ। ਪਿਤਾ, ਰੋਗੀ ਅਤੇ ਲੋੜਵੰਦਾਂ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਹਰੇਕ ਰੋਗੀ ਨੂੰ ਅੱਜ ਇੱਥੇ ਚੰਗਾ ਕਰੇਗਾ। ਥੱਕੇ ਹੋਇਆਂ ਨੂੰ ਹੌਸਲਾ ਦੇ, ਜੋ ਵਫ਼ਾਦਾਰੀ ਦੇ ਨਾਲ ਚੱਲ ਰਹੇ ਹਨ ਉਹਨਾਂ ਨੂੰ ਆਸ਼ੀਸ਼ ਦੇ, ਬਖਸ਼ ਦੇ ਪ੍ਰਭੂ। ਕਾਸ਼ ਕਿ ਤੇਰਾ ਆਤਮਾ ਉਹਨਾਂ ਸਭਨਾਂ ਤੇ ਬਣਿਆ ਰਹੇ। ਜਿਵੇਂ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ, ਬੋਲਣ ਵਾਲੇ ਨੂੰ ਜੋ ਇਹਨੂੰ ਪ੍ਰਚਾਰ ਕਰੇਗਾ ਅਤੇ ਜੋ ਇਸ ਨੂੰ ਸੁਣਗੇ ਉਹਨਾਂ ਨੂੰ ਆਸ਼ੀਸ਼ ਦੇਣਾ। ਸਾਰੇ ਇਕੱਠੇ ਹੋ ਕੇ ਇਸ ਸਭਾ ਦੇ ਲਈ ਮਹਿਮਾ ਪ੍ਰਾਪਤ ਕਰਨ, ਕਿਉਂਕਿ ਅਸੀਂ ਇਹ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਮੈਂ ਹਾਲੇ ਤੱਕ ਪੂਰੀ ਤਰ੍ਹਾਂ ਆਰਾਮ ਨਹੀਂ ਕੀਤਾ, ਕਿਉਂਕਿ ਇਹ ਲੰਬੀਆਂ ਸਭਾਵਾਂ ਲਗਭਗ 4 ਮਹੀਨਿਆਂ ਤੋਂ ਰਹੀਆਂ ਹਨ। ਇਹ ਪਿਛਲੇ 5 ਤੋਂ ਸਭਾਵਾਂ ਬਹੁਤ ਥਕਾਉਣ ਵਾਲੀਆਂ ਰਹੀਆਂ ਹਨ, ਕਿਉਂਕਿ ਅਸੀਂ ਪੂਰੇ ਦੇਸ਼ ਵਿੱਚ ਅਦਭੁਤ ਸਭਾਵਾਂ ਕੀਤੀਆਂ ਹਨ, ਨਿਊਯਾਰਕ ਤੋਂ ਸੈਨ ਫ੍ਰਾਂਸਿਸਕੋ ਤੱਕ, ਸਾਰੇ ਦੇਸ਼ ਵਿੱਚ, ਇਧਰ ਉਧਰ, ਅੱਗੇ ਅਤੇ ਪਿੱਛੇ, ਜਿਸ ਤਰ੍ਹਾਂ ਅਸੀਂ ਜਾਂਦੇ ਰਹੇ ਹਾਂ। ਪ੍ਰਭੂ ਨੇ ਬਹੁਤ ਸਾਰੇ ਸੈਂਕੜੇ ਲੋਕਾਂ ਨੂੰ ਬਚਾਇਆ ਹੈ। ਪਿਛਲੇ ਐਤਵਾਰ, ਇੱਕ ਹਫ਼ਤਾ ਪਹਿਲਾਂ ਹੀ, ਤੁਹਾਡੇ ਸਵਰਗੀ ਪਿਤਾ, ਮੈਂ 1000 ਤੋਂ 1500 ਦੇ ਕਰੀਬ ਪਾਪੀਆਂ ਨੂੰ ਵੇਖਿਆ ਜੋ ਇੱਕੋ ਸਮੇਂ ਤੇ ਵੇਦੀ ਤੇ ਆ ਕੇ ਤੋਬਾ ਕਰ ਰਹੇ ਸਨ, ਕੈਲੀਫੋਰਨੀਆ ਦੇ ਓਕਲੈਂਡ ਦੇ ਵੱਡੇ ਮੈਦਾਨ ਵਿੱਚ। ਉਹ ਥਾਂ ਪੂਰੀ ਭਰੀ ਹੋਈ ਸੀ। ਸਾਨੂੰ ਵਿਚਕਾਰ ਦੀ ਥਾਂ ਉੱਤੇ ਲੋਕਾਂ ਨੂੰ ਬਿਠਾਉਣਾ ਪਿਆ ਬਜਾਏ ਮੈਦਾਨ ਦੇ ਪਾਸਿਆਂ ਦੇ, ਅਤੇ ਬਸ ਪ੍ਰਭੂ ਨੇ ਆਸ਼ੀਸ਼ ਦਿੱਤੀ। ਉੱਥੇ ਅਸੀਂ ਵੱਡਾ ਭੂਚਾਲ ਮਹਿਸੂਸ ਕੀਤਾ। ਜਿਵੇਂ ਤੁਸੀਂ ਸੁਣਿਆ ਹੋਵੇਗਾ, ਇਹ ਮੇਰੀ ਪਤਨੀ ਲਈ ਭੂਚਾਲ ਦਾ ਪਹਿਲਾ ਤਜਰਬਾ ਸੀ। ਇਸ ਦੇ ਪਿੱਛੋਂ ਉਹ ਥੋੜੀ ਜਿਹੀ ਹਿੱਲ ਗਈ ਸੀ। ਇਹ ਬਹੁਤ ਤੇਜ਼ ਸੀ। ਜਦੋਂ ਇਮਾਰਤ ਹਿੱਲੀ ਅਤੇ ਧੂੜ ਉੱਡੀ, ਅਸੀਂ ਦਵਾਈਆਂ ਦੀ ਦੁਕਾਨ ਵਿੱਚ ਖੜੇ ਸੀ। ਘਰ ਭੇਜਣ ਲਈ ਕੁਝ ਪੋਸਟ ਕਾਰਡ ਲੈ ਰਹੇ ਸੀ। ਸ਼ੀਸ਼ੀਆਂ ਹਿੱਲਣ ਲੱਗੀਆਂ ਤੇ ਚਿਮਨੀ ਢਹਿ ਪਈ। ਵੱਡੀਆਂ ਇਮਾਰਤਾਂ ਇਕੱਠੀਆਂ ਹੋਣ ਲੱਗੀਆਂ। ਸੜਕਾਂ ਵਿੱਚ ਤਰੇੜਾਂ ਪੈ ਗਈਆਂ ਤੇ ਉਸਦਾ ਕੁਝ ਹਿੱਸਾ ਹੇਠਾਂ ਧਸ ਗਿਆ। ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਹੱਥ ਲਿਖਤ ਦੀਵਾਰ ਤੇ ਹੈ। ਥਾਂ ਥਾਂ ਭੂਚਾਲ ਆਉਣਗੇ। ਉਸੇ ਇੱਕ ਦਿਨ ਦੇ ਵਿੱਚ ਉਸੇ ਸ਼ਹਿਰ ਵਿੱਚ 8 ਵਾਰ ਭੂਚਾਲ ਆਇਆ। ਫਿਰ ਉਸ ਰਾਤ 10 ਜਾਂ 10:30 ਵਜੇ ਅਜੇ ਬਸ ਅਸੀਂ ਅੰਦਰ ਹੀ ਗਏ ਸੀ, ਜਾਂ 10:30 ਵਜੇ ਬਿਸਤਰੇ ਤੇ ਚਲੇ ਗਏ ਅਤੇ ਫਰਸ਼ ਉੱਤੇ ਰੱਖੀ ਲਾਈਟ ਵੀ ਇੱਕ ਹੋਰ ਵੱਡੇ ਭਾਰੀ ਭੂਚਾਲ ਕਾਰਨ ਲਗਭਗ ਡਿੱਗੀ ਪਈ ਸੀ। ਇਹ ਬਸ ਦਿਖਾਉਂਦਾ ਹੈ ਕਿ ਸਾਡੇ ਤੋਂ 800 ਮੀਲ ਹੇਠਾਂ ਹੋਰ ਕੁਝ ਨਹੀਂ ਪਰ ਪੱਕਦਾ ਹੋਇਆ ਲਾਲ ਲਾਵਾ ਹੈ। ਉਸੇ ਸਮੇਂ ਅਸੀਂ ਇਹ ਗੱਲ ਸੁਣੀ ਕਿ ਵਿਦੇਸ਼ਾਂ ਵਿੱਚ ਸਾਡੇ ਵਿਰੋਧੀ ਕਹਿ ਰਹੇ ਸਨ। ਉਹ ਕਹਿ ਰਹੇ ਸਨ ਕਿ ਉਹਨਾਂ ਨੇ ਲੋਕਾਂ ਨੂੰ ਸਕੈਂਡੀਨੇਵੀਆ ਵਿੱਚ ਜਾਣ ਤੋਂ ਰੋਕ ਦਿੱਤਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਿ ਉਹ ਉਹਨਾਂ ਨੂੰ ਪਰਮਾਣੂ ਹਥਿਆਰਾਂ ਨਾਲ ਤਬਾਹ ਕਰ ਦੇਣਗੇ। ਅਸੀਂ ਹੈਰਾਨ ਹਾਂ ਕੀ ਹੋਏਗਾ ਜੇਕਰ ਉਹਨਾਂ ਬੰਬਾਂ ਨੂੰ ਸੁੱਟਣਾ ਸ਼ੁਰੂ ਕਰ ਦੇਣਗੇ ਅਤੇ ਉਹਨਾਂ ਧਰਤੀ ਦੀਆਂ ਥਾਵਾਂ ਨੂੰ ਬੰਬਾਂ ਨਾਲ ਉਡਾਉਣਾ ਸ਼ੁਰੂ ਕਰ ਦੇਣ। ਤਦ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੋਵੇਗਾ ਜਿਸ ਤਰ੍ਹਾਂ ਪਰਮੇਸ਼ੁਰ ਨੇ ਆਖਿਆ ਸੀ। ਇਸ ਵਾਰ ਪਾਣੀ ਨਹੀਂ ਪਰ ਅੱਗ ਹੋਵੇਗੀ। ਇਸ ਲਈ ਇਹ ਪ੍ਰਭੂ ਦੀ ਆਮਦ ਦੀ ਉਡੀਕ ਕਰਨ ਵਾਲਿਆਂ ਦੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ ਅਤੇ ਉਹ ਮੁਬਾਰਕ ਘੜੀ ਜਦੋਂ ਇਹ ਪੁਰਾਣੇ ਅਸ਼ੁੱਧ ਸਰੀਰ ਬਦਲ ਦਿੱਤੇ ਜਾਣਗੇ ਅਤੇ ਉਸ ਦੀ ਮਹਿਮਾ ਵਾਲੇ ਸਰੀਰ ਵਰਗੇ ਬਣਾ ਦਿੱਤੇ ਜਾਣਗੇ। ਅਸੀਂ ਉਹਨਾਂ ਨੂੰ ਵੇਖਾਂਗੇ। ਨਾ ਕੋਈ ਸੰਘਰਸ਼, ਨਾ ਹੋਰ ਦੁੱਖ, ਨਾ ਬੁਢਾਪਾ, ਨਾ ਅਨੰਤ ਦੁਖਦਾਈ ਦਿਨ। ਹੋਰ ਭੁੱਖ ਨਹੀਂ ਹੋਵੇਗੀ, ਨਾ ਹੀ ਫਿਕਰ, ਨਾ ਬਿਮਾਰੀ, ਨਾ ਹੀ ਅੱਗੇ ਨੂੰ ਮੌਤ ਰਹੇਗੀ। ਅਸੀਂ ਇਸ ਦੀ ਗਹਿਰਾਈ ਨਹੀਂ ਸਮਝ ਸਕਦੇ। ਮੈਂ ਤੁਹਾਨੂੰ ਦੱਸ ਰਿਹਾ ਹਾਂ ਦੋਸਤ, ਇਹ ਮੁਸ਼ਕਿਲ ਹੈ ਕਿਉਂਕਿ ਅਸੀਂ ਮਨੁੱਖ ਹੀ ਹਾਂ ਅਤੇ ਮੌਤ ਇੱਕ ਅਜਿਹੀ ਚੀਜ਼ ਹੈ ਜਿਸ ਦਾ ਅਸੀਂ ਸਾਰੇ ਸਾਹਮਣਾ ਨਹੀਂ ਕਰਨਾ ਚਾਹੁੰਦੇ, ਪਰ ਇੱਕ ਆਸ਼ੀਸ਼ ਭਰੀ ਰਾਹਤ ਹੈ। ਇਸ ਨੂੰ ਜਾਣਨਾ ਇੱਕ ਆਸ਼ੀਸ਼ ਦੀ ਗੱਲ ਹੈ ਕਿ ਉਹ ਕਿਸੇ ਦਿਨ ਆਏਗਾ ਅਤੇ ਚੀਜ਼ਾਂ ਬਦਲ ਦਿੱਤੀਆਂ ਜਾਣਗੀਆਂ। ਹੁਣ ਯਾਦ ਰਹੇ, ਖਾਸ ਕਰਕੇ ਆਪਣੇ ਪਾਪੀ ਮਿੱਤਰਾਂ ਨੂੰ ਲਿਆਓ। ਹੁਣ ਇਸ ਬੰਦਗੀ ਵਾਸਤੇ ਆਉਣਾ, ਇਹ ਬਿਦਾਰੀ ਆ ਰਹੀ ਹੈ। ਹੁਣ ਬਸ ਥੋੜੀ ਜਿਹੀ ਗੱਲ ਕਰਦਿਆਂ, ਮੇਰਾ ਗਲਾ ਹਾਲੇ ਵੀ ਚੰਗੀ ਤਰ੍ਹਾਂ ਸਾਫ ਨਹੀਂ ਹੋਇਆ ਹੈ। ਮੈਂ ਹਾਲੇ ਵੀ ਥੋੜਾ ਜਿਹਾ ਥੱਕਿਆ ਹੋਇਆ ਹਾਂ, ਪਰ ਇਸ ਹਫ਼ਤੇ ਮੈਂ ਆਰਾਮ ਕੀਤਾ, ਫੋਨ ਅਤੇ ਹਰ ਚੀਜ਼ ਤੋਂ ਦੂਰ ਰਿਹਾ ਹਾਂ ਤਾਂ ਜੋ ਕੁਝ ਦਿਨ ਆਰਾਮ ਪਾ ਸਕਾਂ। ਫਿਰ ਆਉਣ ਵਾਲੇ ਹਫ਼ਤੇ ਜੇ ਸੰਭਵ ਹੋਏਗਾ ਤਾਂ ਮੈਂ ਥੋੜਾ ਆਰਾਮ ਕਰਨਾ ਚਾਹੁੰਦਾ ਹਾਂ ਅਤੇ ਫਿਰ ਛੋਟੀ ਜਿਹੀ ਵਿਦਾਰੀ ਲਈ ਤਿਆਰੀ ਕਰਨੀ ਹੈ। ਫਿਰ ਮੈਂ ਕੈਨੇਡਾ ਜਾਵਾਂਗਾ ਤੇ ਕੈਨੇਡਾ ਤੋਂ ਵਾਪਸ ਇੰਡੀਆਨਾਪੋਲਿਸ, ਇੰਡੀਆਨਾਪੋਲਿਸ ਤੋਂ ਫਿਰ ਸ਼ਿਕਾਗੋ ਅਤੇ ਸ਼ਿਕਾਗੋ ਤੋਂ ਉੱਥੇ ਮਸੀਹੀ ਵਪਾਰੀਆਂ ਦੀ ਅੰਤਰਰਾਸ਼ਟਰੀ ਕਨਵੈਨਸ਼ਨ ਹੈ, ਉਹਨਾਂ ਨੇ ਮੇਰੀ ਬੁਕਿੰਗ ਕਰਵਾ ਦਿੱਤੀ ਹੈ। ਹੁਣ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਅਤੇ ਖਾਸ ਕਰਕੇ ਇਸ ਬਿਦਾਰੀ ਦੌਰਾਨ ਕਿ ਪ੍ਰਭੂ ਮੇਰਾ ਮਾਰਗ ਦਰਸ਼ਨ ਕਰੇ। ਜੂਨ ਵਿੱਚ ਇੱਕ ਪੂਰੀ ਵਿਸ਼ਵ ਭਰ ਦੀ ਯਾਤਰਾ ਸ਼ੁਰੂ ਹੋਵੇਗੀ ਅਤੇ ਨਵੰਬਰ ਵਿੱਚ ਵਾਪਸ ਆਉਣਾ ਹੈ, ਜਾਂ ਫਿਰ ਸਗੋਂ ਜੁਲਾਈ ਵਿੱਚ। ਇਹ ਯਾਤਰਾ ਯੂਰਪ, ਏਸ਼ੀਆ, ਸਮੁੰਦਰੀ ਟਾਪੂਆਂ ਤੋਂ ਹੁੰਦੀ ਹੋਈ ਪੱਛਮੀ ਤੱਟ ਰਾਹੀਂ ਵਾਪਸ ਆਵੇਗੀ। ਯੂਰਪ ਨੂੰ ਛੱਡ ਕੇ ਸਾਰੀ ਦੁਨੀਆਂ ਦਾ ਦੌਰਾ ਕਰਦੇ ਹੋਏ ਪੱਛਮੀ ਤੱਟ ਵੱਲ ਵਾਪਸ ਆਵਾਂਗੇ। ਇਸ ਸਮੇਂ ਵਿੱਚ ਬਹੁਤ ਜ਼ਿਆਦਾ ਲੋੜ ਹੈ। ਹੁਣ ਕੁਝ ਅਜਿਹਾ ਹੈ ਜੋ ਮੈਨੂੰ ਥੋੜਾ ਜਿਹਾ ਰੋਕ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਰਾਹ ਵਿੱਚ ਕੁਝ ਹੈ ਜਾਂ ਕੀ ਹੈ, ਮੈਨੂੰ ਕੋਈ ਪਤਾ ਨਹੀਂ, ਪਰ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ ਅਤੇ ਪਰਮੇਸ਼ਵਰ ਜ਼ਰੂਰ ਇਸ ਨੂੰ ਠੀਕ ਕਰੇਗਾ। ਹੁਣ ਮੈਂ ਇਸ ਵੇਰ ਪੜ੍ਹਨ ਲਈ ਪਵਿੱਤਰ ਵਚਨ ਵਿੱਚੋਂ ਦੋ ਸਥਾਨ ਚੁਣੇ ਹਨ, ਕਿਉਂਕਿ ਇਸ ਦੇ ਕਾਰਨ ਉਹ ਲੋਕ ਪ੍ਰਾਰਥਨਾ ਕਰਾਉਣ ਲਈ ਆ ਰਹੇ ਹਨ। ਇੱਕ ਥੋੜਾ ਕੁ ਸਮਾਂ ਜ਼ਰੂਰਤਮੰਦਾਂ ਤੇ ਰੋਗੀਆਂ ਲਈ ਪ੍ਰਾਰਥਨਾ ਕਰਨ ਦਾ ਹੈ। ਮੈਂ ਸਿਰਫ ਵਚਨ ਉੱਤੇ ਥੋੜੀ ਜਿਹੀ ਸਿੱਖਿਆ ਦੇਣੀ ਚਾਹੁੰਦਾ ਹਾਂ। ਫਿਰ ਹੋ ਸਕਦਾ ਹੈ ਪ੍ਰਭੂ ਚਾਹੇਗਾ ਤਾਂ ਅੱਜ ਰਾਤ ਨੂੰ ਸਿਰਫ ਸਿੱਖਿਆ ਹੀ ਨਹੀਂ ਦਿਆਂਗਾ ਪਰ ਵਚਨ ਵਿੱਚੋਂ ਥੋੜਾ ਜਿਹਾ ਪ੍ਰਚਾਰ ਵੀ ਕਰਾਂਗਾ। ਹੁਣ ਮੈਂ ਚਾਹੁੰਦਾ ਹਾਂ ਕਿ ਦੋ ਹਿੱਸਿਆਂ ਤੋਂ ਪੜ੍ਹਾਂ ਅਤੇ ਦੋਨੇ ਹੀ ਪੁਰਾਣੇ ਨਿਯਮ ਦੇ ਅੰਦਰ ਹਨ। ਇੱਕ ਗਿਣਤੀ ਦੇ 13 ਅਧਿਆਇ ਵਿੱਚ ਅਤੇ ਉਸ ਦੀ 3ਵੀਂ ਆਇਤ ਹੈ ਅਤੇ ਦੂਸਰਾ ਯਹੋਸ਼ੂਆ ਦੇ ਪਹਿਲੇ ਅਧਿਆਇ ਵਿੱਚ ਹੈ ਅਤੇ ਉਸ ਦੀ 9ਵੀਂ ਆਇਤ ਹੈ। ਕਾਲਬ ਨੇ ਮੂਸਾ ਦੇ ਅੱਗੇ ਲੋਕਾਂ ਨੂੰ ਚੁੱਪ ਕਰਾ ਦਿੱਤਾ ਤੇ ਆਖਿਆ, ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ਼ ਉੱਤੇ ਕਬਜ਼ਾ ਕਰ ਲਈਏ ਕਿਉਂਕਿ ਅਸੀਂ ਉਹਦੇ ਉੱਤੇ ਕਬਜ਼ਾ ਕਰ ਸਕਦੇ ਹਾਂ। ਫਿਰ ਯਹੋਸ਼ੂਆ ਵਿੱਚ ਪਹਿਲੇ ਅਧਿਆਇ ਦੀ 9ਵੀਂ ਆਇਤ, ਕਿ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਾਈ ਤਗੜਾ ਹੋ ਤੇ ਹੌਸਲਾ ਰੱਖ, ਨਾ ਡਰ ਨਾ ਹੀ ਤੂੰ ਘਬਰ, ਕਿਉਂਕਿ ਜਿੱਥੇ ਕਿਤੇ ਵੀ ਤੂੰ ਜਾਵੇਂ ਯਹੋਵਾ ਤੇਰਾ ਪਰਮੇਸ਼ਵਰ ਤੇਰੇ ਸੰਗ ਹੈ। ਪ੍ਰਭੂ ਆਪਣੇ ਵਚਨ ਉੱਤੇ ਆਸ਼ੀਸ਼ ਦੇਵੇ। ਮੈਂ ਬਸ ਵਚਨ ਨੂੰ ਪ੍ਰੇਮ ਕਰਦਾ ਹਾਂ। ਇਸ ਵੇਲੇ ਜੇਕਰ ਮੈਂ ਇਸ ਵਿਸ਼ੇ ਦੀ ਗੱਲ ਕਰਾਂ, ਮੈਂ ਇੱਕ ਪ੍ਰਸੰਗ ਨੂੰ ਲੈਣਾ ਚਾਹੁੰਦਾ ਹਾਂ। ਇੱਕ ਵਿਸ਼ਾ ਜਿਸ ਵਿੱਚ ਦੱਸਿਆ ਗਿਆ ਹੈ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਅਸੀਂ ਇਸ ਤੇ ਹਫ਼ਤਿਆਂ ਤੱਕ ਬਣੇ ਰਹਿ ਸਕਦੇ ਹਾਂ, ਇੱਕ ਸਾਲ ਦੀ ਬੇਦਾਰੀ ਰੱਖ ਸਕਦੇ ਹਾਂ ਤੇ ਅੰਤ ਵਿੱਚ ਵੀ ਓਨੀ ਹੀ ਤਾਜ਼ਗੀ ਮਹਿਸੂਸ ਹੋਵੇਗੀ ਜਿੰਨੀ ਸ਼ੁਰੂਆਤ ਵਿੱਚ ਸੀ। ਉਹ ਵਿਸ਼ਾ ਹੈ ਕਿ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਇੱਕ ਗੱਲ ਹੈ ਜੋ ਪਰਮੇਸ਼ਵਰ ਨਹੀਂ ਕਰ ਸਕਦਾ, ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? ਇੱਕ ਗੱਲ ਹੈ ਜੋ ਪਰਮੇਸ਼ਵਰ ਨਹੀਂ ਕਰ ਸਕਦਾ, ਉਹ ਹੈ ਅਸਫਲ ਹੋਣਾ। ਅਸਫਲ ਹੋਣ ਤੋਂ ਇਲਾਵਾ ਉਹ ਹੋਰ ਸਭ ਕੁਝ ਕਰ ਸਕਦਾ ਹੈ, ਪਰ ਅਸਫਲ ਨਹੀਂ ਹੋ ਸਕਦਾ। ਇਸ ਲਈ ਜੇਕਰ ਅੱਜ ਸਵੇਰੇ ਸਾਡਾ ਸਭ ਤੋਂ ਪਵਿੱਤਰ ਭਰੋਸਾ ਉਸ ਮਹਾਨ ਹਸਤੀ ਤੇ ਟਿਕਿਆ ਹੋਇਆ ਹੈ ਜੋ ਹਰ ਗੱਲ ਕਰਨ ਦੀ ਸਮਰੱਥਾ ਰੱਖਦਾ ਹੈ, ਸਿਵਾਏ ਅਸਫਲ ਹੋਣ ਦੇ, ਤਾਂ ਸਾਨੂੰ ਉਸ ਦੇ ਸਦੀਪਕ ਵਚਨ ਵਿੱਚ ਕਿੰਨਾ ਭਰੋਸਾ ਹੋਣਾ ਚਾਹੀਦਾ ਹੈ। ਮੇਰਾ ਦਿਲ ਪਿਛਲੇ ਸਾਲ ਰਾਸ਼ਟਰਾਂ ਅੰਦਰ ਬਹੁਤਾਇਤ ਨਾਲ ਹੁੰਦੀਆਂ ਚੀਜ਼ਾਂ ਨੂੰ ਵੇਖ ਕੇ ਹਿੱਲ ਚੁੱਕਾ ਹੈ, ਜਿਸ ਢੰਗ ਨਾਲ ਉਹ ਹਨ ਅਤੇ ਛੋਟੇ ਧਰਮ ਖੜੇ ਹੋ ਰਹੇ ਹਨ। ਇਹ ਮੈਨੂੰ ਚੰਗੀ ਤਰ੍ਹਾਂ ਯਾਦ ਦਿਵਾਉਂਦਾ ਹੈ ਕਿ ਉਸ ਨੀਂਹ ਦੇ ਪੱਥਰ ਤੇ ਕੀ ਲਿਖਿਆ ਗਿਆ ਸੀ ਉਸ ਸਵੇਰ ਨੂੰ ਜਦੋਂ ਅਸੀਂ ਇਸ ਨੂੰ ਸਮਰਪਿਤ ਕੀਤਾ ਸੀ ਜਾਂ ਨੀਂਹ ਪੱਥਰ ਰੱਖਿਆ ਸੀ ਜਦੋਂ ਪ੍ਰਭੂ ਨੇ ਮੈਨੂੰ ਜਗਾਇਆ। ਉਹਨਾਂ ਦਿਨਾਂ ਵਿੱਚ ਪਤਾ ਨਹੀਂ ਸੀ ਕਿ ਦਰਸ਼ਨ ਕੀ ਹੁੰਦਾ ਹੈ। ਮੈਂ ਘਰ ਦੀ ਛੱਤ ਉੱਤੇ ਬਣੀ ਚਿਮਨੀ ਨੂੰ ਵੇਖ ਰਿਹਾ ਸੀ ਜਿੱਥੇ ਮੈਂ ਬੈਠਾ ਸੀ ਉਸ ਤੋਂ 5 ਫੁੱਟ ਜਾਂ ਜ਼ਿਆਦਾ ਦੂਰ ਜਦੋਂ ਇਹ ਦਰਸ਼ਨ ਆਇਆ 23 ਸਾਲ ਪਹਿਲਾਂ 1933 ਵਿੱਚ। ਮੈਨੂੰ ਲੱਗਦਾ ਹੈ ਕਿ ਲਗਭਗ 24 ਸਾਲ ਪਹਿਲਾਂ ਦੀ ਗੱਲ ਹੈ। ਮੈਂ ਹੁਣ ਵੀ ਚਿਮਨੀ ਨੂੰ ਦੇਖ ਰਿਹਾ ਹਾਂ। ਇਹ ਮੇਰੇ ਵਿਆਹ ਤੋਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਮੈਂ ਕੁਆਰਾ ਸੀ ਅਤੇ ਘਰ ਵਿੱਚ ਸੀ। ਅਸੀਂ ਬਸ ਇਸ ਕਲੀਸਿਯਾ ਲਈ ਭਵਨ ਬਣਾ ਰਹੇ ਸੀ। ਉਸ ਸਵੇਰ ਅਸੀਂ ਇਸ ਦਾ ਨੀਂਹ ਪੱਥਰ ਰੱਖ ਰਹੇ ਸੀ ਜਦੋਂ ਪ੍ਰਭੂ ਨੇ ਮੈਨੂੰ ਦਰਸ਼ਨ ਵਿਖਾਇਆ। ਮੈਂ ਜਾਗ ਉੱਠਿਆ ਸੀ ਅਤੇ ਖਿੜਕੀ ਰਾਹੀਂ ਬਾਹਰ ਵੇਖਿਆ। ਇਹ ਜੂਨ ਦੀ ਗੱਲ ਹੈ। ਵੇਲਾਂ ਅਤੇ ਕਲੀਆਂ ਖਿੜ ਰਹੀਆਂ ਸਨ ਅਤੇ ਇਸ ਤਰ੍ਹਾਂ ਵਿਖਾਈ ਦਿੱਤਾ ਕਿ ਮੈਂ ਬਾਹਰ ਨੂੰ ਜਾ ਰਿਹਾ ਸਾਂ ਜਾਂ ਕੁਝ ਅਜਿਹਾ ਸੀ। ਮੈਂ ਪ੍ਰਭੂ ਯੇਸ਼ੂ ਅਤੇ ਆਪਣੇ ਡੇਰੇ ਨੂੰ ਵੇਖਿਆ। ਉਸ ਨੇ ਮੈਨੂੰ ਦੱਸਿਆ ਕਿ ਇਹ ਡੇਰਾ ਮੇਰਾ ਨਹੀਂ ਸੀ, ਮੈਨੂੰ ਆਕਾਸ਼ ਦੇ ਹੇਠਾਂ ਲੈ ਗਿਆ। ਤੁਹਾਡੇ ਵਿੱਚੋਂ ਬਹੁਤ ਸਾਰੇ ਉਸ ਦਰਸ਼ਨ ਨੂੰ ਜਾਣਦੇ ਹੋ ਕਿਉਂਕਿ ਇਹ ਲਿਖਿਆ ਤੇ ਛਾਪਿਆ ਗਿਆ ਸੀ ਅਤੇ ਮੈਨੂੰ ਯਕੀਨ ਹੈ ਕਿ ਇਹ 4th or 5th ਸੰਸਕਰਨ ਸੀ। ਲਗਭਗ 1 ਲੱਖ ਕਿਤਾਬਾਂ 17 ਭਾਸ਼ਾਵਾਂ ਵਿੱਚ ਛਾਪ ਕੇ ਭੇਜੀਆਂ ਗਈਆਂ ਸਨ। ਜਰਾ ਵੇਖੋ ਕਿ ਇਹ ਕਿਵੇਂ ਵਾਪਰਿਆ ਹੈ। ਵਚਨ ਦੁਆਰਾ ਕਦੇ ਵੀ ਅਸਫਲ ਨਹੀਂ ਹੋਇਆ। ਕਿਸ ਤਰ੍ਹਾਂ ਅਸੀਂ ਇੱਕ ਪਿਆਰੇ ਛੋਟੇ ਝੁੰਡ ਦੇ ਰੂਪ ਵਿੱਚ ਇਕੱਠੇ ਹੋਏ ਅਤੇ ਪ੍ਰਭੂ ਨੇ ਸਾਨੂੰ ਆਸ਼ੀਸ਼ ਦਿੱਤੀ, ਫਿਰ ਇੱਕ ਥਾਂ ਤੋਂ ਦੂਜੀ ਥਾਂ ਤੱਕ, ਪਰ ਆਖਰਕਾਰ ਸੁਸਮਾਚਾਰਕ ਖੇਤਰਾਂ ਵਿੱਚ ਅਤੇ ਹੁਣ ਸੰਸਾਰ ਭਰ ਵਿੱਚ ਇਹ ਕਿਵੇਂ ਫੈਲ ਚੁੱਕਿਆ ਹੈ। ਕਿਸ ਤਰ੍ਹਾਂ ਉਹ ਸਮਾਂ ਆ ਪਹੁੰਚਿਆ ਹੈ ਕਿ ਉਹ ਹੋਣ ਵਾਲੀਆਂ ਚੀਜ਼ਾਂ ਹੋਈਆਂ ਹਨ, ਕਿਵੇਂ ਸੰਸਾਰ ਆਪਣੇ ਕੰਨਾਂ ਦੀ ਜਲੂਣ ਮਿਟਾਉਣ ਲਈ ਉਪਦੇਸ਼ਕਾਂ ਨੂੰ ਇਕੱਠੇ ਕਰ ਲਵੇਗਾ। ਅਤੇ ਸੱਚਾਈ ਰੱਦ ਦਿੱਤੀ ਜਾਵੇਗੀ ਅਤੇ ਉਹ ਕਥਾ ਕਹਾਣੀਆਂ ਵੱਲ ਫਿਰ ਜਾਣਗੇ। ਫਿਰ ਉਸਨੇ ਕਿਹਾ ਸੀ ਵਚਨ ਦਾ ਪ੍ਰਚਾਰ ਕਰਨਾ, ਵਚਨ ਤੇ ਟਿਕੇ ਰਹਿਣਾ। ਜੇਕਰ ਮੈਂ ਕਿਸੇ ਚੀਜ਼ ਦੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਪਰਮੇਸ਼ਵਰ ਦੇ ਸਦੀਪਕ ਵਚਨ ਤੇ ਖੜੇ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਸੰਸਾਰ ਦੇ ਪ੍ਰਬੰਧ ਦੀਆਂ ਅੰਤਮ ਘੜੀਆਂ ਵਿੱਚ ਰਹਿ ਰਹੇ ਹਾਂ। ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਕਿਵੇਂ ਕੋਈ ਵਿਅਕਤੀ ਜੋ ਵੇਖ ਸਕਦਾ ਹੋਵੇ, ਅਖਬਾਰਾਂ ਨੂੰ ਵੇਖ ਸਕਦਾ ਹੋਵੇ ਜਾਂ ਰੇਡੀਓ ਸੁਣਦਾ ਹੋਵੇ ਅਤੇ ਤੌਬਾ ਨਾ ਕਰੇ। ਮੈਂ ਇਸ ਨੂੰ ਸਮਝ ਨਹੀਂ ਸਕਦਾ। ਅਸੀਂ ਕਿਸੇ ਮਹਾਨ ਘਟਨਾ ਦੇ ਹੋਣ ਦੇ ਬਿਲਕੁਲ ਨੇੜੇ ਖੜੇ ਹਾਂ। ਇਥੋਂ ਤੱਕ ਕਿ ਕੁਦਰਤ ਵੀ ਦੱਸਦੀ ਹੈ ਸੰਸਾਰ ਬੇਚੈਨ ਹੋ ਰਿਹਾ ਹੈ। ਇਹ ਆਪਣੇ ਜਵਾਲਾਮੁਖੀਆਂ ਦਾ ਵਿਸਫੋਟ ਕਰ ਰਿਹਾ ਹੈ, ਇਹ ਬੇਚੈਨ ਹੋ ਰਿਹਾ ਹੈ। ਵੱਡੇ ਭੂਚਾਲ ਸੜਕਾਂ ਨੂੰ ਹਿਲਾ ਰਹੇ ਹਨ ਅਤੇ ਚੀਰ ਰਹੇ ਹਨ। ਉਡਨ ਤਸ਼ਤਰੀਆਂ ਦੇ ਭਿਆਨਕ ਦ੍ਰਿਸ਼ ਦਿਖਾਈ ਦੇ ਰਹੇ ਹਨ ਅਤੇ ਮਿਜ਼ਾਇਲਾਂ ਜਿਨ੍ਹਾਂ ਨੂੰ ਉਹ ਧਰਤੀ ਉੱਤੇ ਸੁੱਟ ਸਕਦੇ ਹਨ, ਜੋ 5 ਮਿੰਟਾਂ ਵਿੱਚ ਇੱਕ ਦੇਸ਼ ਨੂੰ ਭਸਮ ਕਰ ਸਕਦੀਆਂ ਹਨ। ਅਸੀਂ ਅਖੀਰਲੇ ਸਮੇਂ ਵਿੱਚ ਪਹੁੰਚ ਚੁੱਕੇ ਹਾਂ। ਇਸ ਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੈ, ਕੋਈ ਤਰੀਕਾ ਨਹੀਂ ਹੈ। ਇਸ ਤੋਂ ਬਾਹਰ ਨਿਕਲਣ ਦਾ ਇੱਕੋ ਹੀ ਤਰੀਕਾ ਹੈ ਅਤੇ ਉਹ ਹੈ ਉੱਤੇ ਜਾਣਾ। ਲੁਕਣ ਦੀ ਕੋਈ ਥਾਂ ਨਹੀਂ ਹੈ, ਇੱਕੋ ਹੀ ਟਿਕਾਣਾ ਹੈ ਜਿੱਥੇ ਲੁਕਿਆ ਜਾ ਸਕਦਾ ਹੈ। ਜਿਵੇਂ ਛੋਟੀਆਂ ਕੁੜੀਆਂ ਇੱਥੇ ਗਾਇਆ ਕਰਦੀਆਂ ਸਨ, ਜਦੋਂ ਮੈਂ ਇੱਕ ਨੌਜਵਾਨ ਪ੍ਰਚਾਰਕ ਸੀ ਤਾਂ ਉਹ ਗਾਇਆ ਕਰਦੀਆਂ ਸਨ। ਇੱਥੇ ਲੁਕਣ ਦੀ ਕੋਈ ਵੀ ਥਾਂ ਨਹੀਂ ਹੈ। ਮੈਂ ਆਪਣਾ ਚਿਹਰਾ ਛੁਪਾਉਣ ਲਈ ਚਟਾਨਾਂ ਕੋਲ ਗਿਆ, ਪਰ ਪੱਥਰ ਚਲਾ ਉੱਠੇ। ਇੱਥੇ ਕੋਈ ਵੀ ਲੁਕਣ ਦੀ ਥਾਂ ਨਹੀਂ ਹੈ, ਪਰ ਲੁਕਣ ਲਈ ਇੱਕ ਹੀ ਥਾਂ ਹੈ। ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਹੈ, ਤਰਮੀ ਭੱਜ ਕੇ ਉਹਦੇ ਵਿੱਚ ਜਾਂਦਾ ਹੈ ਤੇ ਬਚਿਆ ਰਹਿੰਦਾ ਹੈ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਅੰਤ ਦੇ ਸਮੇਂ ਵਿੱਚ ਇਹ ਲੁਕਣ ਦੀ ਥਾਂ ਹੈ। ਜਿਵੇਂ ਅਸੀਂ ਆਲੇ ਦੁਆਲੇ ਇਹਨਾਂ ਮਹਾਨ ਚਿੰਨ੍ਹਾਂ ਨੂੰ ਪੂਰੇ ਹੁੰਦੇ ਹੋਏ ਵੇਖਦੇ ਹਾਂ ਅਤੇ ਬੇਦਾਰੀ ਜੋ ਆ ਰਹੀ ਹੈ, ਜੇ ਪ੍ਰਭੂ ਦੀ ਇੱਛਾ ਹੋਈ ਮੈਂ ਉਤਪਤ ਵਿੱਚ ਜਾਣਾ ਚਾਹੁੰਦਾ ਹਾਂ ਤੇ ਉਹਨਾਂ ਮਹਾਨ ਪ੍ਰਭਾਵਸ਼ਾਲੀ ਗੱਲਾਂ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਜੋ ਇਹ ਦਰਸਾਉਂਦੀਆਂ ਹਨ ਕਿ ਅਸੀਂ ਅੰਤ ਸਮੇਂ ਵਿੱਚ ਹਾਂ, ਅਸੀਂ ਇੱਥੇ ਹਾਂ। ਮੇਰਾ ਵਿਸ਼ਵਾਸ ਹੈ ਕਿ ਮੌਜੂਦਾ ਪੀੜ੍ਹੀ ਜੋ ਇਸ ਸਮੇਂ ਧਰਤੀ ਉੱਤੇ ਹੈ, ਉਹ ਪ੍ਰਭੂ ਯੇਸ਼ੂ ਦੀ ਆਮਦ ਨੂੰ ਵੇਖੇਗੀ। ਮੈਂ 48 ਸਾਲਾਂ ਦਾ ਹਾਂ, ਹੋ ਸਕਦਾ ਹੈ ਕਿ ਮੈਂ ਨਾ ਵੇਖ ਸਕਾਂ, ਮੈਨੂੰ ਨਹੀਂ ਪਤਾ, ਹੋ ਸਕਦਾ ਹੈ ਕਿ ਕੱਲ ਹੀ ਹੋ ਜਾਏ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਇੱਥੇ ਕੁਝ ਲੋਕ ਅਜੇ ਹੋਣਗੇ ਜੋ ਉਸ ਧਰਮੀ ਦੀ ਆਮਦ ਨੂੰ ਅਤੇ ਸਮੇਂ ਦੇ ਅੰਤ ਨੂੰ ਵੇਖਣਗੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰੇ, ਖਾਸ ਕਰਕੇ ਜਿਹੜੇ ਅੱਜ ਸਵੇਰੇ ਇਸ ਕਲੀਸਿਆ ਵਿੱਚ ਹਨ, ਉਹ ਬੁਢਾਪੇ ਨਾਲ ਕਦੇ ਨਹੀਂ ਮਰਨਗੇ ਜਦੋਂ ਤੱਕ ਅਸੀਂ ਸਭ ਤੋਂ ਭਿਆਨਕ ਚੀਜ਼ਾਂ ਵਿੱਚੋਂ ਇੱਕ ਨੂੰ ਵਾਪਰਦੀ ਹੋਈ ਨਹੀਂ ਦੇਖਦੇ ਜੋ ਕਦੇ ਲੋਕਾਂ ਲਈ ਹੋਈ ਹੋਵੇ। ਇਹ ਠੀਕ ਇੱਥੇ ਇਸ ਦੇਸ਼ ਵਿੱਚ ਹੋਣ ਜਾ ਰਹੀ ਹੈ, ਇਹ ਸੱਚਾਈ ਹੈ। ਭਾਈ, ਅਸੀਂ ਦਇਆ ਦੀਆਂ ਸਰਹੱਦਾਂ ਨੂੰ ਪਾਰ ਕਰ ਚੁੱਕੇ ਹਾਂ। ਇੱਥੋਂ ਤੱਕ ਨਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ, ਪਰ ਧਰਮੀਆਂ ਨੂੰ ਅਧਰਮੀਆਂ ਨਾਲ ਸਜ਼ਾ ਨਹੀਂ ਮਿਲੇਗੀ। ਪਰਮੇਸ਼ਰ ਆਵੇਗਾ ਤੇ ਯੇਸ਼ੂ ਆਪਣੀ ਕਲੀਸਿਆ ਨੂੰ ਛੁਡਾਏਗਾ। ਅਸੀਂ ਉਸ ਨੂੰ ਮਿਲਣ ਲਈ ਉੱਪਰ ਹਵਾ ਵਿੱਚ ਚਲੇ ਜਾਵਾਂਗੇ ਤੇ ਕਿਸੇ ਵੀ ਬੰਬ ਜਾਂ ਕਿਸੇ ਵੀ ਕਸ਼ਟਾਂ ਦੀ ਪਹੁੰਚ ਤੋਂ ਬਾਹਰ ਹੋਵੇਗਾ। ਅਸੀਂ ਉਸ ਵੇਲੇ ਸੁਰੱਖਿਅਤ ਰਹਾਂਗੇ। ਇਸ ਲਈ ਬੱਚਿਓ, ਜਲਦੀ ਨਾਲ ਆਪਣੇ ਪਰਮੇਸ਼ਰ ਵੱਲ ਮੁੜਾਓ। ਕਿਸੇ ਵੀ ਚੀਜ਼ ਲਈ ਦੁਨੀਆਂ ਨਾਲ ਨਾਲ ਜੋ ਇਸ ਆਧੁਨਿਕ ਸੰਸਾਰ ਤੋਂ ਪਰੇ ਰਹੋ, ਇਹਨਾਂ ਆਧੁਨਿਕ ਧਾਰਮਿਕ ਸਿਧਾਂਤਾਂ ਤੋਂ ਦੂਰ ਰਹੋ। ਬਸ ਪਰਮੇਸ਼ਰ ਦੇ ਲੇਲੇ ਵੱਲ ਤੱਕੋ। ਆਪਣੀ ਬਾਈਬਲ ਪੜ੍ਹੋ ਅਤੇ ਹਰ ਵੇਲੇ ਪ੍ਰਾਰਥਨਾ ਕਰੋ। ਹੌਸਲਾ ਨਾ ਹਾਰੋ, ਆਨੰਦ ਮਨਾਉਂਦੇ ਰਹੋ, ਖੁਸ਼ ਰਹੋ, ਕਿਉਂ ਜੋ ਕਲੀਸਿਆ ਦਾ ਛੁਟਕਾਰਾ ਨੇੜੇ ਆ ਗਿਆ ਹੈ। ਜਦ ਅਸੀਂ ਉਸ ਨੂੰ ਵੇਖਾਂਗੇ ਜੋ ਸਾਡੇ ਲਈ ਮਰ ਗਿਆ, ਸਾਡਾ ਵਿਸ਼ਾ ਅੱਜ ਦੇ ਯੁੱਗ ਨਾਲ ਮੇਲ ਖਾਂਦਾ ਹੈ। ਸ਼ੁਰੂ ਵਿੱਚ ਪਹਿਲੀ ਲਿਖਤ ਜੋ ਮੈਂ ਗਿਣਤੀ ਵਿੱਚੋਂ ਪੜ੍ਹ ਰਿਹਾ ਸੀ, ਇਹ ਉਹਨਾਂ ਲੋਕਾਂ ਬਾਰੇ ਦੱਸ ਰਹੀ ਸੀ ਜੋ ਇੱਕ ਮਹਾਨ ਕੌਮ ਵਿੱਚੋਂ ਬਾਹਰ ਬੁਲਾਏ ਗਏ ਸਨ ਅਤੇ ਉਹਨਾਂ ਦਾ ਨਿਆਂ ਕੀਤਾ ਗਿਆ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਸਮਝੋ ਕਿ ਪਾਪ ਬਿਨਾਂ ਡਾਂਡੇ ਨਾ ਛੁੱਟੇਗਾ, ਭਾਵੇਂ ਇੱਕ ਕੌਮ ਵਿੱਚ ਹੈ। ਜਾਂ ਕਲੀਸਿਆ ਵਿੱਚ, ਜਾਂ ਘਰ ਵਿੱਚ, ਜਾਂ ਕਿਸੇ ਵਿਅਕਤੀ ਵਿੱਚ, ਪਾਪ ਦਾ ਨਿਬੇੜਾ ਤਾਂ ਨਿਆਂ ਦੇ ਆਧਾਰ ਤੇ ਹੀ ਹੋਣਾ ਹੈ, ਹੋਰ ਕੋਈ ਰਾਹ ਨਹੀਂ ਹੈ। ਇਸ ਦਾ ਪ੍ਰਾਸ਼ਚਿਤ ਇਹ ਕਹਿ ਕੇ ਨਹੀਂ ਕੀਤਾ ਜਾ ਸਕਦਾ, ਮੈਂ ਗਲਤੀ ਕੀਤੀ ਹੈ, ਹੁਣ ਮੈਂ ਭਲਾਈ ਕਰਾਂਗਾ, ਇਹ ਕੰਮ ਨਹੀਂ ਕਰੇਗਾ। ਤੁਸੀਂ ਖੁਦ ਤੋਂ ਸੁਲਾਹ ਨਹੀਂ ਕਰ ਸਕਦੇ, ਕਿਉਂਕਿ ਸੁਲਾਹ ਪਹਿਲਾਂ ਹੀ ਹੋ ਚੁੱਕੀ ਹੈ। ਇਹ ਤਾਂ ਕਬੂਲ ਕਰਨਾ ਹੈ ਕਿ ਤੁਸੀਂ ਗਲਤ ਹੋ ਅਤੇ ਫਿਰ ਆਉਂਦੇ ਹੋ ਅਤੇ ਇਸ ਨੂੰ ਸਹੀ ਕਰਦੇ ਹੋ। ਇਸ ਕਰਕੇ ਪਾਪ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਹਮੇਸ਼ਾ ਨਿਆਂ ਦੁਆਰਾ ਪਾਪ ਨਾਲ ਨਜਿੱਠਦਾ ਹੈ। ਇਸੇ ਕਰਕੇ ਸਾਡੇ ਪ੍ਰਭੂ ਨੇ ਕਲਵਰੀ ਦੇ ਉਸ ਤਰੀਕੇ ਨਾਲ ਮੌਤ ਸਹੀ, ਕਿਉਂਕਿ ਪਾਪ ਅਜਿਹੀ ਭਿਆਨਕ ਚੀਜ਼ ਸੀ। ਪਾਪ ਦਾ ਨਿਆਂ ਉਸ ਉੱਤੇ ਪਾ ਦਿੱਤਾ ਗਿਆ ਸੀ ਤਾਂ ਜੋ ਜਿਹੜੇ ਇੱਛਾ ਰੱਖਦੇ ਹੋਣ ਉਸ ਉੱਤੇ ਵਿਸ਼ਵਾਸ ਕਰਕੇ ਅਤੇ ਉਸ ਨੂੰ ਆਪਣੇ ਪਾਪਾਂ ਦਾ ਬੋਝ ਚੁੱਕਣ ਵਾਲਾ ਸਵੀਕਾਰ ਕਰਕੇ ਆਜ਼ਾਦ ਹੋ ਸਕਣ। ਇਹ ਨਹੀਂ ਕਿ ਅਸੀਂ ਕਿੰਨੇ ਚੰਗੇ ਬਣ ਸਕਦੇ ਹਾਂ, ਪਰ ਅਸੀਂ ਕਿਸ ਤਰ੍ਹਾਂ ਉਸ ਤੇ ਵਿਸ਼ਵਾਸ ਕਰਦੇ ਹਾਂ ਤੇ ਉਸ ਨੂੰ ਸਵੀਕਾਰ ਕਰਦੇ ਹਾਂ। ਜਦੋਂ ਅਸੀਂ ਉਸ ਨੂੰ ਸਵੀਕਾਰ ਕਰਦੇ ਹਾਂ ਉਹ ਸਾਡੇ ਦਿਲ ਵਿੱਚ ਆਉਂਦਾ ਹੈ ਅਤੇ ਇਹੀ ਸਭ ਤੋਂ ਵਧੀਆ ਗੱਲ ਹੈ। ਇਸ ਤੇ ਨਿਰਭਰ ਨਹੀਂ ਕਰਦਾ ਕਿ ਅਸੀਂ ਕੀ ਕਰ ਸਕਦੇ ਹਾਂ, ਇਸ ਤੇ ਨਿਰਭਰ ਕਰਦਾ ਹੈ ਕਿ ਉਹ ਕੀ ਕਰ ਚੁੱਕਾ ਹੈ ਅਤੇ ਜੋ ਕੁਝ ਉਸਨੇ ਸਾਡੇ ਲਈ ਕੀਤਾ ਹੈ। ਇਹ ਉਹ ਥਾਂ ਹੁੰਦੀ ਹੈ ਉਹ ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ ਅਤੇ ਸਾਡੀਆਂ ਬਦੀਆਂ ਲਈ ਕੁਚਲਿਆ ਗਿਆ ਅਤੇ ਸਾਡੀ ਸ਼ਾਂਤੀ ਲਈ ਉਸ ਤੇ ਤਾੜਨਾ ਹੋਈ ਅਤੇ ਉਸ ਦੇ ਕੋੜੇ ਖਾਣ ਨਾਲ ਅਸੀਂ ਨਰੋਏ ਕੀਤੇ ਗਏ। ਹੁਣ ਇਹ ਲੋਕ ਮਿਸਰ ਅੰਦਰ ਕੋਈ 400 ਸਾਲਾਂ ਤੱਕ ਰਹਿ ਚੁੱਕੇ ਸਨ। ਅਸੀਂ ਸਾਰੇ ਇਜ਼ਰਾਈਲੀ ਸੰਤਾਨ ਦੇ ਹੇਠਾਂ ਜਾਣ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉੱਥੇ ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰੀਆਂ ਦੇ ਹਵਾਲੇ ਕਰ ਦਿੱਤਾ ਸੀ ਅਤੇ ਉਹਨਾਂ ਨੇ ਉਹਨਾਂ ਨਾਲ ਭੈੜਾ ਵਰਤਾਓ ਕੀਤਾ, ਕਿਉਂਕਿ ਪਰਮੇਸ਼ਵਰ ਦੇ ਵਚਨ ਨੇ ਕਿਹਾ ਸੀ ਕਿ ਉਹ ਇਸੇ ਤਰ੍ਹਾਂ ਹੀ ਕਰਨਗੇ। ਪਰਮੇਸ਼ਵਰ ਨੇ ਅਬਰਾਹਮ ਨਾਲ ਵਾਅਦਾ ਕੀਤਾ ਸੀ ਕਿ 400 ਸਾਲਾਂ ਤੱਕ ਉਸਦੇ ਲੋਕ ਇੱਕ ਉਪਰੀ ਧਰਤੀ ਤੇ ਰਹਿਣਗੇ। ਜਿਸ ਵੇਲੇ ਵਾਅਦੇ ਦਾ ਸਮਾਂ ਨੇੜੇ ਆਇਆ ਤਾਂ ਪਰਮੇਸ਼ਵਰ ਕੋਲ ਸਭ ਕੁਝ ਤਿਆਰ ਸੀ। ਓ ਮੈਨੂੰ ਇਹ ਪਸੰਦ ਹੈ ਜਦੋਂ ਮੈਂ ਇਸ ਬਾਰੇ ਸੋਚਦਾ ਹਾਂ। ਸੰਕਟ ਦੇ ਵੇਲੇ ਉਹ ਇੱਕ ਮਿੰਟ ਵੀ ਦੇਰ ਨਹੀਂ ਕਰਦਾ, ਉਹ ਹਮੇਸ਼ਾ ਬਿਲਕੁਲ ਸਮੇਂ ਤੇ ਹੁੰਦਾ ਹੈ। ਜੇ ਅਸੀਂ ਵੀ ਉਸੇ ਤਰ੍ਹਾਂ ਹੋ ਸਕਦੇ, ਉਹ ਅਸੀਂ ਕੰਮ ਨੂੰ ਜ਼ਬਰਦਸਤੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਇਸ ਨੂੰ ਆਪਣੇ ਸਮੇਂ ਤੇ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਅਜਿਹਾ ਕਦੇ ਨਹੀਂ ਕਰ ਸਕਦੇ। ਪਰਮੇਸ਼ਵਰ ਇਸ ਨੂੰ ਆਪਣੇ ਸਮੇਂ ਤੇ ਕਰਦਾ ਹੈ, ਅਸੀਂ ਇਸ ਨੂੰ ਵੱਖਰੇ ਤਰੀਕੇ ਨਾਲ ਨਹੀਂ ਕਰ ਸਕਦੇ। ਕੱਲ ਮੈਂ ਆਪਣੀ ਭੈਣ ਦੇ ਪਿਛਲੇ ਵਿਹੜੇ ਵਿੱਚ ਖੜਾ ਸੀ ਜੋ ਸਾਡੇ ਘਰ ਦੇ ਨਾਲ ਰਹਿੰਦੀ ਹੈ, ਪੈਨਵੁੱਡ। ਅਸੀਂ ਇੱਕ ਛੋਟੇ ਰੇਸ਼ਮ ਦੇ ਕੀੜੇ ਦੇ ਘਰ ਤੇ ਗੋ ਕਰ ਰਹੇ ਸੀ ਜੋ ਇੱਕ ਰੁੱਖ ਤੇ ਬਣਿਆ ਹੋਇਆ ਸੀ। ਹਵਾ ਇਸ ਨੂੰ ਇੱਧਰ ਉੱਧਰ ਅੱਗੇ ਪਿੱਛੇ ਉਡਾ ਰਹੀ ਸੀ। ਉਹ ਦੱਸ ਰਹੀ ਸੀ, ਮੈਨੂੰ ਯਕੀਨ ਹੈ ਕਿ ਉਹ ਰੇਸ਼ਮ ਦੇ ਬਣੇ ਘਰ ਬਾਰੇ ਇੱਕ ਰਸਾਲੇ ਵਿੱਚੋਂ ਪੜ੍ਹ ਰਹੀ ਸੀ। ਇੱਕ ਛੋਟਾ ਕੀੜਾ ਹੈ ਜੋ ਉਸਦੇ ਅੰਦਰ ਦਾਖਲ ਹੋ ਕੇ ਆਪਣੇ ਆਲੇ ਦੁਆਲੇ ਇੱਕ ਖੋਲ ਬਣਾ ਲੈਂਦਾ ਹੈ ਜੋ ਉਸਨੂੰ ਠੰਡ ਤੋਂ ਬਚਾਉਂਦਾ ਹੈ। ਇਸ ਵਿਅਕਤੀ ਨੇ ਜੋ ਉਸ ਛੋਟੇ ਜੀਵ ਨੂੰ ਦੇਖ ਰਿਹਾ ਸੀ, ਉਸਨੇ ਉਸ ਛੋਟੇ ਕੀੜੇ ਨੂੰ ਹਿਲਦੇ ਹੋਏ ਵੇਖਿਆ। ਉਹਨਾਂ ਨੂੰ ਉਸ ਛੋਟੇ ਜੀਵ ਲਈ ਬਹੁਤ ਤਰਸ ਆਇਆ ਤਾਂ ਉਹਨਾਂ ਨੇ ਸੋਚਿਆ ਕਿ ਇਸਦਾ ਪਿਛਲਾ ਹਿੱਸਾ ਕੱਟ ਦੇਣ ਅਤੇ ਉਸ ਛੋਟੇ ਕੀੜੇ ਨੂੰ ਬਾਹਰ ਆਉਣ ਦੇਣ, ਕਿਉਂਕਿ ਜਦੋਂ ਉਹ ਉੱਥੋਂ ਬਾਹਰ ਆਵੇਗਾ ਤਾਂ ਉਸਦੇ ਪੰਖ ਹੋਣਗੇ। ਉਹ ਕੀੜੇ ਜਾਂ ਛੋਟੇ ਕੀੜੇ ਵਾਂਗ ਅੰਦਰ ਗਿਆ, ਪਰ ਜਦੋਂ ਬਾਹਰ ਆਇਆ ਤਾਂ ਖੰਭਾਂ ਨਾਲ ਇੱਕ ਮਹਿਮਾਮਈ ਹਾਲਤ ਵਿੱਚ ਬਾਹਰ ਆਉਂਦਾ ਹੈ। ਜਿਸ ਵੇਲੇ ਉਹ ਹਿੱਲ ਰਿਹਾ ਸੀ ਅਤੇ ਖਿੱਚ ਰਿਹਾ ਸੀ, ਝਟਕੇ ਮਾਰ ਰਿਹਾ ਸੀ, ਰੇਸ਼ਮ ਦੇ ਬਣੇ ਘਰ ਅੰਦਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਨੂੰ ਉਸਦੇ ਉੱਤੇ ਤਰਸ ਆ ਗਿਆ, ਸੋਹਣਾ ਸੋਚਿਆ ਕਿ ਉਸ ਲਈ ਇੱਕ ਛੋਟਾ ਰਾਹ ਖੋਲ ਦੇਣ। ਇਸ ਲਈ ਉਹ ਕੈਂਚੀ ਲੈ ਆਏ ਅਤੇ ਉਸਦੇ ਅੰਤ ਵਾਲੇ ਹਿੱਸੇ ਨੂੰ ਕੱਟ ਦਿੱਤਾ। ਜਦੋਂ ਉਹਨਾਂ ਨੇ ਅੰਤਲਾ ਭਾਗ ਕੱਟ ਦਿੱਤਾ ਤਾਂ ਛੋਟਾ ਕੀੜਾ ਬਾਹਰ ਆ ਗਿਆ, ਪਰ ਉਹ ਕਦੇ ਵੀ ਠੀਕ ਨਹੀਂ ਹੋਇਆ ਕਿਉਂਕਿ ਉਸਦੇ ਸਰੀਰ ਵਿੱਚ ਕੋਈ ਤਾਕਤ ਨਹੀਂ ਸੀ, ਉਸਦੇ ਪੰਖ ਵੀ ਵਰਤਨ ਯੋਗ ਨਹੀਂ ਸਨ। ਮੈਂ ਸੋਚਦਾ ਹਾਂ ਕਿ ਇਹੀ ਤਰੀਕਾ ਹੈ ਜਿਸ ਤਰ੍ਹਾਂ ਅਸੀਂ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਵੇਦੀ ਤੇ ਜਾ ਕੇ ਝੁਕਣਾ ਅਤੇ ਇਹ ਕੁਝ ਆਖਣਾ ਅਤੇ ਲੋਕਾਂ ਨੂੰ ਪਰਮੇਸ਼ਰ ਵੱਲ ਜਾਂ ਕਲੀਸਿਆ ਵੱਲ ਜਾਂ ਮਸੀਹ ਵੱਲ ਲਿਆਉਣ ਦੀ ਕੋਸ਼ਿਸ਼ ਕਰਨਾ। ਉਹਨਾਂ ਨੂੰ ਰੋਣ ਦਿਓ, ਇਹੀ ਸਭ ਕੁਝ ਹੈ। ਆਪਣੇ ਆਪ ਤੋਂ ਕੁਝ ਕਰਨ ਦਾ ਯਤਨ ਕੀਤਾ ਗਿਆ ਹੈ, ਬਸ ਇਹੀ ਹੈ। ਜੇ ਤੁਸੀਂ ਉਹਨਾਂ ਨੂੰ ਇੱਕ ਸੌਖਾ ਰਾਹ ਦੇਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਕਦੇ ਵੀ ਖੜੇ ਨਹੀਂ ਹੋ ਸਕਣਗੇ। ਮੈਨੂੰ ਉਹ ਸੰਘਰਸ਼ ਕਰਦੇ ਅਤੇ ਮਿਹਨਤ ਕਰਦੇ ਵਿਖਾਈ ਦੇਣੇ ਚਾਹੀਦੇ ਹਨ ਜਦ ਤੱਕ ਪਰਮੇਸ਼ਵਰ ਉਹਨਾਂ ਨੂੰ ਕੁਦਰਤੀ ਤਰੀਕੇ ਨਾਲ ਇੱਕ ਅਸਲ ਜਨਮ ਨਹੀਂ ਦਿੰਦਾ। ਬਸ ਉਹਨਾਂ ਨੂੰ ਅਸਲੀ ਜਨਮ ਦਿਓ। ਲੋਕ ਕਹਿੰਦੇ ਹਨ, ਅੱਛਾ ਪਿਆਰੇ, ਮੈਨੂੰ ਲੱਗਦਾ ਹੈ ਕਿ ਤੂੰ ਹੁਣ ਕਾਫੀ ਪ੍ਰਾਰਥਨਾ ਕਰ ਲਈ ਹੈ। ਉਦੋਂ ਤੱਕ ਤੁਸੀਂ ਉੱਥੇ ਹੀ ਰਹੋ ਜਦੋਂ ਤੱਕ ਤੁਸੀਂ ਉੱਡਣ ਲਈ ਤਿਆਰ ਨਹੀਂ ਹੋ ਜਾਂਦੇ। ਇਹੀ ਗੱਲ ਹੈ, ਪਰਮੇਸ਼ਵਰ ਕੋਲ ਅਜਿਹਾ ਕਰਨ ਦਾ ਇੱਕ ਹੀ ਤਰੀਕਾ ਹੈ। ਓ ਠੀਕ ਹੈ, ਜੇ ਤੁਸੀਂ ਠੀਕ ਹੋਣਾ ਚਾਹੁੰਦੇ ਹੋ ਤਾਂ ਬਸ ਕਲੀਸਿਆ ਅੰਦਰ ਸ਼ਾਮਿਲ ਹੋਣ ਲਈ ਚਲੇ ਜਾਓ। ਮਾਂ ਵੀ ਉਸੇ ਕਲੀਸਿਆ ਵਿੱਚ ਗਈ ਸੀ। ਇਹ ਗੱਲ ਠੀਕ ਹੋ ਸਕਦੀ ਹੈ, ਪਰ ਤੁਸੀਂ ਜਾਣਦੇ ਹੋ ਇੱਕ ਜੀਵਨ ਲਿਆਉਣ ਲਈ ਇੱਕ ਮੌਤ ਦੀ ਲੋੜ ਹੁੰਦੀ ਹੈ। ਸਾਨੂੰ ਇਸ ਹੱਦ ਤੱਕ ਮਰਨਾ ਪਵੇਗਾ ਕਿ ਅਸੀਂ ਇੰਨੇ ਮਰੇ ਹੋਏ ਹੋਈਏ ਕਿ ਇੱਕ ਨਵਾਂ ਜੀਵਨ ਅੰਦਰ ਆ ਸਕੇ। ਸਾਡੇ ਖੰਭ ਕੀਮਤੀ ਹੋਣਗੇ, ਸਾਡਾ ਅਨੁਭਵ ਜੋ ਸਾਡੇ ਕੋਲ ਹੈ ਦੂਸਰਿਆਂ ਦੇ ਲਈ ਅਤੇ ਆਪਣੇ ਲਈ ਕੀਮਤੀ ਹੋਵੇਗਾ। ਇਜ਼ਰਾਈਲ ਤਿਆਰ ਨਹੀਂ ਸੀ, ਪਰ ਪਰਮੇਸ਼ਵਰ ਤਿਆਰ ਸੀ। ਉਸਨੇ ਇੱਕ ਛੋਟੇ ਬੱਚੇ ਨੂੰ ਜਨਮ ਦਿਵਾਇਆ ਜਿਸਦਾ ਨਾਮ ਮੂਸਾ ਰੱਖਿਆ ਗਿਆ। ਉਹ ਠੀਕ ਹੋਤੇ ਸੀ, 40 ਸਾਲ ਦੀ ਉਮਰ ਵਿੱਚ ਇਜ਼ਰਾਈਲੀਆਂ ਨੂੰ ਬਾਹਰ ਲਿਆਉਣ ਲਈ ਤਿਆਰ ਸੀ, ਪਰ ਇਜ਼ਰਾਈਲ ਤਿਆਰ ਨਹੀਂ ਸੀ। ਕਿਉਂਕਿ ਉਹ ਤਿਆਰ ਨਹੀਂ ਸਨ। ਇਸ ਕਰਕੇ ਉਹਨਾਂ ਨੂੰ 20 ਸਾਲ ਹੋਰ ਜਾਂ 40 ਸਾਲ ਹੋਰ ਮਿਹਨਤ ਕਰਨੀ ਪਈ। 40 ਸਾਲ ਹੋਰ ਉਹਨਾਂ ਨੂੰ ਮਿਸਰ ਵਿੱਚ ਮਿਹਨਤ ਕਰਨੀ ਪਈ। ਹਾਲਾਂਕਿ ਉਹ 40 ਸਾਲ ਪਹਿਲਾਂ ਹੀ ਬਾਹਰ ਆ ਸਕਦੇ ਸਨ ਜੇਕਰ ਉਹ ਬਸ ਤਿਆਰ ਹੋ ਜਾਂਦੇ। ਪਰਮੇਸ਼ਵਰ ਤਿਆਰ ਸੀ ਕਿਉਂਕਿ ਵਾਅਦੇ ਦਾ ਸਮਾਂ ਨੇੜੇ ਆ ਗਿਆ ਸੀ। ਪਰਮੇਸ਼ਵਰ ਨੇ ਆਪਣੇ ਵਚਨ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਤਿਆਰ ਕਰਨ ਲਈ ਧਰਤੀ ਉੱਤੇ ਇੱਕ ਦੂਤ ਭੇਜਿਆ, ਕਿਉਂਕਿ ਪਰਮੇਸ਼ਵਰ ਹਮੇਸ਼ਾ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਉਸਨੇ ਮੂਸਾ ਨੂੰ ਕਿਹਾ, ਮੈਂ ਆਪਣੀ ਪ੍ਰਜਾ ਦਾ ਦੁੱਖ ਵੇਖਿਆ ਹੈ ਅਤੇ ਮੈਂ ਉਹਨਾਂ ਦਾ ਹੁੰਗਣਾ ਅਤੇ ਉਹਨਾਂ ਦੀ ਦੁਹਾਈ ਜੋ ਉਹਨਾਂ ਤੋਂ ਬੇਗਾਰ ਕਰਨ ਵਾਲਿਆਂ ਦੇ ਕਾਰਨ ਹੈ ਸੁਣੀ ਹੈ। ਮੈਨੂੰ ਮੇਰਾ ਵਚਨ ਮੇਰਾ ਵਾਅਦਾ ਯਾਦ ਆਇਆ ਹੈ। 400 ਸਾਲ ਬੀਤ ਗਏ ਸਨ ਪਰ ਪਰਮੇਸ਼ਵਰ ਨੂੰ ਅਜੇ ਵੀ ਆਪਣਾ ਵਾਅਦਾ ਯਾਦ ਸੀ। ਲਗਭਗ 2000 ਸਾਲ ਬੀਤ ਚੁੱਕੇ ਸਨ ਪਰ ਪਰਮੇਸ਼ਵਰ ਨੂੰ ਅਜੇ ਵੀ ਆਪਣਾ ਵਾਅਦਾ ਯਾਦ ਹੈ। ਮੈਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ, ਭਈ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਅਤੇ ਮੇਰੀ ਨੇਚਰ ਹੈ ਕਿ ਵਾਅਦੇ ਦਾ ਵੇਲਾ ਨੇੜੇ ਆ ਰਿਹਾ ਹੈ। ਧਿਆਨ ਦਿਓ, ਜਦ ਉਹ ਬੋਲ ਰਿਹਾ ਸੀ ਅਤੇ ਤਿਆਰ ਹੋ ਰਿਹਾ ਸੀ ਅਤੇ 400 ਸਾਲ ਬੀਤ ਗਏ ਸਨ ਅਤੇ ਪਰਮੇਸ਼ਵਰ ਆਪਣੇ ਵਚਨ ਨਾਲ ਸਮੇਂ ਸਿਰ ਸੀ, ਪਰ ਅਸੀਂ 40 ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ਪਾਉਂਦੇ ਹਾਂ। ਮੈਂ ਇੱਥੇ ਸ਼ਾਇਦ ਕੋਈ ਸ਼ਬਦ ਕਹਿਣ ਲਈ ਰੁਕਾਂ। ਹੁਣ ਤੁਸੀਂ ਮੇਰਾ ਹਵਾਲਾ ਦੇ ਸਕਦੇ ਹੋ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਪਿੱਛੇ ਟੇਪ ਹੋ ਰਿਹਾ ਹੈ। ਮੇਰੀ ਨੇਚਰ ਹੈ ਕਿ ਪ੍ਰਭੂ ਯੇਸ਼ੂ ਦੀ ਆਮਦ ਦਾ ਸਮਾਂ ਕਦ ਦਾ ਹੋ ਚੁੱਕਾ ਹੈ। ਮੇਰੀ ਨੇਚਰ ਹੈ ਕਿ ਬਹੁਤ ਸਮਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਇਹ ਨਾ ਹੋਣ ਦਾ ਕਾਰਨ ਕਲੀਸਿਆ ਹੈ ਜੋ ਉਸ ਨੂੰ ਮਿਲਣ ਲਈ ਤਿਆਰ ਨਹੀਂ ਹੈ। ਜੇ ਤੁਸੀਂ ਧਿਆਨ ਦਿਓ ਤਾਂ ਉਸਨੇ ਕਿਹਾ ਸੀ ਜਿਸ ਤਰ੍ਹਾਂ ਨੂੰਹ ਦੇ ਦਿਨਾਂ ਵਿੱਚ ਸੀ, ਜਿਵੇਂ ਜਲ ਪਰਲੋ ਤੋਂ ਪਹਿਲਾਂ ਨੂੰਹ ਦੇ ਦਿਨਾਂ ਵਿੱਚ ਸੀ, ਇਹ ਉਸੇ ਤਰ੍ਹਾਂ ਹੋਵੇਗਾ। ਪਰਮੇਸ਼ਵਰ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਨਾਸ਼ ਹੋਵੇ ਪਰ ਸਭ ਤੋਬਾ ਕਰ ਲੈਣ। ਉਹ ਬਹੁਤ ਲੰਮਾ ਸਮਾਂ ਰੁਕਿਆ ਰਿਹਾ ਸੀ। ਜਲ ਪਰਲੋ ਦਾ ਸਮਾਂ ਤਾਂ ਹੋ ਚੁੱਕਿਆ ਸੀ, ਮਿਸਰ ਵਿੱਚ ਇਸ ਦਾ ਸਮਾਂ ਕਦੋਂ ਦਾ ਹੋ ਗਿਆ ਸੀ ਕਿ ਤੁਸੀਂ ਸਮਝੇ? ਹੁਣ ਜਲ ਪਰਲੋ ਦੁਆਰਾ ਨਾਸ਼ ਬਹੁਤ ਪਹਿਲਾਂ ਹੀ ਹੋ ਜਾਣਾ ਸੀ। ਨਿਆਂ ਦੇ ਦੁਆਰਾ ਨਾਸ਼, ਮਿਸਰ ਵਿੱਚੋਂ ਬਾਹਰ ਆਉਣਾ ਬਹੁਤ ਸਮਾਂ ਪਹਿਲਾਂ ਹੀ ਹੋ ਜਾਣਾ ਸੀ, ਪਰ 40 ਸਾਲ ਵੱਧ ਲੱਗ ਗਏ ਸਨ। ਪਰ ਪਰਮੇਸ਼ਵਰ ਨੇ ਪੱਕਾ ਇਰਾਦਾ ਕਰ ਲਿਆ ਸੀ। ਪਰਮੇਸ਼ਵਰ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਸਦਾ ਵਚਨ ਉਸ ਕੋਲ ਵਾਪਸ ਨਹੀਂ ਮੁੜੇਗਾ। ਉਹ ਆਪਣਾ ਵਚਨ ਪੂਰਾ ਕਰਨ ਜਾ ਰਿਹਾ ਸੀ। ਉਸਨੂੰ ਆਪਣਾ ਵਚਨ ਪੂਰਾ ਕਰਨਾ ਹੀ ਪੈਂਦਾ ਹੈ। ਪਰਮੇਸ਼ਵਰ ਹੋਣ ਦੇ ਲਈ ਉਸਨੂੰ ਇਹ ਕਰਨਾ ਹੀ ਪਵੇਗਾ। ਜੇਕਰ ਉਸਨੂੰ ਹਰੇਕ ਚੀਜ਼ ਵਿੱਚ ਬਦਲਾਅ ਕਰਨਾ ਪਏ ਤਾਂ ਕਿਰਪਾ ਰਾਹੀਂ ਉਹ ਇਹ ਕਰੇਗਾ। ਇਹੀ ਕਾਰਨ ਹੈ ਕਿ ਮੈਂ ਆਖਦਾ ਹਾਂ ਕਿ ਜੇਕਰ ਕਲੀਸਿਆ ਆਪਣੇ ਆਪ ਨੂੰ ਤਿਆਰ ਨਹੀਂ ਕਰਦੀ ਤਾਂ ਇਹ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪ ਤਿਆਰ ਹੋ ਜਾਓ। ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਵਸਤਰਾਂ ਦਾ ਮੁੱਲ ਤਾਰਿਆ ਗਿਆ ਹੈ। ਉਹ ਵਸਤਰ ਤਾਂ ਤਿਆਰ ਹਨ ਪਰ ਤੁਹਾਨੂੰ ਉਹਨਾਂ ਵਸਤਰਾਂ ਨੂੰ ਪਾਉਣ ਲਈ ਤਿਆਰ ਹੋਣਾ ਪਵੇਗਾ। ਕਲੀਸਿਆ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਹੁਣ ਭਾਈਓ ਸੁਣੋ, ਜੇਕਰ ਕਲੀਸਿਆ ਤਿਆਰ ਨਹੀਂ ਹੁੰਦੀ ਤਾਂ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਮ ਲਈ ਸੰਤਾਨ ਪੈਦਾ ਕਰ ਸਕਦਾ ਹੈ। ਜੇ ਪਵਿੱਤਰਤਾ ਵਾਲੇ ਲੋਕ ਆਪਣੇ ਆਪ ਨੂੰ ਸਿੱਧਾ ਨਹੀਂ ਕਰਦੇ ਅਤੇ ਮੁੜ ਤਿਆਰੀ ਵਿੱਚ ਨਹੀਂ ਆਉਂਦੇ, ਅੰਜੀਲ ਵੱਲ ਮੁੜ ਨਹੀਂ ਆਉਂਦੇ, ਤਾਂ ਪਰਮੇਸ਼ਵਰ ਇਹਨਾਂ ਵਿੱਚੋਂ ਉੱਠਾ ਖੜਾ ਕਰੇਗਾ। ਉਹ ਕੈਥੋਲਿਕਾਂ ਨੂੰ, ਪ੍ਰੈਸਬਿਟੇਰੀਅਨਾਂ ਨੂੰ ਲਿਆ ਸਕਦਾ ਹੈ ਜਾਂ ਜਿਸ ਕਿਸੇ ਨੂੰ ਵੀ ਉਹ ਚਾਹੇ, ਉਹ ਇਸ ਨੂੰ ਕਰੇਗਾ। ਕੁਝ ਹਫ਼ਤੇ ਪਹਿਲਾਂ ਲੀਮਾ ਓਹੀਓ ਵਿੱਚ ਬਹੁਤ ਸਾਰੇ ਤੁਹਾਡੇ ਵਿੱਚੋਂ ਕੁਝ ਹੁਣ ਇੱਥੇ ਬੈਠੇ ਹੋਏ ਹਨ ਜਿਹੜੇ ਉੱਥੇ ਹਾਜ਼ਰ ਸਨ। ਪ੍ਰੈਸਬਿਟੇਰੀਅਨਾਂ, ਬੈਪਟਿਸਟਾਂ ਅਤੇ ਮੈਥੋਡਿਸਟਾਂ ਦੇ ਵਿੱਚੋਂ ਬਹੁਤ ਸਾਰੇ ਵੇਦੀ ਕੋਲ ਆਏ ਸਨ। ਉਹਨਾਂ ਨੇ ਸੁਸਮਾਚਾਰ ਨੂੰ ਬਹੁਤ ਚੰਗੇ ਢੰਗ ਨਾਲ ਸਵੀਕਾਰ ਕੀਤਾ ਅਤੇ ਉੱਤਰ ਦਿੱਤਾ। ਹੋਲੀਨੈਸ ਵਾਲੇ ਲੋਕਾਂ ਤੋਂ ਕਈ ਗੁਣਾ ਵਧੀਆ ਢੰਗ ਨਾਲ ਅਸੀਂ ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਪਾ ਲਿਆ ਹੈ ਕਿ ਅਸੀਂ ਉਸ ਦੇ ਪਵਿੱਤਰ ਨਾਮ ਨਾਲ ਜਾਣੇ ਜਾਂਦੇ ਹਾਂ ਅਤੇ ਇਸ ਨੂੰ ਐਵੇਂ ਹੀ ਜਾਣ ਨਹੀਂ ਦਿੰਦੇ। ਇਸ ਦੇ ਨਾਮ ਨਾਲ ਜਾਣੇ ਜਾਣ ਤੋਂ ਵੱਧ ਮਾਇਨੇ ਰੱਖਦਾ ਹੈ। ਇਸ ਦਾ ਮਤਲਬ ਹੈ ਕਿ ਉਸ ਦੇ ਲਈ ਜੀਉਣਾ ਜੋ ਤੁਹਾਡੇ ਲਈ ਮਰਿਆ ਸੀ, ਇੱਕ ਜੀਵਨ ਹੁੰਦਾ ਹੈ ਜੋ ਜੀਵਨ ਪਰਮੇਸ਼ਵਰ ਦੇ ਲਈ ਸਮਰਪਿਤ ਹੈ। ਉਹ ਸਾਨੂੰ ਕਿੰਨੀ ਲੋੜ ਹੈ ਕਿ ਅਸੀਂ ਬਾਈਬਲ ਵੱਲ ਵਾਪਸ ਜਾਈਏ। ਕੁਝ ਰਾਤਾਂ ਪਹਿਲਾਂ ਮੈਂ ਇੱਥੇ ਲੂਥਰਨ ਵਾਲਿਆਂ ਨੂੰ ਕਹਿ ਰਿਹਾ ਸੀ ਜਿੱਥੇ ਬੰਦਗੀ ਸੀ, ਹੁਣ ਉਹਨਾਂ ਨੇ ਕਿਹਾ ਹੈ ਸਾਨੂੰ ਇਸ ਤਰ੍ਹਾਂ ਦੇ ਹੋਰ 5 ਲੂਥਰਨ ਕਾਲਜ ਦਿਓ ਕਿ ਉਹਨਾਂ ਵਿੱਚੋਂ 71 ਉਸ ਦਿਨ ਕਾਲਜ ਵਿੱਚ ਪਵਿੱਤਰ ਆਤਮਾ ਪਾ ਗਏ ਜਦੋਂ ਮੈਂ ਉੱਥੇ ਸੀ। ਕਿਹਾ ਸਾਨੂੰ ਉਸੇ ਤਰ੍ਹਾਂ ਦੇ 5 ਹੋਰ ਸਕੂਲ ਦਿਓ ਅਤੇ ਪ੍ਰਭੂ 10 ਸਾਲ ਹੋਰ ਰੁਕਿਆ ਰਿਹਾ ਤਾਂ ਸਾਰੀ ਲੂਥਰਨ ਕਲੀਸਿਆ ਪਵਿੱਤਰ ਆਤਮਾ ਨਾਲ ਭਰੀ ਹੋਈ ਹੋਵੇਗੀ। ਉਹ ਮੇਰੇ ਯਕੀਨਨ ਪਰਮੇਸ਼ਵਰ ਕਰ ਸਕਦਾ ਹੈ। ਇਹਨਾਂ ਪੱਥਰਾਂ ਵਿੱਚੋਂ ਉਹ ਇੱਕ ਅਜਿਹੀ ਕਲੀਸਿਆ ਨੂੰ ਪੇਸ਼ ਕਰਨ ਵਾਲਾ ਹੈ ਜੋ ਕਿਸੇ ਧੱਬੇ ਜਾਂ ਦਾਗ ਦੇ ਜਾਂ ਖੋਟ ਤੋਂ ਬਿਨਾਂ ਹੋਵੇਗੀ। ਉਸ ਦੀ ਦਇਆ ਭਰਪੂਰ ਹੈ ਅਤੇ ਉਹ ਬਹੁਤ ਕੁਝ ਕਰ ਸਕਦਾ ਹੈ, ਭਰਪੂਰੀ ਨਾਲ ਕਰ ਸਕਦਾ ਹੈ। ਜ਼ਿਆਦਾ ਚਿਰ ਨਹੀਂ ਹੋਇਆ ਮੈਂ ਇੱਥੇ ਕਿਹਾ ਸੀ ਕਿ ਲੂਥਰਨਾਂ ਦੇ ਕੋਲ ਸੰਸਾਰ ਲਈ ਚਾਨਣ ਦੀ ਮਿਸਾਲ ਸੀ। ਕੀ ਹੋਇਆ ਜੇਕਰ ਤੁਸੀਂ ਲੂਥਰਨ ਲੋਕ ਕਿਸੇ ਸਮੇਂ ਪਹਿਲੇ ਸੁਧਾਰ ਦੇ ਦੌਰਾਨ ਜਗਤ ਦਾ ਚਾਨਣ ਸੀ ਤਾਂ ਤੁਹਾਡੇ ਚਾਨਣ ਨੂੰ ਕੀ ਹੋਇਆ, ਇਹ ਕਿਉਂ ਬੁੱਝ ਗਿਆ? ਇਸ ਦੇ ਬੁੱਝਣ ਦਾ ਕਾਰਨ ਇਹ ਸੀ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਛੱਡ ਦਿੱਤਾ। ਤੁਸੀਂ ਇਸ ਦੀ ਨਿਹਚਾ ਕੀਤੀ ਕਿ ਧਰਮੀ ਨਿਹਚਾ ਨਾਲ ਜਿਉਂਦਾ ਰਹੇਗਾ, ਜੋ ਕਿ ਬਿਲਕੁਲ ਸੱਚ ਹੈ, ਪਰ ਇਸ ਨਾਲੋਂ ਵੀ ਵੱਧ ਕੁਝ ਹੈ ਕਿ ਧਰਮੀ ਨਿਹਚਾ ਨਾਲ ਜਿਉਂਦਾ ਰਹੇਗਾ। ਤਦ ਮੈਥੋਡਿਸਟ ਆਏ, ਉਹਨਾਂ ਤੁਸੀਂ ਮੈਥੋਡਿਸਟ ਲੋਕਾਂ ਨੇ ਤੁਸੀਂ ਪਵਿੱਤਰਤਾ ਦੀ ਮਿਸਾਲ ਨੂੰ ਚੁੱਕ ਲਿਆ ਅਤੇ ਤੁਸੀਂ ਮਿਸਾਲ ਨੂੰ ਇੱਕ ਮਹਾਨ ਬੇਦਾਰੀ ਲਈ ਚੁੱਕਿਆ। ਇਹ ਸਭ ਸੱਚ ਹੈ, ਪਰ ਕੀ ਹੋਇਆ ਮੈਥੋਡਿਸਟ ਕਲੀਸਿਆ ਨੂੰ? ਕੀ ਹੋਇਆ ਕਿਉਂਕਿ ਤੁਸੀਂ ਚਾਨਣ ਨੂੰ ਬੁੱਝਣ ਦਿੱਤਾ, ਇਹੀ ਹੋਇਆ ਹੈ, ਅਤੇ ਤੁਸੀਂ ਪਵਿੱਤਰਤਾ ਦਾ ਪ੍ਰਚਾਰ ਕੀਤਾ ਜੋ ਕਿਰਪਾ ਦਾ ਦੂਜਾ ਪੱਕਾ ਕਾਰਜ ਹੈ, ਜੋ ਕਿ ਬਾਈਬਲ ਅਨੁਸਾਰ ਸਕਾਰਾਤਮਕ ਅਤੇ ਸੱਚਾਈ ਹੈ, ਪਰ ਤੁਸੀਂ ਇਸ ਤੇ ਆ ਕੇ ਇਸ ਨੂੰ ਛੱਡ ਦਿੱਤਾ। ਫਿਰ ਪੈਂਟੀਕਾਸਟਲ ਦਾਨਾਂ ਦੀ ਬਹਾਲੀ ਦੇ ਨਾਲ ਆਏ, ਤੁਸੀਂ ਪ੍ਰਾਈਆਂ ਬੋਲੀਆਂ ਬੋਲੀਆਂ ਅਤੇ ਤੁਸੀਂ ਫਿਰ ਇਸ ਨੂੰ ਸਿਧਾਂਤ ਬਣਾ ਲਿਆ। ਫਿਰ ਕੀ ਹੋਇਆ? ਤੁਹਾਡਾ ਚਾਨਣ ਬੁੱਝ ਗਿਆ। ਮਾਮਲਾ ਕੀ ਹੈ? ਕਿਉਂਕਿ ਤੁਸੀਂ ਵਚਨ ਦੇ ਨਾਲ ਰਹਿਣ ਵਿੱਚ ਅਸਫਲ ਹੋ ਗਏ ਹੋ। ਅਸੀਂ ਪਰਮੇਸ਼ਵਰ ਦੇ ਵਚਨ ਨੂੰ ਪ੍ਰਗਟ ਕਰ ਰਹੇ ਹਾਂ ਅਤੇ ਸਾਨੂੰ ਉਸੇ ਤਰ੍ਹਾਂ ਪ੍ਰਗਟ ਹੋਣਾ ਚਾਹੀਦਾ ਹੈ ਜਿਵੇਂ ਪਰਮੇਸ਼ਵਰ ਦਾ ਵਚਨ ਪ੍ਰਗਟ ਹੋ ਰਿਹਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਹੈ ਵਿਗਿਆਨ ਪ੍ਰਗਟ ਹੁੰਦਾ ਜਾਂਦਾ ਹੈ। ਇਹ ਉਹੀ ਆਦਮੀ ਹੈ ਜਿਸ ਤਰ੍ਹਾਂ 6000 ਸਾਲ ਪਹਿਲਾਂ ਸੀ ਜਦੋਂ ਪਰਮੇਸ਼ਵਰ ਨੇ ਉਸ ਨੂੰ ਬਣਾਇਆ ਸੀ। ਉਹੀ ਬੁੱਧੀਜੀਵੀ ਹੈ, ਉਸ ਕੋਲ ਉਹੀ ਅਗਲ ਹੈ, ਉਹੀ ਮਨੁੱਖ ਹੈ, ਉਹੀ 5 ਗਿਆਨ ਦੀਆਂ ਇੰਦਰੀਆਂ ਨਾਲ ਜੋ ਉਸ ਕੋਲ 1000 ਸਾਲ ਪਹਿਲਾਂ ਸਨ। ਪਰ ਦੇਖੋ ਉਸਨੇ ਪਿਛਲੇ 50 ਸਾਲਾਂ ਵਿੱਚ ਕਿੰਨੀ ਤਰੱਕੀ ਕੀਤੀ ਹੈ। ਦੇਖੋ ਪਰਮੇਸ਼ਵਰ ਦੇ ਉਸ ਗਿਰੇ ਹੋਏ ਪੁੱਤਰ ਨੇ ਕੀ ਕੀਤਾ ਹੈ। ਉਸਨੇ ਗੱਡੀਆਂ, ਰੇਡੀਓ, ਬਿਜਲੀ ਦੇ ਬਲਬ, ਐਟਮ ਬੰਬ ਅਤੇ ਜੈੱਟ ਹਵਾਈ ਜਹਾਜ਼ਾਂ ਦੀ ਕਾਢ ਕੱਢੀ ਹੈ। ਦੇਖੋ ਕਿੰਨੀ ਤੇਜ਼ੀ ਨਾਲ ਵਿਗਿਆਨ ਦੇ ਪੰਨੇ ਤੇਜ਼ੀ ਨਾਲ ਪਰਤ ਰਹੇ ਹਨ। ਪਰ ਅਸੀਂ ਕਿਸੇ ਪੁਰਾਣੇ ਕਿਸੇ ਸਿਧਾਂਤ ਦੇ ਪਿੱਛੇ ਲਮਕਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉੱਥੇ ਖੜੇ ਹਾਂ ਜਦਕਿ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਵਚਨ ਨੂੰ ਖੋਲੀਏ। ਅਸੀਂ ਅੰਤ ਦੇ ਦਿਨਾਂ ਵਿੱਚ ਰਹਿ ਰਹੇ ਹਾਂ। ਅਸੀਂ ਉਸ ਸਮੇਂ ਵਿੱਚ ਜੀ ਰਹੇ ਹਾਂ ਜਦੋਂ ਪਰਮੇਸ਼ਵਰ ਦੀ ਮਹਾਨ ਤੇ ਸੁੰਦਰ ਕਲੀਸਿਆ ਨੂੰ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੀਦਾ ਹੈ, ਵਾਦੀਆਂ ਦੇ ਕਮਲ ਵਾਂਗ ਚਮਕ ਰਹੀ ਹੋਣੀ ਚਾਹੀਦੀ ਹੈ। ਪਰ ਅਸੀਂ ਉਸੇ ਗੱਲ ਤੇ ਵਾਪਸ ਆ ਰਹੇ ਹਾਂ। ਅੱਛਾ, ਮੈਂ ਪ੍ਰੈਸਬਿਟੇਰੀਅਨ, ਮੈਥੋਡਿਸਟ, ਪੈਂਟੇਕੋਸਟਲ ਨਾਲ ਵਾਸਤਾ ਰੱਖਦਾ ਹਾਂ, ਮੈਂ ਇਹ ਜਾਂ ਉਹ ਹਾਂ? ਉਹ ਕਿੰਨੀ ਸ਼ਰਮ ਦੀ ਗੱਲ ਹੈ। ਸਾਨੂੰ ਖੁੱਲਣਾ ਚਾਹੀਦਾ ਹੈ। ਪਰਮੇਸ਼ਵਰ ਦੀ ਆਤਮਾ ਅੰਡੇਲੀ ਜਾ ਰਹੀ ਹੈ। ਬਸ ਇੱਕ ਛੋਟੀ ਝਲਕ ਜਾਂ ਇੱਕ ਬਪਤਿਸਮਾ ਨਹੀਂ, ਬਲਕਿ ਬਪਤਿਸਮੇ ਉੱਤੇ ਬਪਤਿਸਮੇ ਹੋਣੇ ਚਾਹੀਦੇ ਹਨ। ਬਸ ਇੱਕ ਪ੍ਰਕਾਸ਼ਨ ਨਹੀਂ, ਧਰਮੀ ਨਿਹਚਾ ਨਾਲ ਜਿਉਂਦਾ ਰਹੇਗਾ ਜਾਂ ਪਵਿੱਤਰੀਕਰਨ ਜਾਂ ਆਤਮਾ ਦੇ ਦਾਨ, ਪਰ ਪ੍ਰਕਾਸ਼ਨ ਉੱਤੇ ਪ੍ਰਕਾਸ਼ਨ, ਸ਼ਕਤੀ ਉੱਤੇ ਸ਼ਕਤੀ, ਮਹਿਮਾ ਉੱਤੇ ਮਹਿਮਾ। ਸਾਨੂੰ ਤਾਂ ਸਫ਼ਰ ਵਿੱਚ ਕਾਫ਼ੀ ਅੱਗੇ ਵੱਧ ਚੁੱਕੇ ਹੋਣਾ ਚਾਹੀਦਾ ਹੈ, ਰੂਪਾਂਤਰਨ ਲਈ ਤਿਆਰ ਹੋਣਾ ਚਾਹੀਦਾ ਹੈ, ਪਰ ਅਸੀਂ ਹਾਲੇ ਵੀ ਪੁਰਾਣੀਆਂ ਗੱਲਾਂ ਵਿੱਚ ਅਟਕੇ ਹੋਏ ਹਾਂ ਅਤੇ ਆਖਦੇ ਹਾਂ ਅੱਛਾ ਅਸੀਂ ਪਿੱਛਾ ਜਾਂਦੇ ਰਹਿੰਦੇ ਹਾਂ, ਆਓ ਅੱਗੇ ਵਧੀਏ। ਉਹਨਾਂ ਇਬਰਾਨੀਆਂ ਨੇ ਆਖਿਆ ਹੁਣ ਇੱਥੇ ਸਾਨੂੰ ਚੰਗਾ ਖਾਣ ਨੂੰ ਮਿਲ ਜਾਂਦਾ ਹੈ, ਭਾਵੇਂ ਮਿਹਨਤ ਵੱਧ ਕਰਨੀ ਪੈਂਦੀ ਹੈ। ਹੁਣ ਸਾਡੇ ਕੋਲ ਜੋ ਚੀਜ਼ਾਂ ਹਨ, ਸਾਨੂੰ ਲਸਣ ਦੇ ਘੜੇ ਅਤੇ ਹੋਰ ਚੀਜ਼ਾਂ ਵੀ ਮਿਲ ਰਹੀਆਂ ਹਨ, ਤਾਂ ਚਲੋ ਸੰਤੁਸ਼ਟ ਰਹੀਏ। ਪਰ ਮੂਸਾ ਕੋਲ ਪ੍ਰਕਾਸ਼ਨ ਸੀ, ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਿਹਾ ਸੀ, ਉਸਦੇ ਕੋਲ ਕੋਈ ਵੱਖਰੀ ਚੀਜ਼ ਸੀ। ਉਹ ਵਾਪਸ ਗਿਆ ਤੇ ਉਹਨਾਂ ਨੇ ਦੱਸਿਆ ਕਿ ਉਹੀ ਪਰਮੇਸ਼ਵਰ ਜੋ ਸੈਂਕੜਿਆਂ ਸਾਲ ਪਹਿਲਾਂ ਮੌਜੂਦ ਸੀ, ਅੱਜ ਵੀ ਉਹੀ ਪਰਮੇਸ਼ਵਰ ਹੈ। ਉਸਨੇ ਚਿੰਨ ਅਤੇ ਅਚਰਜ ਕੰਮ ਉਹਨਾਂ ਦੇ ਸਾਹਮਣੇ ਕੀਤੇ ਇਹ ਸਾਬਤ ਕਰਨ ਲਈ ਕਿ ਉਹ ਉਹੀ ਪਰਮੇਸ਼ਵਰ ਸੀ। ਓ ਉਸਦਾ ਨਾਮ ਮੁਬਾਰਕ ਹੋਵੇ। ਉਹ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਯੁਗ ਬਦਲਦੇ ਹਨ, ਸਮੇਂ ਬਦਲਦੇ ਹਨ, ਲੋਕ ਬਦਲ ਜਾਂਦੇ ਹਨ, ਪਰ ਪਰਮੇਸ਼ਵਰ ਉਹੀ ਰਹਿੰਦਾ ਹੈ। ਉਹ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ। ਉਸਦਾ ਵਚਨ ਅਨੰਤ ਸੱਚਾਈ ਹੈ। ਉਸ ਤੋਂ ਫਿਰ ਕੇ ਸੱਜੇ ਜਾਂ ਖੱਬੇ ਨਹੀਂ ਜਾ ਸਕਦਾ, ਉਸ ਨੂੰ ਇੱਕੋ ਜਿਹਾ ਰਹਿਣਾ ਪਵੇਗਾ। ਤਦ ਅਸੀਂ ਵੇਖਦੇ ਹਾਂ ਕੀ ਹੁੰਦਾ ਹੈ। ਇੱਥੇ ਮੂਸਾ ਜਿਨ੍ਹਾਂ ਦੇ ਨਾਲ ਆਉਂਦਾ ਹੈ, ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਿਹਾ ਹਾਂ, ਮੈਂ ਪਰਮੇਸ਼ਵਰ ਨੂੰ ਦੇਖਿਆ ਹੈ ਤੇ ਪਰਮੇਸ਼ਵਰ ਨੇ ਮਹਾਨ ਕੰਮ ਕੀਤੇ ਹਨ। ਉਸਨੇ ਇੱਕ ਦੈਵਿਕ ਚੰਗਿਆਈ ਦਾ ਕੰਮ ਕਰਕੇ ਵਿਖਾਇਆ, ਉਸਨੇ ਇੱਕ ਹੋਰ ਕੰਮ ਕਰਕੇ ਚਮਤਕਾਰ ਕੀਤਾ। ਉਸਨੇ ਉਹਨਾਂ ਨੂੰ ਦਿਖਾਇਆ ਕਿ ਸਵਰਗ ਦੇ ਉਸੇ ਪਰਮੇਸ਼ਵਰ ਨੇ ਉਸ ਨੂੰ ਦਰਸ਼ਨ ਦਿੱਤਾ ਸੀ। ਸੈਂਕੜਿਆਂ ਸਾਲਾਂ ਤੱਕ ਆਤਮਿਕ ਅਲੌਕਿਕਤਾ ਦੇ ਗਾਇਬ ਹੋ ਜਾਣ ਤੋਂ ਬਾਅਦ ਉਸਨੇ ਵਿਖਾਇਆ ਕਿ ਪਰਮੇਸ਼ਵਰ ਅਜੇ ਵੀ ਜਿਉਂਦਾ ਹੈ ਅਤੇ ਪਰਮੇਸ਼ਵਰ ਨੇ ਉਸਨੂੰ ਭੇਜਿਆ ਸੀ ਅਤੇ ਆਖਿਆ, ਜਾ ਕੇ ਉਹਨਾਂ ਨੂੰ ਇਹ ਦੱਸ, ਮੈਂ ਹਾਂ ਨੇ ਤੈਨੂੰ ਭੇਜਿਆ ਹੈ, ਮੈਂ ਸੀ ਨੇ ਨਹੀਂ, ਜਾਂ ਮੈਂ ਹੋਵਾਂਗਾ ਨੇ ਨਹੀਂ, ਮੈਂ ਹਾਂ ਇੱਕ ਵਰਤਮਾਨ ਕਾਲ, ਉਹ ਮੈਂ ਸੀ ਨਹੀਂ ਹੈ। ਲੋਕ ਪਰਮੇਸ਼ਵਰ ਦੇ ਵਚਨ ਦਾ ਦਾਵਾ ਕਰਕੇ ਕਿਵੇਂ ਕਹਿ ਸਕਦੇ ਹਨ ਕਿ ਅਚਰਜ ਕੰਮਾਂ ਦੇ ਦਿਨ ਤਾਂ ਬੀਤ ਚੁੱਕੇ ਹਨ ਅਤੇ ਰੱਬੀ ਚੰਗਾਈ ਦੀਆਂ ਬਰਕਤਾਂ ਖਤਮ ਹੋ ਗਈਆਂ ਹਨ? ਫਿਰ ਵੀ ਆਖਦੇ ਹਨ, ਉਹ ਜਿਉਂਦਾ ਪਰਮੇਸ਼ਵਰ ਹੈ ਅਤੇ ਉਹ ਮੈਂ ਹਾਂ ਹੈ। ਜੇਕਰ ਉਹ ਮੈਂ ਹਾਂ ਹੈ ਤਾਂ ਉਹਨਾਂ ਹੀ ਵਾਸਤਵਿਕ ਹੈ ਜਿੰਨਾ ਉਹ ਬਲਦੀ ਹੋਈ ਝਾੜੀ ਵਿੱਚ ਸੀ। ਉਹ ਮਹਾਨ ਨਾਮ ਜੋ ਉੱਥੇ ਪ੍ਰਗਟ ਹੋਇਆ, ਕੋਈ ਵਿਦਵਾਨ ਅਜੇ ਤੱਕ ਵੀ JVHU ਦੀ ਵਿਆਖਿਆ ਕਰਨ ਦੇ ਯੋਗ ਨਹੀਂ ਹੋਇਆ, ਕੋਈ ਵੀ ਨਹੀਂ। ਉਸ ਨੂੰ ਯਹੋਵਾ ਆਖਦੇ ਹਨ, ਪਰ ਇਹ ਇਸ ਤਰ੍ਹਾਂ ਨਹੀਂ ਸੀ। ਕੋਈ ਵੀ ਇਸ ਦਾ ਅਨੁਵਾਦ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹ ਸਦੀਪਕ ਹੈ। ਆਮੀਨ। ਉਹ ਚਾਨਣ ਵਿੱਚ ਵਾਸ ਕਰਦਾ ਹੈ, ਉਹ ਅਨੰਤਤਾ ਵਿੱਚ ਵਾਸ ਕਰਦਾ ਹੈ, ਉਹ ਅਮਰਤਾ ਵਿੱਚ ਵਾਸ ਕਰਦਾ ਹੈ, ਉਹ ਸਦੀਪਕ ਮੈਂ ਹਾਂ ਹੈ। ਹਾਲੇਲੂਇਆ। ਮੇਰੀ ਨਿਹਚਾ ਉਸ ਠੋਸ ਚਟਾਨ ਤੇ ਟਿੱਕੀ ਹੋਈ ਹੈ। ਜਦੋਂ ਤੁਸੀਂ ਉਸ ਥਾਂ ਤੇ ਲੰਗਰ ਪਾ ਲੈਂਦੇ ਹੋ ਤਾਂ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ। ਤੂਫਾਨ ਭਾਵੇਂ ਝੰਜੋੜਨ ਤੇ ਟਕਰਾਉਣ ਦੀ ਕੋਸ਼ਿਸ਼ ਕਰਨ, ਪਰ ਮੇਰਾ ਲੰਗਰ ਪਰਦੇ ਦੇ ਅੰਦਰ ਮਜ਼ਬੂਤ ਹੈ। ਜਦੋਂ ਕੋਈ ਆਦਮੀ ਜਾਂ ਔਰਤ ਇਸ ਵਿੱਚ ਲੰਗਰ ਪਾ ਲੈਂਦਾ ਹੈ ਅਤੇ ਇਸ ਨੂੰ ਸਵੀਕਾਰ ਕਰ ਲੈਂਦਾ ਹੈ ਤਾਂ ਕੋਈ ਵੀ ਚੀਜ਼ ਤੁਹਾਨੂੰ ਇਸ ਤੋਂ ਹਿਲਾ ਨਹੀਂ ਸਕਦੀ। ਬਸ ਜਦੋਂ ਉਹਨਾਂ ਦੇ ਛੁਟਕਾਰੇ ਦਾ ਸਮਾਂ ਆਇਆ, ਉਹ ਇਸ ਨੂੰ ਦੇਖਣ ਵਿੱਚ ਨਾਕਾਮਯਾਬ ਰਹੇ। ਇਸ ਤਰ੍ਹਾਂ ਕਲੀਸਿਯਾ ਦੇ ਛੁਟਕਾਰੇ ਦਾ ਸਮਾਂ, ਉਸ ਦੇ ਕੂਚ ਕਰਨ ਦਾ ਸਮਾਂ ਆ ਗਿਆ ਹੈ, ਇਹ ਨੇੜੇ ਹੈ। ਵੇਖੋ ਮੇਰੇ ਮਿੱਤਰੋ, ਉਹਨਾਂ ਦੇ ਕੋਲ ਕੀ ਸੀ? ਪਹਿਲਾ ਵਚਨ ਸੀ, ਦੂਸਰਾ ਇੱਕ ਨਬੀ ਸੀ, ਤੀਸਰਾ ਉਹਨਾਂ ਦੀ ਅਗਵਾਈ ਲਈ, ਉਹਨਾਂ ਨੂੰ ਰਾਹ ਵਿਖਾਉਣ ਲਈ ਇੱਕ ਦੂਤ ਸੀ, ਹਰੇਕ ਦੂਸਰੇ ਨਾਲ ਸਹਿਮਤ ਸੀ, ਉਹ ਤਿੰਨੋਂ ਸਹਿਮਤ ਸਨ। ਵਚਨ ਨਬੀ ਨਾਲ ਸਹਿਮਤ ਸੀ ਅਤੇ ਨਬੀ ਵਚਨ ਨਾਲ ਸਹਿਮਤ ਸੀ, ਸਵਰਗਦੂਤ ਇਹਨਾਂ ਤਿੰਨਾਂ ਨਾਲ ਸਹਿਮਤ ਸਨ। ਸਾਰੇ ਦੇ ਸਾਰੇ ਵਚਨ, ਨਬੀ, ਦੂਤ, ਉਹ ਕੂਚ ਕਰਨ ਲਈ ਤਿਆਰ ਸਨ। ਓ ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਅਸੀਂ ਅੰਤ ਦੇ ਸਮੇਂ ਤੇ ਹਾਂ। ਵਚਨ, ਨਬੀ ਅਤੇ ਦੂਤ, ਉਹ ਤਿੰਨੇ ਇਕੱਠੇ ਇੱਕ ਮਹਾਨ ਗਵਾਹੀ ਹੈ। ਪਰਮੇਸ਼ਵਰ ਨੇ ਹਮੇਸ਼ਾ ਕਿਹਾ ਹੈ, ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰੇਕ ਵਚਨ ਪੱਕਾ ਕੀਤਾ ਜਾਵੇ। ਇੱਕ ਸੱਚਾ ਨਬੀ ਹਮੇਸ਼ਾ ਵਚਨ ਨਾਲ ਸਹਿਮਤ ਹੋਵੇਗਾ ਅਤੇ ਕੋਈ ਵੀ ਦੂਤ ਸੱਚਾਈ ਦੀ ਗਵਾਹੀ ਦੇਵੇਗਾ। ਆਮੀਨ। ਅਸੀਂ ਅੱਗੇ ਵਧਣ ਦੇ ਹੁਕਮ ਲਈ ਤਿਆਰ ਹਾਂ, ਯਕੀਨਨ। ਅਤੇ ਉਹ ਲੋਕਾਂ ਨੂੰ ਬਾਹਰ ਕੱਢ ਲਿਆਇਆ। ਉਹਨਾਂ ਦੇ ਰਾਹ ਤੇ ਹੀ ਉਹਨਾਂ ਨੇ ਨਬੀ ਦੇ ਵਿਰੁੱਧ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਤ ਦੇ ਵਿਰੁੱਧ ਅਤੇ ਪਰਮੇਸ਼ਵਰ ਦੇ ਵਿਰੁੱਧ ਅਤੇ ਵਚਨ ਦੇ ਵਿਰੁੱਧ, ਅਤੇ ਉਹ ਮੁਸ਼ਕਿਲ ਵਿੱਚ ਪੈ ਗਏ। ਬਾਈਬਲ ਵਿੱਚ ਦੱਸਿਆ ਗਿਆ ਹੈ, ਉੱਥੇ ਮਿਲੀ ਜੁਲੀ ਭੀੜ ਸੀ ਜੋ ਉਹਨਾਂ ਦੇ ਸੰਗ ਚਲੀ ਗਈ। ਇੱਕ ਮਿਲੀ ਜੁਲੀ ਭੀੜ ਨਿਕਲ ਆਈ। ਇਹ ਕੀ ਸੀ? ਅਲੌਕਿਕ ਕੰਮ ਕੀਤਾ ਗਿਆ ਸੀ। ਉੱਥੇ ਅਚੰਬੇ ਤੇ ਅਚਰਜ ਕੰਮ ਕੀਤੇ ਹੋਏ ਸਨ। ਕੋਈ ਵੀ ਮਨੁੱਖ, ਕੋਈ ਵੀ ਇਨਸਾਨ ਪਰਦੇ ਦੇ ਪਾਰ ਇਹ ਵੇਖਣਾ ਚਾਹੁੰਦਾ ਹੈ ਕਿ ਉਹ ਕਿੱਥੋਂ ਆਇਆ ਸੀ ਅਤੇ ਕਿਸੇ ਦਿਨ ਉਹ ਕਿੱਥੇ ਜਾਵੇਗਾ। ਉਹ ਪਰਦੇ ਦੇ ਪਾਰ ਵੇਖਣ ਦੀ ਚਾਹ ਰੱਖਦਾ ਹੈ, ਪਰ ਕਈ ਵਾਰ ਜਦੋਂ ਅਲੌਕਿਕ ਕੰਮ ਕੀਤਾ ਜਾਂਦਾ ਹੈ ਤਾਂ ਉੱਥੇ ਮਿਲੀ ਜੁਲੀ ਭੀੜ ਚਲੀ ਜਾਂਦੀ ਹੈ। ਇਹੋ ਕੋਈ ਤਾਂ ਲੂਥਰ ਦੇ ਦਿਨਾਂ ਵਿੱਚ ਸੀ ਜਦੋਂ ਮਿਲੀ ਜੁਲੀ ਭੀੜ ਪਰਮੇਸ਼ਵਰ ਉਹਨਾਂ ਨੂੰ ਉਸ ਦਿਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੂਥਰ ਦੇ ਦਿਨਾਂ ਅੰਦਰ ਧਰਮੀ ਨਿਸ਼ਚਾ ਨਾਲ ਜਿਉਂਦਾ ਰਹੇਗਾ। ਉਹਨਾਂ ਇਸ ਨੂੰ ਪਰਖਿਆ, ਅਜ਼ਮਾਇਆ ਅਤੇ ਸੱਚਾ ਸਾਬਤ ਹੋਇਆ। ਮਿਲੀ ਜੁਲੀ ਭੀੜ ਚਲੀ ਗਈ। ਜਿਵੇਂ ਹੀ ਲੂਥਰ ਚਲਾ ਗਿਆ, ਕੀ ਹੋਇਆ? ਉਹਨਾਂ ਨੇ ਕਲੀਸਿਆ ਨੂੰ ਜਥੇਬੰਦ ਕਰ ਲਿਆ ਅਤੇ ਇੱਕ ਵੱਡਾ ਪੁਰੋਹਿਤ ਤੰਤਰ ਬਣਾ ਲਿਆ। ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ, ਕਲੀਸਿਆ ਵਾਪਸ ਠੰਡੇ ਝੋਲੇ ਵਿੱਚ ਚਲੀ ਗਈ। ਤਦ ਜੋਨ ਵੈਸਲੀ ਆਇਆ, ਜੋ ਮੱਧ ਯੁਗ ਦੇ ਮਹਾਨ ਤੇ ਸ਼ਕਤੀਸ਼ਾਲੀ ਯੋਧਿਆਂ ਵਿੱਚੋਂ ਇੱਕ ਸੀ। ਉਹ ਸਿੱਧਾ ਅੱਗੇ ਵਧਿਆ ਅਤੇ ਐਂਗਲੀਕਨ ਕਲੀਸਿਆ ਨੂੰ ਵੰਗਾਰਿਆ ਅਤੇ ਕੈਥੋਲਿਕ ਕਲੀਸਿਆ ਨੂੰ ਵੰਗਾਰਿਆ ਅਤੇ ਸੰਸਾਰ ਨੂੰ ਵੰਗਾਰਿਆ। ਕਿ ਪਵਿੱਤਰ ਪਰਮੇਸ਼ੁਰ ਨੇ ਆਖਿਆ ਹੈ ਲੋਕਾਂ ਨੂੰ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈ ਅਤੇ ਉਹ ਆਪਣੇ ਵਾਅਦੇ ਤੇ ਕਾਇਮ ਰਿਹਾ ਪਰਮੇਸ਼ੁਰ ਦੇ ਵਾਅਦੇ ਤੇ ਅਤੇ ਉਸਨੇ ਚਮਤਕਾਰ ਲੈ ਕੇ ਆਂਦੇ ਕੀ ਹੋਇਆ ਮਿਲੀ ਜੁਲੀ ਭੀੜ ਉਸ ਦੇ ਨਾਲ ਹੋ ਤੁਰੀ ਅਤੇ ਜਦ ਵੈਸਲੀ ਚਲਾ ਗਿਆ ਤਦ ਮਿਲੀ ਜੁਲੀ ਭੀੜ ਅੰਦਰ ਆ ਗਈ ਇਸ ਨਾਲ ਕੀ ਹੋਇਆ ਕਲੀਸਿਆ ਨੂੰ ਭ੍ਰਿਸ਼ਟ ਕੀਤਾ ਗਿਆ ਇੱਥੋਂ ਤੱਕ ਕਿ ਉਹਨਾਂ ਵਿੱਚੋਂ ਬਹੁਤੇ ਆਪਣੀ ਗੀਤਾਂ ਦੀ ਪੁਸਤਕ ਵਿੱਚ ਲਹੂ ਦੇ ਗੀਤ ਨਹੀਂ ਰੱਖਣਾ ਚਾਹੁੰਦੇ ਸਨ ਯਕੀਨਨ ਖੈਰ ਉਸ ਤੋਂ ਬਾਅਦ ਪੈਂਟੇਕੋਸਟਲ ਆਏ ਅਤੇ ਪੈਂਟੇਕੋਸਟਲਾਂ ਦੇ ਦਾਨ ਪ੍ਰਾਪਤ ਕਰਨ ਲੱਗੇ ਜਿਵੇਂ ਹੀ ਉਹਨਾਂ ਨੇ ਦਾਨਾਂ ਨੂੰ ਪਾਇਆ ਪਹਿਲੀ ਗੱਲ ਦਾਨਾਂ ਦੇ ਚੁੰਡਾਂ ਵਿੱਚੋਂ ਸਭ ਤੋਂ ਛੋਟਾ ਦਾਨ ਹੈ ਪਰਾਈਆਂ ਭਾਖਿਆਵਾਂ ਬੋਲਣਾ ਕਿਉਂਕਿ ਅਖੀਰਲਾ ਤੇ ਸਭ ਤੋਂ ਛੋਟਾ ਹੈ ਪਰਮੇਸ਼ੁਰ ਨੇ ਉਹਨਾਂ ਨੂੰ ਆਰੰਭਕ ਗੱਲਾਂ ਨਾਲ ਸ਼ੁਰੂਆਤ ਕਰਵਾਈ ਪਰ ਉਹ ਇਸ ਨੂੰ ਵੀ ਸੰਭਾਲ ਨਹੀਂ ਸਕੇ ਇੱਥੇ ਵੇਖੋ ਦਾਨਾਂ ਦੀ ਲੜੀ ਵਿੱਚ ਪਹਿਲਾ ਦਾਨ ਬੁੱਧ ਹੈ ਦੂਜਾ ਗਿਆਨ ਹੈ ਅਤੇ ਜੇਕਰ ਤੁਹਾਡੇ ਕੋਲ ਕੋਈ ਬੁੱਧ ਨਹੀਂ ਹੈ ਤਾਂ ਤੁਹਾਨੂੰ ਕੀ ਪਤਾ ਲੱਗੇਗਾ ਕਿ ਗਿਆਨ ਨਾਲ ਕੀ ਕਰਨਾ ਹੈ ਪਹਿਲਾਂ ਸਭ ਤੋਂ ਵਧੀਆ ਚੀਜ਼ ਦੀ ਖੋਜ ਕਰੋ ਜੋ ਬੁੱਧ ਹੈ ਜੇਕਰ ਤੁਹਾਡੇ ਕੋਲ ਬੁੱਧ ਨਹੀਂ ਹੈ ਤਾਂ ਤੁਸੀਂ ਗਿਆਨ ਨਾਲ ਜਾਂ ਪਰਾਈ ਬੋਲੀਆਂ ਨਾਲ ਜਾਂ ਹੋਰ ਦੂਸਰੀਆਂ ਚੀਜ਼ਾਂ ਦਾ ਕੀ ਕਰ ਸਕਦੇ ਹੋ ਇਸ ਵਾਸਤੇ ਬੁੱਧ ਦੀ ਲੋੜ ਹੈ ਇਸ ਵਾਸਤੇ ਪਰਮੇਸ਼ੁਰ ਦੀ ਬੁੱਧ ਦੀ ਲੋੜ ਹੈ ਸੁਲੇਮਾਨ ਨੇ ਕਿਹਾ ਇਹਨੂੰ ਆਪਣੀ ਮਾਂ ਆਖੋ ਸਹੀ ਹੈ ਪਰ ਉਹਨਾਂ ਨੇ ਕੀ ਕੀਤਾ ਪੈਂਟੇਕੋਸਟਲਾਂ ਨੇ ਪਰਾਈਆਂ ਬੋਲੀਆਂ ਬੋਲੀਆਂ ਸ਼ੁਰੂ ਕੀਤੀਆਂ ਅਤੇ ਉਹਨਾਂ ਨੇ ਇਸ ਤੋਂ ਇੱਕ ਜਥੇਬੰਦੀ ਬਣਾ ਲਈ ਉਹ ਗਏ ਅਤੇ ਆਖਿਆ ਇਹੀ ਤਾਂ ਹੈ ਯਕੀਨਨ ਉਹਨਾਂ ਨੇ ਇਹੀ ਕੀਤਾ ਇੱਕ ਮਿਲੀ ਜੁਲੀ ਭੀੜ ਉਹਨਾਂ ਦੀ ਨਿਕਲ ਤੁਰੀ ਅੱਜ ਪੈਂਟੇਕੋਸਟਲਾਂ ਨੂੰ ਕੀ ਹੋਇਆ ਹੈ ਉਹਨਾਂ ਦੇ ਦੋ ਵੱਖਰੇ ਧੜੇ ਬਣ ਗਏ ਹਨ ਉਹਨਾਂ ਵਿੱਚੋਂ ਇੱਕ ਬਿਲਕੁਲ ਠੰਡਾ ਰਵਾਇਤੀ ਸਖਤ ਤੇ ਖੁਸ਼ਕ ਹੈ ਜਿੰਨਾ ਹੋ ਸਕਦੇ ਹਨ ਅਤੇ ਦੂਜਾ ਧੜਾ ਧਰਮਾਂ ਦੇ ਵੱਡੇ ਝੁੰਡ ਦੇ ਪਿੱਛੇ ਹੈ ਉਹਨਾਂ ਦੇ ਹੱਥਾਂ ਵਿੱਚੋਂ ਤੇਲ ਅਤੇ ਲਹੂ ਨਿਕਲ ਰਿਹਾ ਹੈ ਅਤੇ ਹੋਰ ਵੀ ਬਹੁਤ ਕੁਝ ਉਹ ਇਸ ਨੂੰ ਪਵਿੱਤਰ ਆਤਮਾ ਦਾ ਸਬੂਤ ਕਹਿੰਦੇ ਹਨ ਅਤੇ ਡੱਡੂ ਕਿਰਲੀਆਂ ਅਤੇ ਹੋਰ ਚੀਜ਼ਾਂ ਲੋਕਾਂ ਵਿੱਚੋਂ ਬਾਹਰ ਆ ਰਹੀਆਂ ਹਨ ਅਤੇ ਫਿਰ ਇਸ ਨੂੰ ਸ਼ਰਾਬ ਵਿੱਚ ਪਾ ਦਿੰਦੇ ਹਨ ਅਤੇ ਹੋਰ ਬਥੇਰਾ ਕੁਝ ਹਰ ਕੋਈ ਜਾਣਦਾ ਹੈ ਕਿ ਸ਼ੈਤਾਨ ਦਾ ਕੋਈ ਭੌਤਿਕ ਸਰੀਰ ਨਹੀਂ ਹੁੰਦਾ ਇਹ ਯਿਸੂ ਮਸੀਹ ਦਾ ਲਹੂ ਕਿਸੇ ਮਨੁੱਖ ਤੇ ਪਿਆ ਤਾਂ ਇਹ ਭੌਤਿਕ ਸਰੀਰ ਸੀ ਜਿਸ ਦਾ ਅਰਥ ਹੈ ਕਿ ਮਸੀਹ ਪਹਿਲਾਂ ਹੀ ਆ ਚੁੱਕਾ ਹੈ ਤਾਂ ਫਿਰ ਇਹ ਗੱਲ ਗਲਤ ਹੋਵੇਗੀ ਬਾਈਬਲ ਕਹਿੰਦੀ ਹੈ ਜਦੋਂ ਯਿਸੂ ਆਵੇਗਾ ਹਰੇਕ ਗੋਡਾ ਚੁੱਕੇਗਾ ਹਰ ਜੀਭ ਇਕਰਾਰ ਕਰੇਗੀ ਉਸਦਾ ਆਉਣਾ ਇਸ ਤਰ੍ਹਾਂ ਹੋਵੇਗਾ ਜਿਵੇਂ ਬਿਜਲੀ ਪੂਰਬ ਤੋਂ ਪੱਛਮ ਤੱਕ ਚਮਕਦੀ ਹੈ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ ਹਰੇਕ ਗੋਡਾ ਨਿਵਾਇਆ ਜਾਏਗਾ ਹਰੇਕ ਜੀਭ ਇਕਰਾਰ ਕਰੇਗੀ ਅਸੀਂ ਜਾਣਦੇ ਹਾਂ ਕਿ ਇਹ ਸੱਚਾਈ ਹੈ ਫਿਰ ਜਦੋਂ ਅਸੀਂ ਇਹ ਗੱਲਾਂ ਪੂਰੀਆਂ ਹੁੰਦੀਆਂ ਵੇਖਦੇ ਹਾਂ ਜਦੋਂ ਅਸੀਂ ਵੇਖਦੇ ਹਾਂ ਕਿ ਉਹ ਚੀਜ਼ਾਂ ਪੂਰੀਆਂ ਹੋਣ ਜਾ ਰਹੀਆਂ ਹਨ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉੱਥੇ ਮਿਲੀ ਜੁਲੀ ਭੀੜ ਹੈ ਜੋ ਉਹਨਾਂ ਲੋਕਾਂ ਦੇ ਨਾਲ ਚਲੀ ਗਈ ਹੈ ਕੁਝ ਸਮੇਂ ਬਾਅਦ ਇੱਕ ਧੜਾ ਇੱਕ ਪਾਸੇ ਹੋ ਜਾਂਦਾ ਹੈ ਇੱਕ ਦੂਜੇ ਪਾਸੇ ਹੋ ਜਾਂਦਾ ਹੈ ਉੱਥੇ ਹੀ ਤੁਹਾਡੀ ਮਿਲੀ ਜੁਲੀ ਭੀੜ ਹੈ ਉੱਥੇ ਹੀ ਦੁਬਾਰਾ ਤੁਹਾਡੀ ਪ੍ਰਤੀਕਿਰਿਆ ਹੋਵੇਗੀ ਉੱਥੇ ਹੀ ਤੁਸੀਂ ਆ ਰਹੇ ਹੋ ਜਦੋਂ ਇਸ ਤਰ੍ਹਾਂ ਹੋਇਆ ਤਾਂ ਉਹ ਕਦੇਸ਼ ਬਰਨੀਆਂ ਦੀ ਧਰਤੀ ਤੇ ਆ ਗਏ ਜਦੋਂ ਕਦੇਸ਼ ਬਰਨੀਆਂ ਵਿੱਚ ਆ ਗਏ ਤਾਂ ਉਹ ਨਿਆਂ ਦਾ ਸਥਾਨ ਸੀ ਜਿੱਥੇ ਨਿਆਂ ਹੋਣਾ ਸੀ ਉਹ ਛੋਟੀ ਕਲੀਸਿਆ ਜੇ ਤੂੰ ਬਸ ਇਸ ਨੂੰ ਸਮਝ ਜਾਂਦੀ ਹੁਣ ਅਸੀਂ ਇੱਥੇ ਹੀ ਇੱਕ ਪਲ ਲਈ ਜ਼ੋਰ ਦੇਣਾ ਚਾਹੁੰਦੇ ਹਾਂ ਹੁਣ ਧਿਆਨ ਨਾਲ ਸੁਣੋ ਕਦੇਸ਼ ਬਰਨੀਆਂ ਅਜਮਾਇਸ਼ ਦੀ ਘੜੀ ਸੀ ਅਤੇ ਹਰ ਕੋਈ ਜੋ ਪਰਮੇਸ਼ੁਰ ਕੋਲ ਆਉਂਦਾ ਹੈ ਉਹ ਜ਼ਰੂਰ ਪਰਖਿਆ ਜਾਂਦਾ ਹੈ ਕੋਈ ਲਿਹਾਜ਼ ਨਹੀਂ ਬਿਲਕੁਲ ਵੀ ਨਹੀਂ ਪਰਮੇਸ਼ੁਰ ਹਰੇਕ ਦੀ ਪਰਖ ਅਤੇ ਅਜਮਾਇਸ਼ ਕਰਦਾ ਹੈ ਜੋ ਉਸਦੇ ਕੋਲ ਆਉਂਦਾ ਹੈ ਇਹ ਠੀਕ ਹੈ ਬਾਈਬਲ ਆਖਦੀ ਹੈ ਕਿ ਉਹ ਪਰਖੇ ਜਾਂਦੇ ਹਨ ਜਿਵੇਂ ਅਸੀਂ ਵੇਖਦੇ ਹਾਂ ਜਦੋਂ ਪਰਖਾਂ ਅਤੇ ਅਜਮਾਇਸ਼ਾਂ ਆਉਂਦੀਆਂ ਹਨ ਰਾਸ਼ਟਰਾਂ ਦੇ ਲਈ ਪਰਖ ਦਾ ਸਮਾਂ ਆਉਂਦਾ ਹੈ ਹੁਣ ਮੈਂ ਇਹ ਕਹਿੰਦਾ ਹਾਂ ਮੈਂ ਕੋਈ ਸਿਆਸਤਦਾਨ ਨਹੀਂ ਹਾਂ ਪਰਮੇਸ਼ੁਰ ਆਪਣੇ ਹੀ ਰਾਸ਼ਟਰ ਨੂੰ ਚਲਾਉਂਦਾ ਹੈ ਉਹ ਇਹਨਾਂ ਰਾਸ਼ਟਰਾਂ ਨੂੰ ਨਹੀਂ ਚਲਾਉਂਦਾ ਸ਼ੈਤਾਨ ਇਹਨਾਂ ਨੂੰ ਚਲਾਉਂਦਾ ਹੈ ਉਹਨਾਂ ਵਿੱਚੋਂ ਹਰ ਇੱਕ ਨੂੰ ਬਾਈਬਲ ਨੇ ਆਖਿਆ ਹੈ ਕਿ ਉਹ ਚਲਾਏ ਜਾਂਦੇ ਹਨ ਸ਼ੈਤਾਨ ਹਰੇਕ ਰਾਸ਼ਟਰ ਨੂੰ ਚਲਾਉਂਦਾ ਹੈ ਧਿਆਨ ਦਿਓ ਕਿ ਜਦੋਂ ਰਾਸ਼ਟਰਾਂ ਲਈ ਪਰਖ ਦਾ ਸਮਾਂ ਆਉਂਦਾ ਹੈ ਜਦੋਂ ਇਜ਼ਰਾਈਲ ਲਈ ਪਰਖ ਦਾ ਸਮਾਂ ਆਇਆ ਤਾਂ ਉਹ ਫੇਲ ਹੋ ਗਏ ਜਦੋਂ ਫੇਲ ਹੋਏ ਤਾਂ ਪਰਮੇਸ਼ੁਰ ਨੇ ਉਸ ਨੂੰ ਬਾਬਲ ਦੇ ਹਵਾਲੇ ਕਰ ਦਿੱਤਾ ਇੱਕ ਰਾਸ਼ਟਰ ਦੇ ਤੌਰ ਤੇ ਉਹ ਫੇਲ ਹੋ ਗਏ ਸਨ ਜਦੋਂ ਰੋਮ ਲਈ ਪਰਖ ਦਾ ਸਮਾਂ ਆਇਆ ਤਾਂ ਉਹ ਅਸਫਲ ਹੋ ਗਏ ਜਦੋਂ ਯੂਨਾਨ ਲਈ ਪਰਖ ਦਾ ਸਮਾਂ ਆਇਆ ਤਾਂ ਉਹ ਫੇਲ ਹੋ ਗਏ ਜਦੋਂ ਫਰਾਂਸ ਲਈ ਪਰਖ ਦਾ ਸਮਾਂ ਆਇਆ ਤਾਂ ਉਹ ਫੇਲ ਹੋ ਗਏ ਜਦੋਂ ਰੂਸ ਲਈ ਪਰਖ ਦਾ ਸਮਾਂ ਆਇਆ ਤਾਂ ਉਹ ਫੇਲ ਹੋ ਗਏ ਸੁਣੋ ਮੈਂ ਗੱਲ ਗੰਭੀਰ ਮਨੋ ਪਰਮੇਸ਼ੁਰ ਦੇ ਆਦਰ ਨਾਲ ਕਹਿ ਰਿਹਾ ਹਾਂ ਅਮਰੀਕਾ ਲਈ ਪਰਖ ਦਾ ਸਮਾਂ ਆ ਚੁੱਕਾ ਹੈ ਅਤੇ ਉਹ ਫੇਲ ਹੋ ਚੁੱਕਾ ਹੈ ਇੰਜੀਲ ਦਾ ਪ੍ਰਚਾਰ ਪੂਰਬ ਤੋਂ ਪੱਛਮ ਤੱਕ ਉੱਤਰ ਤੋਂ ਦੱਖਣ ਤੱਕ ਕੀਤਾ ਗਿਆ ਹੈ ਉਹਨਾਂ ਨੇ ਹਰੇਕ ਛੋਟੀ ਤੋਂ ਛੋਟੀ ਥਾਂ ਅਤੇ ਦਰਾੜ ਅਤੇ ਕੋਨੇ ਨੂੰ ਛਾਨ ਮਾਰਿਆ ਹੈ ਬਿਲੀ ਗ੍ਰਾਹਮ ਜੈਕ ਸ਼ੂਲਰਸ ਅਤੇ ਓਰਲ ਰੋਬਰਟਸ ਦੀਆਂ ਮਹਾਨ ਬੇਦਾਰੀਆਂ ਹੋਈਆਂ ਹਨ ਉਹਨਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਹਰ ਛੋਟੀ ਤੋਂ ਛੋਟੀ ਥਾਂ ਤੇ ਹਰੇਕ ਦਰਾੜ ਅਤੇ ਨੁੱਕਰ ਤੱਕ ਸੰਦੇਸ਼ ਨੂੰ ਪਹੁੰਚਾਇਆ ਹੈ। ਸ਼ੈਤਾਨ ਉਹਨਾਂ ਦੇ ਸਾਹਮਣੇ ਇੱਕ ਟੈਲੀਵਿਜ਼ਨ ਲੈ ਆਇਆ ਅਤੇ ਫਿਰ ਪਰਮੇਸ਼ਵਰ ਨੇ ਇੰਤਜ਼ਾਮ ਕਰਕੇ ਆਪਣੇ ਬੰਦੇ ਟੈਲੀਵਿਜ਼ਨ ਤੇ ਲੈ ਆਂਦੇ ਅਤੇ ਹਰ ਨਸ਼ੇੜੀ ਚਾਹੇ ਉਹ ਸ਼ਰਾਬਖਾਨੇ ਵਿੱਚ ਹੋਵੇ ਜਾਂ ਕਿਸੇ ਹੋਰ ਥਾਂ, ਉਸ ਕੋਲ ਕੋਈ ਬਹਾਨਾ ਨਹੀਂ ਹੋਵੇਗਾ। ਹਾਂ ਸ਼੍ਰੀਮਾਨ, ਪਰਖ ਦਾ ਸਮਾਂ ਆ ਗਿਆ ਹੈ। ਮੈਂ ਤੁਹਾਨੂੰ ਇਸ ਮੰਚ ਤੋਂ ਕੀ ਦੱਸਿਆ ਸੀ? ਪਿਛਲੇ ਸਾਲ ਅਮਰੀਕਾ ਨੇ ਘਾਤਕ ਗਲਤੀ ਕੀਤੀ। ਮੈਂ ਕਿਹਾ ਸੀ ਘਾਤਕ ਗਲਤੀ ਯਕੀਨਨ ਉਸਨੇ ਕੀਤੀ ਸੀ। ਦੇਖੋ ਹੁਣ ਉਹ ਕੀ ਕਰ ਰਿਹਾ ਹੈ, ਤੁਸੀਂ ਇਸ ਸਰਕਾਰੀ ਮਾਮਲਿਆਂ ਵਿੱਚ ਵੇਖ ਸਕਦੇ ਹੋ। ਉਹ ਸਿੱਧਾ ਜਾ ਕੇ ਅਰਬੀ ਲੋਕਾਂ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੀ ਤੁਸੀਂ ਨਹੀਂ ਜਾਣਦੇ ਪਰਮੇਸ਼ਵਰ ਦਾ ਵਚਨ ਆਖਦਾ ਹੈ ਜੋ ਕੋਈ ਵੀ ਇਜ਼ਰਾਇਲ ਨੂੰ ਸ਼ਰਾਪ ਦੇਵੇਗਾ ਉਹ ਆਪ ਹੀ ਸ਼ਰਾਪ ਪੈ ਜਾਵੇਗਾ। ਪੱਕੀ ਗੱਲ ਹੈ। ਮੈਂ ਇਜ਼ਰਾਇਲ ਦੇ ਨਾਲ ਖੜਾ ਹਾਂ। ਸਾਡੀ ਜ਼ਮੀਨ ਲੈ ਲੈਣਗੇ, ਉਹ ਲੈ ਲੈਣਗੇ ਬੇਸ਼ੱਕ। ਉਹ ਗਲਤ ਕੰਮ ਕਰ ਰਹੇ ਹਨ, ਬੇਸ਼ੱਕ ਉਹ ਕਰ ਰਹੇ ਹਨ ਭਾਈ। ਹਰੇਕ ਦੇਸ਼ ਵੱਲ ਦੇਖੋ, ਜੋ ਵੀ ਯਹੂਦੀਆਂ ਦੇ ਵਿਰੁੱਧ ਹੋਏ ਉਹ ਡੁੱਬ ਗਏ। ਜਰਮਨੀ ਨੂੰ ਵੇਖੋ ਜਦੋਂ ਉਹ ਯਹੂਦੀਆਂ ਦੇ ਵਿਰੁੱਧ ਹੋਏ ਸਨ ਅਤੇ ਉਹਨਾਂ ਨੇ ਲਾਸ਼ਾਂ ਨੂੰ ਭੱਠੀਆਂ ਵਿੱਚ ਸਾੜ ਦਿੱਤਾ, ਅਤੇ ਵੇਖੋ ਕਿ ਅੱਜ ਕੀ ਹੈ। ਇਟਲੀ ਨੂੰ ਵੇਖੋ ਜੋ ਯਹੂਦੀਆਂ ਦੇ ਵਿਰੋਧ ਵਿੱਚ ਆਇਆ ਜਦੋਂ ਮੁਸੋਲਿਨੀ ਨੇ ਉਹਨਾਂ ਨੂੰ ਇਟਲੀ ਵਿੱਚੋਂ ਕੱਢ ਦਿੱਤਾ। ਅੱਜ ਇਟਲੀ ਨੂੰ ਵੇਖੋ, ਜੇਕਰ ਅਸੀਂ ਉਹਨਾਂ ਨੂੰ ਭੋਜਨ ਨਾ ਪਹੁੰਚਾਉਂਦੇ ਤਾਂ ਉਹ ਭੁੱਖ ਨਾਲ ਮਰ ਜਾਂਦੇ। ਇੱਥੇ ਇੰਜੀਲ ਦਾ ਸੁਸਮਾਚਾਰ ਆਇਆ ਤੇ ਕਈ ਵਰ੍ਹਿਆਂ ਤੱਕ ਦੇਸ਼ਾਂ ਵਿੱਚ ਦਇਆ ਦੀ ਪੁਕਾਰ ਕੀਤੀ ਗਈ ਅਤੇ ਅਸੀਂ ਇਸ ਨੂੰ ਠੁਕਰਾ ਦਿੱਤਾ ਹੈ। ਹੁਣ ਜਦੋਂ ਸ਼ੈਤਾਨ ਆਪਣੀ ਜਗ੍ਹਾ ਲੈ ਰਿਹਾ ਹੈ, ਉਹ ਇਹਨਾਂ ਰਾਜਨੀਤਿਕ ਨੇਤਾਵਾਂ ਦੇ ਦਿਲਾਂ ਨੂੰ ਇਜ਼ਰਾਇਲ ਦੇ ਵਿਰੁੱਧ ਕਰ ਰਿਹਾ ਹੈ। ਉਹ ਅਰਬ ਦੇ ਨਾਲ ਗਠਬੰਧਨ ਕਰ ਰਹੇ ਹਨ। ਭਾਈ ਅਸੀਂ ਲਗਭਗ ਖਤਮ ਹੋ ਚੁੱਕੇ ਹਾਂ, ਇਹ ਸੱਚ ਹੈ। ਅਸੀਂ ਡੁੱਬ ਜਾਵਾਂਗੇ, ਜਿਵੇਂ ਗੱਲ ਪੱਕੀ ਹੈ ਕਿ ਸੰਸਾਰ ਵੀ ਡੁੱਬ ਜਾਵੇਗਾ। ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਜਿਹੜੇ ਮਕਸਦ ਲਈ ਇਹ ਦੇਸ਼ ਖੜਾ ਹੈ, ਮੈਂ ਉਸਦੇ ਲਈ ਇਸ ਨੂੰ ਪਿਆਰ ਕਰਦਾ ਹਾਂ। ਪਰ ਭਾਈ, ਮੈਂ ਹਰੇਕ ਚੀਜ਼ ਤੋਂ ਵੱਧ ਕੇ ਆਪਣੇ ਪ੍ਰਭੂ ਨਾਲ ਪਿਆਰ ਕਰਦਾ ਹਾਂ। ਮੈਂ ਆਪਣੇ ਦੇਸ਼ ਨੂੰ ਗੋਡਿਆਂ ਪਾਰ ਦੇਖਣਾ ਚਾਹੁੰਦਾ ਹਾਂ, ਪਰ ਮੈਨੂੰ ਡਰ ਹੈ ਕਿ ਅਸੀਂ ਅਜਿਹਾ ਕਦੇ ਨਹੀਂ ਕਰਾਂਗੇ। ਅਸੀਂ ਅੰਤ ਸਮੇਂ ਵਿੱਚ ਹਾਂ। ਕੀ ਹੋਇਆ ਹੈ? ਇੱਕ ਮਿਲੀ ਜੁਲੀ ਭੀੜ ਅੰਦਰ ਆ ਵੜੀ ਹੈ। ਕੁਝ ਸਾਲ ਪਹਿਲਾਂ ਸਾਡੀਆਂ ਕਲੀਸਿਯਾਵਾਂ ਵੱਲ ਵੇਖੋ, ਜਦੋਂ ਪੁਰਾਣੇ ਜ਼ਮਾਨੇ ਦੀਆਂ ਪਵਿੱਤਰਤਾ ਵਾਲੀਆਂ ਕਲੀਸਿਯਾਵਾਂ ਹੋਇਆ ਕਰਦੀਆਂ ਸਨ, ਜਦੋਂ ਪਰਮੇਸ਼ਵਰ ਅਤੇ ਧਾਰਮਿਕਤਾ ਲਈ ਖੜੇ ਸਨ, ਜਦੋਂ ਔਰਤਾਂ ਦੇ ਕੰਮ ਅਤੇ ਪਹਿਰਾਵੇ ਔਰਤਾਂ ਵਾਂਗ ਹੀ ਹੁੰਦੇ ਸਨ, ਜਦੋਂ ਆਦਮੀਆਂ ਦੇ ਕੱਪੜੇ ਅਤੇ ਕੰਮ ਮਰਦਾਂ ਵਾਲੇ ਹੁੰਦੇ ਸਨ, ਜਦੋਂ ਲੋਕ ਐਤਵਾਰ ਦੀ ਸਵੇਰ ਨੂੰ ਕਲੀਸਿਯਾ ਵਿੱਚ ਜਾਂਦੇ ਸਨ, ਜਦੋਂ ਸਾਰੀ ਰਾਤ ਭਰ ਪ੍ਰਾਰਥਨਾ ਸਭਾ ਕਰਦੇ ਸਨ, ਜਦੋਂ ਉਹਨਾਂ ਕੋਲ ਪੁਰਾਣੇ ਜ਼ਮਾਨੇ ਦੇ ਤੌਰ ਤਰੀਕੇ ਸਨ, ਉਹਨਾਂ ਕੋਲ ਅਸਲ ਬੇਦਾਰੀ ਹੁੰਦੀ ਸੀ। ਪਰਮੇਸ਼ਵਰ ਬਰਕਤ ਦਿੰਦਾ ਸੀ, ਉਸਨੇ ਹਰੇਕ ਦੁਸ਼ਮਣ ਨੂੰ ਉਹਨਾਂ ਅੱਗੇ ਕਰ ਦਿੱਤਾ ਸੀ। ਉਹ ਸਫ਼ਰ ਕਰਦੇ ਹੋਏ ਅੱਗੇ ਵੱਧਦੇ ਗਏ, ਪਰ ਜਦੋਂ ਅਕਾਨ ਦੀ ਇੱਟ ਡੇਰੇ ਵਿੱਚ ਆਈ ਤਾਂ ਤਬਾਹੀ ਤੋਂ ਬਿਨਾਂ ਹੋਰ ਕੁਝ ਬਾਕੀ ਨਹੀਂ ਬਚਿਆ। ਅਸੀਂ ਆਪਣੇ ਵਚਨ ਤੇ ਹਾਂ, ਆਪਣੇ ਸਫ਼ਰ ਵਿੱਚ ਹਾਂ। ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਪਰਖ ਦਾ ਸਮਾਂ ਆਇਆ। ਲੂਥਰਨ ਕਲੀਸਿਆ ਲਈ ਪਰਖ ਦਾ ਸਮਾਂ ਆਇਆ। ਮੈਥੋਡਿਸਟ ਕਲੀਸਿਆ ਲਈ ਪਰਖ ਦਾ ਸਮਾਂ ਆਇਆ। ਪੈਂਟੇਕੋਸਟਲ ਕਲੀਸਿਆ ਲਈ ਪਰਖ ਦਾ ਸਮਾਂ ਆਇਆ। ਇਹ ਹਰੇਕ ਕਲੀਸਿਆ ਲਈ ਆਉਂਦਾ ਹੈ, ਇਹ ਹਰੇਕ ਵਿਅਕਤੀ ਲਈ ਆਉਂਦਾ ਹੈ। ਪਰਖ ਦਾ ਸਮਾਂ ਸਿਰਫ ਇੱਕ ਹੀ ਤਰੀਕਾ ਹੈ ਜਿਸ ਤੋਂ ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਸਹੀ ਹੋ। ਪਰਮੇਸ਼ਵਰ ਦੀ ਸਦੀਪਕ ਯੋਜਨਾ ਨਾਲ ਜੁੜੇ ਰਹੋ, ਵਚਨ ਦੇ ਨਾਲ ਰਹੋ। ਜੋ ਕੁਝ ਪਰਮੇਸ਼ਵਰ ਆਖਦਾ ਹੈ ਕਹੋ, ਉਹੀ ਸਹੀ ਹੈ। ਉਸ ਵਿੱਚੋਂ ਕੁਝ ਘੱਟ ਜਾਂ ਜ਼ਿਆਦਾ ਨਾ ਲਓ। ਜਦੋਂ ਪਰਮੇਸ਼ਵਰ ਦਾ ਵਚਨ ਵਾਅਦਿਆਂ ਨਾਲ ਭਰਿਆ ਹੋਇਆ ਹੈ ਤਾਂ ਸਾਨੂੰ ਇਸ, ਉਸ ਅਤੇ ਕਿਸੇ ਹੋਰ ਨੂੰ ਕਿਉਂ ਲੈਣਾ ਚਾਹੀਦਾ ਹੈ? ਹਾਂ ਸ਼੍ਰੀਮਾਨ, ਸਾਨੂੰ ਕਿਸੇ ਹੋਰ ਵਿਕਲਪ ਨੂੰ ਲੈਣ ਦੀ ਕੀ ਲੋੜ ਹੈ? ਇਹ ਸੱਚਾਈ ਹੈ। ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ, ਕੋਈ ਮਾਮਲਾ ਨਹੀਂ। ਭਾਵੇਂ ਇਹ ਕਿੰਨਾ ਵੀ ਬੇਤੁਕਾ ਜਾਪਦਾ ਹੋਵੇ, ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਭਾਵੇਂ ਕੁਝ ਵੀ ਹੋਵੇ, ਉਸਨੇ ਪੂਰਾ ਕੀਤਾ ਵੀ ਹੈ। ਤੁਹਾਡੇ ਦਾਦੇ ਨੇ ਕੀ ਕਿਹਾ ਹੁੰਦਾ ਜੇਕਰ ਤੁਹਾਡੇ ਪੜਦਾਦੇ ਨੇ ਉਸਨੂੰ ਦੱਸਿਆ ਹੁੰਦਾ ਕਿ ਕੋਈ ਸਮਾਂ ਆਵੇਗਾ ਜਦੋਂ ਘੋੜਿਆਂ ਤੋਂ ਬਿਨਾਂ ਗੱਡੀਆਂ ਸੜਕ ਤੇ ਚੱਲਣਗੀਆਂ? ਉਹ ਸ਼ਾਇਦ ਉਸ ਤੇ ਹੱਸ ਪੈਂਦੇ, ਪਰ ਅੱਜ ਇਹੀ ਹੋ ਰਿਹਾ ਹੈ। ਠੀਕ ਹੈ, ਇਹਨਾਂ ਹੋਰ ਚੀਜ਼ਾਂ ਬਾਰੇ ਕੀ ਹੈ ਜੋ ਹੋਣ ਵਾਲੀਆਂ ਹਨ? ਜਦ ਇਹ ਸਾਰੀਆਂ ਮਹਾਨ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ, ਪਰ ਅਸੀਂ ਇੱਥੇ ਹਾਂ। ਇੱਕ ਦਿਨ ਯੇਸ਼ੂ ਆਵੇਗਾ, ਉਹ ਪਰਮੇਸ਼ਵਰ ਦਾ ਮਹਿਮਾ ਵਾਲਾ ਅਧਿਰਾਜ ਪੁੱਤਰ। ਉਸਨੇ ਵਾਅਦਾ ਕੀਤਾ ਕਿ ਉਹ ਇਸ ਨੂੰ ਕਰੇਗਾ। ਉਸਨੇ ਵਾਅਦਾ ਕੀਤਾ ਹੈ ਕਿ ਉਹ ਪਾਪ ਦਾ ਨਿਆਂ ਕਰੇਗਾ। ਭਾਈ, ਜਾਂ ਤਾਂ ਤੁਸੀਂ ਪਾਪਾਂ ਲਈ ਪਰਮੇਸ਼ਵਰ ਦੁਆਰਾ ਮਹੀਆ ਕੀਤੀ ਕੁਰਬਾਨੀ ਨੂੰ ਕਬੂਲ ਕਰੋ, ਜਾਂ ਤੁਹਾਨੂੰ ਨਿਆਂ ਦੇ ਦਿਨ ਇਕੱਲੇ ਹੀ ਖੜਾ ਹੋਣਾ ਪਵੇਗਾ। ਰਾਸ਼ਟਰ, ਕਲੀਸਿਆ ਜਾਂ ਵਿਅਕਤੀ, ਪਰਖ ਦਾ ਸਮਾਂ। ਧਿਆਨ ਦਿਓ, ਉਹਨਾਂ ਨੇ 12 ਜਣਿਆਂ ਨੂੰ ਇਹ ਪਤਾ ਲਗਾਉਣ ਲਈ ਭੇਜਿਆ ਕਿ ਉਹ ਕੀ ਕਹਿੰਦੇ ਹਨ। ਉਹਨਾਂ ਵਿੱਚੋਂ 10 ਨੇ ਵਾਪਸ ਆ ਕੇ ਕਿਹਾ, ਉਹ ਅਸੀਂ ਇਹ ਨਹੀਂ ਕਰ ਸਕਦੇ, ਇਹ ਅਸੰਭਵ ਹੈ, ਅਸੀਂ ਇਸ ਨੂੰ ਕਰ ਹੀ ਨਹੀਂ ਸਕਦੇ। ਪਰ ਬੁੱਢਾ ਕਾਲੇਬ ਅਤੇ ਯਹੋਸ਼ੂਆ ਇੱਕ ਮੁੜ ਤੇ ਚੜ ਗਏ ਅਤੇ ਉਹਨਾਂ ਨੇ ਆਖਿਆ, ਅਸੀਂ ਕਰ ਸਕਦੇ ਹਾਂ, ਅਸੀਂ ਸਮਰਥ ਹਾਂ। ਕਿਉਂ? ਇਹ ਇਸ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਪਾ ਰਹੇ ਹੋ। ਜੇ ਤੁਸੀਂ ਬਾਹਰ ਦੇਖ ਰਹੇ ਹੋ ਕਿ ਇਸ ਤਰ੍ਹਾਂ ਦਿਖਦਾ ਹੈ, ਇਹ ਨਾ ਦੇਖੋ ਕਿ ਉਹ ਲੋਕ ਕੀ ਕਹਿੰਦੇ ਹਨ ਜਾਂ ਕੋਈ ਹੋਰ ਕੀ ਕਹਿੰਦਾ ਹੈ। ਜੇਕਰ ਪਰਮੇਸ਼ੁਰ ਦੇ ਵਚਨ ਦੇ ਉਲਟ ਹੈ ਤਾਂ ਵਚਨ ਦੇ ਨਾਲ ਬਣੇ ਰਹੋ। ਪਰਮੇਸ਼ੁਰ ਨੇ ਉਹਨਾਂ ਨਾਲ ਉਸ ਧਰਤੀ ਦਾ ਵਾਅਦਾ ਕੀਤਾ ਸੀ, ਇਸ ਤੇ ਕਾਲਬ ਅਤੇ ਉਹ ਲੋਕ ਆਸ ਲਾਈ ਬੈਠੇ ਸਨ। ਵਿਵਸਥਾਸਾਰ ਦੀ ਪੁਸਤਕ ਪੜ੍ਹੋ, ਦੇਖੋ ਮੂਸਾ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੁਧਾਰਿਆ। ਆਖਿਆ, ਮੈਂ ਇਹ ਕੀਤਾ ਹੈ, ਮੈਂ ਉਹ ਕੀਤਾ ਹੈ, ਅਤੇ ਪਰਮੇਸ਼ੁਰ ਨੇ ਇਹ ਕੀਤਾ ਹੈ ਅਤੇ ਇਹ ਕਿਹਾ ਹੈ, ਪਰ ਤੁਸੀਂ ਨਹੀਂ ਹੋਵੋਗੇ। ਪਰਮੇਸ਼ੁਰ ਆਪਣੇ ਵਾਅਦੇ ਨਾਲ ਖੜਾ ਰਹਿੰਦਾ ਹੈ। ਉਹ ਕਈ ਵਾਰ ਇਸ ਤਰ੍ਹਾਂ ਵਿਖਾਈ ਦਿੰਦਾ ਹੈ ਜਿਵੇਂ ਮੁਸ਼ਕਿਲ ਹੈ। ਹੁਣ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਇਹ ਸੁਣੋ, ਇਹ ਮੁਸ਼ਕਿਲ ਹੈ, ਇੱਕ ਜੰਗ ਹੈ। ਮਿਸਰ ਵਿੱਚ ਪਰਮੇਸ਼ੁਰ ਨੇ ਕਿਹਾ ਸੀ, ਮੈਂ ਤੁਹਾਨੂੰ ਉਹ ਧਰਤੀ ਅਤੇ ਜੋ ਕੁਝ ਉਹਦੇ ਵਿੱਚ ਹੈ ਦੇ ਦਿੱਤਾ ਹੈ। ਹੁਣ ਉਸਨੇ ਬਸ ਇਹ ਕਦੇ ਨਹੀਂ ਸੀ ਆਖਿਆ, ਮੈਂ ਤੁਹਾਨੂੰ ਚੁੱਕ ਕੇ ਉੱਥੇ ਲੈ ਜਾਵਾਂਗਾ ਅਤੇ ਤੁਹਾਨੂੰ ਉੱਥੇ ਵਸਾਵਾਂਗਾ। ਉਹਨਾਂ ਨੂੰ ਆਪਣੀ ਜ਼ਮੀਨ ਦੇ ਹਰੇਕ ਇੰਚ ਲਈ ਲੜਨਾ ਪਿਆ। ਜਦੋਂ ਪਰਮੇਸ਼ੁਰ ਨੇ ਯਹੋਸ਼ੂਆ ਨੂੰ ਹੁਕਮ ਦਿੱਤਾ, ਉਸ ਆਖਿਆ, ਹੌਸਲਾ ਰੱਖ, ਨਾ ਡਰ ਅਤੇ ਨਾ ਹੀ ਘਬਰਾ, ਕਿਉਂਕਿ ਜਿੱਥੇ ਕਿਤੇ ਵੀ ਤੂੰ ਜਾਵੇਂ, ਯਹੋਵਾ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ। ਜਿੱਥੇ ਕਿਤੇ ਵੀ ਤੂੰ ਜਾਵੇਂਗਾ, ਯਹੋਵਾ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ। ਚਾਹੇ ਜੋ ਮਰਜ਼ੀ ਹੋਵੇ, ਇਹ ਕਿੰਨਾ ਵੀ ਔਖਾ ਹੋਵੇ, ਰੁਕਾਵਟ ਕਿੰਨੀ ਵੀ ਵੱਡੀ ਹੋਵੇ, ਉਸਦੀ ਕੋਈ ਪਰਵਾਹ ਨਹੀਂ। ਭਾਵੇਂ ਉਹ ਮੌਤ ਦੀ ਛਾਂ ਦੀ ਵਾਦੀ ਵਿੱਚ ਹੋਵੇ, ਤੂੰ ਜਿੱਥੇ ਕਿਤੇ ਵੀ ਜਾਵੇਂਗਾ, ਯਹੋਵਾ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ। ਉਹ ਯਹੋਸ਼ੂਆ ਕਿਸ ਤਰ੍ਹਾਂ ਇਜ਼ਰਾਇਲ ਨੂੰ ਇਕੱਠਾ ਕਰਦਾ ਹੈ ਤੇ ਕਹਿੰਦਾ ਹੈ, ਇੱਥੇ ਖੜੇ ਹੋ ਜਾਓ ਅਤੇ ਪਰਮੇਸ਼ੁਰ ਦੀ ਮਹਿਮਾ ਨੂੰ ਵੇਖੋ। ਪਰਮੇਸ਼ੁਰ ਆਪਣੇ ਵਚਨ ਦੇ ਨਾਲ ਹੈ, ਪਰਮੇਸ਼ੁਰ ਨੇ ਵਾਅਦਾ ਕੀਤਾ ਹੈ। ਪਰਮੇਸ਼ੁਰ ਨੇ ਯਹੋਸ਼ੂਆ ਨੂੰ ਕਿਹਾ, ਹਰੇਕ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇਗੀ ਉਹ ਤੇਰਾ ਹੋਵੇਗਾ, ਮੈਂ ਤੈਨੂੰ ਦਿਆਂਗਾ। ਆਮੀਨ। ਚਾਹੇ ਮੁਕਤੀ ਲਈ ਹੋਵੇ, ਚਾਹੇ ਦੈਵਿਕ ਚੰਗਿਆਈ ਲਈ ਜਾਂ ਹੋਰ ਬਰਕਤ ਲਈ ਹੋਵੇ, ਜੇਕਰ ਇਹ ਕਿਸੇ ਵੀ ਚੀਜ਼ ਲਈ ਹੈ ਜਿਸ ਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ, ਤਾਂ ਪੈਰਾਂ ਦੇ ਨਿਸ਼ਾਨ ਬਣਾਓ। ਆਮੀਨ। ਹਰੇਕ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਪਰਮੇਸ਼ੁਰ ਨੇ ਵਾਅਦਾ ਕੀਤਾ ਹੈ। ਪਰਮੇਸ਼ੁਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਪਰਮੇਸ਼ੁਰ ਦਾ ਵਚਨ ਹਮੇਸ਼ਾ ਸੱਚਾਈ ਹੈ। ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ, ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ। ਭਾਈਓ, ਸਾਡੇ ਲਈ ਪੈਰਾਂ ਦੇ ਨਿਸ਼ਾਨ ਬਣਾਉਣ ਦਾ ਸਮਾਂ ਆ ਗਿਆ ਹੈ। ਅਸੀਂ ਇੱਥੇ ਛਾਉਣੀ ਵਿੱਚ ਨਹੀਂ ਰਹਿ ਸਕਦੇ, ਅੱਗ ਅੱਗੇ ਵੱਧ ਰਹੀ ਹੈ। ਆਓ ਅਸੀਂ ਵੀ ਅੱਗੇ ਵਧੀਏ, ਮਹਿਮਾ ਤੋਂ ਮਹਿਮਾ ਵੱਲ, ਬਾਈਬਲ ਦੇ ਅਨੁਭਵ ਤੋਂ ਬਾਈਬਲ ਦੇ ਅਨੁਭਵ ਵੱਲ। ਆਓ ਆਪਣੇ ਦਿਲਾਂ ਨੂੰ ਖੋਲੀਏ ਤੇ ਪਰਮੇਸ਼ੁਰ ਵੱਲ ਆਪਣੇ ਹੱਥ ਉਠਾਈਏ। ਹੋਸ਼ ਵਿੱਚ ਰਹੀਏ, ਬਾਈਬਲ ਵਿੱਚ ਰਹੀਏ, ਉਸ ਵਿੱਚੋਂ ਬਾਹਰ ਨਾ ਜਾਓ, ਠੀਕ ਉਹਦੇ ਵਿੱਚ ਠਹਿਰੇ ਰਹੋ। ਇੱਛਾ ਕਰੋ, ਸਾਡੇ ਕੋਲ ਪਰਮੇਸ਼ੁਰ ਦਾ ਨਬੀ ਹੈ, ਸਾਡੇ ਕੋਲ ਪਰਮੇਸ਼ੁਰ ਦਾ ਵਚਨ ਹੈ ਤੇ ਸਾਡੇ ਕੋਲ ਪਰਮੇਸ਼ੁਰ ਦਾ ਦੂਤ ਹੈ। ਉਹ ਇਸ ਕਲੀਸਿਆ ਦੀ ਅਗਵਾਈ ਉਸੇ ਤਰ੍ਹਾਂ ਕਰ ਰਿਹਾ ਹੈ ਜਿਸ ਤਰ੍ਹਾਂ ਉਸਨੇ ਉਹਨਾਂ ਦਿਨਾਂ ਵਿੱਚ ਕੀਤੀ ਸੀ। ਇਹ ਬਿਲਕੁਲ ਸਹੀ ਹੈ। ਪਰਮੇਸ਼ੁਰ ਦਾ ਵਚਨ ਸਾਡੇ ਅੱਗੇ ਅੱਗੇ ਹੈ। ਪਰਮੇਸ਼ੁਰ ਦਾ ਨਬੀ, ਪਵਿੱਤਰ ਆਤਮਾ ਹੈ, ਪਰਮੇਸ਼ੁਰ ਦਾ ਦੂਤ ਕਲੀਸਿਆ ਦੀ ਅਗਵਾਈ ਕਰ ਰਿਹਾ ਹੈ। ਅਸੀਂ ਅੱਗ ਦੇ ਥੰਮ ਹੇਠ ਪਰਮੇਸ਼ੁਰ ਦੀ ਮਹਿਮਾ ਅੰਦਰ ਚੱਲ ਰਹੇ ਹਾਂ। ਮਸੀਹ ਯੇਸ਼ੂ ਨਾਲ ਸਵਰਗੀ ਸਥਾਨਾਂ ਵਿੱਚ ਇਕੱਠੇ ਬੈਠੇ ਹੋਏ ਹਾਂ। ਹੁਣ ਅਸੀਂ ਪਰਮੇਸ਼ੁਰ ਦੇ ਪੁੱਤਰ ਅਤੇ ਧੀਆਂ ਹਾਂ ਅਤੇ ਵਚਨ ਦੇ ਮਹਾਨ ਪ੍ਰਕਾਸ਼ਨ ਨੂੰ ਪਵਿੱਤਰ ਆਤਮਾ ਸਾਡੇ ਦਿਲਾਂ ਅੰਦਰ ਵਸਾ ਰਿਹਾ ਹੈ ਅਤੇ ਮੁਕਤੀ ਦੇ ਰੁੱਖ, ਧਰਮੀ ਜੀਵਨ, ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਭਗਤੀ, ਹਲੀਮੀ, ਸਬਰ, ਸਹਿਣਸ਼ੀਲਤਾ ਨੂੰ ਲਿਆ ਰਿਹਾ ਹੈ। ਯਕੀਨਨ ਇਹੀ ਗੱਲ ਹੈ। ਇਹ ਇਕੱਲੇ ਬ੍ਰਨਮ ਡੇਰੇ ਜਾਂ ਕਿਸੇ ਹੋਰ ਡੇਰੇ ਨਾਲ ਹੀ ਨਹੀਂ ਹੋਵੇਗਾ, ਇਹ ਵਿਅਕਤੀਗਤ ਤੌਰ ਤੇ ਹੁੰਦਾ ਹੈ। ਜੇ ਸਾਰਾ ਬ੍ਰਨਮ ਡੇਰਾ ਇੱਕ ਮਨ ਹੋ ਕੇ ਇਕੱਠਾ ਹੋ ਜਾਏ ਤਾਂ ਇਹ ਪਰਮੇਸ਼ੁਰ ਲਈ ਇੱਕ ਵੱਡੀ ਇਕਾਈ ਬਣ ਕੇ ਅੱਗੇ ਵਧੇਗਾ। ਪਰ ਜੇਕਰ ਉਸ ਬ੍ਰਨਮ ਡੇਰੇ ਵਿੱਚ ਸਿਰਫ ਇੱਕ ਹੀ ਜਣਾ ਇਸ ਤਰ੍ਹਾਂ ਚੱਲੇਗਾ ਤਾਂ ਪਰਮੇਸ਼ੁਰ ਉਸ ਇਕੱਲੇ ਨਾਲ ਹੀ ਚੱਲੇਗਾ। ਇਸ ਨੂੰ ਕਰਨ ਦਾ ਸਿਰਫ ਇੱਕ ਹੀ ਤਰੀਕਾ ਹੈ, ਉਹ ਹੈ ਇਸ ਦੇ ਨਾਲ ਕਤਾਰ ਵਿੱਚ ਹੋਣਾ, ਅੱਗੇ ਵਧਣਾ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਪਰਮੇਸ਼ੁਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਉਹਨਾਂ ਲੋਕਾਂ ਨੇ ਆਖਿਆ, ਅਸੀਂ ਉਹ ਨਹੀਂ ਕਰ ਸਕਦੇ, ਅਸੀਂ ਉੱਥੇ ਬੇਦਾਰੀ ਨਹੀਂ ਕਰ ਸਕਦੇ, ਸਾਰੀਆਂ ਚੀਜ਼ਾਂ ਸਾਡੇ ਵਿਰੁੱਧ ਹਨ। ਉਹ ਮੇਰੇ ਉੱਥੇ ਅਮੋਰੀ, ਹਿੱਤੀ ਅਤੇ ਸਾਰੇ ਲੋਕ ਹਨ, ਉਹ ਕੰਧ ਦੇ ਵਾਂਗ ਖੜੇ ਹਨ ਅਤੇ ਅਸੀਂ ਟਿੱਡੀਆਂ ਵਰਗੇ ਦਿਖਾਈ ਦਿੰਦੇ ਹਾਂ। ਪਰ ਲਗਭਗ 40 ਸਾਲਾਂ ਦਾ ਬਜ਼ੁਰਗ ਯਹੋਸ਼ੂਆ ਆਪਣੀ ਛਾਤੀ ਠੋਕ ਰਿਹਾ ਸੀ ਅਤੇ ਕਾਲਬ ਕਹਿ ਰਿਹਾ ਸੀ। ਕਾਲਬ ਉੱਥੇ ਖੜਾ ਕਹਿ ਰਿਹਾ ਸੀ। ਕਾਲਬ ਨੇ ਕਿਹਾ ਕਿ ਤੁਹਾਨੂੰ ਪਤਾ ਹੈ, ਅਸੀਂ ਇਸ ਨੂੰ ਕਰਨ ਲਈ ਯੋਗ ਨਾਲੋਂ ਵੀ ਵੱਧ ਹਾਂ। ਉਹ ਭਾਈ, ਛੋਟਾ ਜਿਹਾ ਤਿੱਖੇ ਨੱਕ ਵਾਲਾ ਯਹੂਦੀ ਉੱਥੇ ਖੜਾ ਹੈ, ਉੱਪਰ ਹੇਠਾਂ ਉੱਛਲ ਕੇ ਕਹਿੰਦਾ ਹੈ, ਅਸੀਂ ਇਹ ਕਰ ਸਕਦੇ ਹਾਂ, ਅਸੀਂ ਸਿਰਫ ਇਹ ਕਰਨ ਦੇ ਯੋਗ ਹੀ ਨਹੀਂ ਹਾਂ, ਪਰ ਅਸੀਂ ਕਰਨ ਵਾਲੀ ਯੋਗਤਾ ਤੋਂ ਵੀ ਵੱਧ ਕੇ ਹਾਂ। ਕਿਉਂ? ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਹੈ। ਇਸ ਨਾਲ ਮਾਮਲਾ ਖਤਮ ਹੋ ਜਾਂਦਾ ਹੈ। ਭਾਈ ਅਸੀਂ ਚੰਗਾਈ ਪਾ ਸਕਦੇ ਹਾਂ, ਅਸੀਂ ਅੱਜਾ ਦੀ ਕੰਮ ਕਰ ਸਕਦੇ ਹਾਂ, ਅਸੀਂ ਬਿਦਾਰੀ ਪਾ ਸਕਦੇ ਹਾਂ, ਅਸੀਂ ਆਸ਼ੀਸ਼ ਪਾ ਸਕਦੇ ਹਾਂ। ਕਿਉਂ? ਪਰਮੇਸ਼ਵਰ ਨੇ ਇਸ ਤਰ੍ਹਾਂ ਆਖਿਆ ਹੈ, ਅਸੀਂ ਅਸਲੀ ਪੰਤੇਕੁਸਤ ਨੂੰ ਪਾ ਸਕਦੇ ਹਾਂ, ਅਸੀਂ ਅਸਲੀ ਬਿਦਾਰੀ ਨੂੰ ਪਾ ਸਕਦੇ ਹਾਂ। ਪਰਮੇਸ਼ਵਰ ਨੇ ਇਸੇ ਤਰ੍ਹਾਂ ਆਖਿਆ ਹੈ, ਪਰਮੇਸ਼ਵਰ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ। ਜਿਵੇਂ ਪਰਮੇਸ਼ਵਰ ਆਪਣੀਆਂ ਆਸ਼ੀਸ਼ਾਂ ਨਾਲ ਆਪਣਾ ਵਾਅਦਾ ਪੂਰਾ ਕਰਦਾ ਹੈ, ਉਸੇ ਤਰ੍ਹਾਂ ਪਰਮੇਸ਼ਵਰ ਆਪਣੇ ਵਾਅਦੇ ਨੂੰ ਨਿਆਂ ਨਾਲ ਪੂਰਾ ਕਰਦਾ ਹੈ। ਅਸੀਂ ਜਾਂ ਤਾਂ ਨਿਆਂ ਨੂੰ ਲੈਣਾ ਹੈ ਜਾਂ ਆਸ਼ੀਸ਼ ਨੂੰ, ਅਸੀਂ ਅੱਗੇ ਵਧਣਾ ਹੈ ਜਾਂ ਪਿੱਛੇ ਜਾਣਾ ਹੈ, ਅਸੀਂ ਜਾਂ ਤਾਂ ਉਸਦੇ ਨਾਲ ਜਾਣਾ ਹੈ ਜਾਂ ਇਕੱਲੇ ਜਾਣਾ ਹੈ। ਕੋਈ ਹੋਰ ਉੱਥੇ ਨਾਲ ਨਹੀਂ ਜਾ ਸਕਦਾ। ਉਸਦੇ ਵਚਨ ਦੇ ਨਾਲ ਬਣੇ ਰਹੋ। ਮੈਂ ਆਪਣੇ ਬਹੁਤ ਹੀ ਚੰਗੇ ਦੋਸਤ ਨੂੰ ਯਾਦ ਕਰ ਸਕਦਾ ਹਾਂ ਜੋ ਮਹਿਮਾ ਵਿੱਚ ਜਾ ਚੁੱਕਾ ਹੈ। ਉਹ ਆਸ਼ੀਸ਼ਿਤ ਬਜ਼ੁਰਗ ਭਾਈ, ਇੱਕ ਸੰਤ ਆਦਮੀ, ਪਵਿੱਤਰ ਆਤਮਾ ਨਾਲ ਭਰਿਆ ਹੋਇਆ, ਜਿਸਦਾ ਨਾਮ ਪੌਲ ਰੇਡਰ ਸੀ। ਇੱਕ ਵਾਰ ਪੱਛਮੀ ਤੱਟ ਤੇ, ਬਸ ਉਹਦੀ ਮੌਤ ਤੋਂ ਠੀਕ ਪਹਿਲਾਂ, ਤੁਸੀਂ ਉਸਦੀ ਗਵਾਹੀ ਨੂੰ ਜਾਣਦੇ ਹੋ ਜੋ ਉਸਨੇ ਗੀਤ ਲਿਖਿਆ ਹੈ, ਸਿਰਫ ਵਿਸ਼ਵਾਸ ਕਰੋ ਜੋ ਮੈਨੂੰ ਮੰਚ ਤੇ ਲੈ ਆਇਆ ਸੀ। ਮੈਂ ਸੋਚਦਾ ਹਾਂ ਕੀ ਪੌਲ ਜੋ ਮਹਿਮਾ ਵਿੱਚ ਹੈ ਉਹ ਸੁਣਦਾ ਹੋਵੇਗਾ ਕਿ ਉਹ ਪੁਰਾਣਾ ਗੀਤ ਹਜ਼ਾਰਾਂ ਲੋਕਾਂ ਵੱਲੋਂ ਗਾਇਆ ਜਾਂਦਾ ਹੈ, ਉਹ ਵੀ ਵੱਖ ਵੱਖ ਬੋਲੀਆਂ ਵਿੱਚ। ਉਹ ਕਿਵੇਂ ਜਾਣ ਸਕਦਾ ਸੀ ਕਿ ਉਹ ਗਰੀਬ ਨਿੱਕਾ ਜਿਹਾ ਲੜਕਾ ਜੋ ਉਸਦੇ ਸਾਹਮਣੇ ਫਟੀਆਂ ਪੁਰਾਣੀਆਂ ਜੁੱਤੀਆਂ ਪਾ ਕੇ ਬੈਠਾ ਸੀ ਅਤੇ ਗਲੇ ਵਿੱਚ ਟਾਈ ਵੀ ਨਹੀਂ ਪਹਿਨੀ ਹੋਈ ਸੀ, ਵਾਲ ਕਟਾਉਣ ਵਾਲੇ ਸਨ, ਕਿ ਪਰਮੇਸ਼ਵਰ ਮੈਨੂੰ ਉਸ ਛੋਟੇ ਜਿਹੇ ਗੀਤ ਨੂੰ ਸੰਸਾਰ ਭਰ ਅੰਦਰ ਲੈ ਜਾਣ ਦੇਵੇਗਾ। ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਮੈਂ ਪ੍ਰਭੂ ਨੇ ਇਸ ਨੂੰ ਲਗਾਇਆ ਹੈ, ਮੈਂ ਇਸ ਨੂੰ ਰਾਤ ਦਿਨ ਸਿੰਜਦਾ ਰਹਾਂਗਾ। ਉਸਨੇ ਆਖਿਆ, ਮਤੇ ਕੋਈ ਉਹਨੂੰ ਮੇਰੇ ਹੱਥੋਂ ਖੋ ਨਾ ਲਵੇ। ਇਸ ਤਰ੍ਹਾਂ ਲੱਗ ਸਕਦਾ ਹੈ ਕਿ ਇਹ ਡੁੱਬ ਰਿਹਾ ਹੈ, ਪਰ ਇਹ ਕਦੇ ਵੀ ਨਹੀਂ ਡੁੱਬੇਗਾ। ਉਸ ਰਾਤ ਉਹ ਛੋਟਾ ਜਿਹਾ ਪੁਰਾਣਾ ਜਹਾਜ਼, ਜਦੋਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ ਸਨ ਅਤੇ ਉਹ ਹੁਲਾਰੇ ਖਾ ਰਿਹਾ ਸੀ, ਅਜਿਹਾ ਲੱਗਦਾ ਸੀ ਜਿਵੇਂ ਆਖਰੀ ਘੜੀ ਆ ਪਹੁੰਚੀ ਸੀ। ਪਰ ਅਚਾਨਕ ਕੋਈ ਪਾਣੀ ਤੇ ਸ਼ਾਂਤੀ ਨਾਲ ਤੁਰਦਾ ਹੋਇਆ ਆ ਰਿਹਾ ਸੀ। ਉਹ ਹਮੇਸ਼ਾ ਉੱਥੇ ਹੁੰਦਾ ਹੈ, ਉਹ ਕਦੇ ਵੀ ਦੇਰ ਨਹੀਂ ਲਾਉਂਦਾ। ਇੱਕ ਹੋਰ ਝਟਕਾ ਤੇ ਜਹਾਜ਼ ਡੁੱਬ ਜਾਂਦਾ, ਪਰ ਉਹ ਹਮੇਸ਼ਾ ਉੱਥੇ ਮੌਜੂਦ ਹੁੰਦਾ ਹੈ। ਯਕੀਨਨ ਉਸ ਦਿਨ ਬਾਬਲ ਵਿੱਚ ਜਦੋਂ ਇਬਰਾਨੀ ਬੱਚੇ ਉਸ ਅੱਗ ਦੀ ਭੱਠੀ ਵਿੱਚ ਜਾ ਰਹੇ ਸਨ, ਅਜਿਹਾ ਲੱਗ ਰਿਹਾ ਸੀ ਕਿ ਅੰਤ ਆ ਗਿਆ ਹੈ। ਪਰ ਜਿਵੇਂ ਹੀ ਉਹਨਾਂ ਨੇ ਅੰਦਰ ਕਦਮ ਰੱਖਿਆ, ਉੱਥੇ ਇੱਕ ਪਰਮੇਸ਼ਵਰ ਦੇ ਪੁੱਤਰ ਵਰਗਾ ਉਹਨਾਂ ਦੇ ਨਾਲ ਖੜਾ ਸੀ। ਹਮੇਸ਼ਾ ਹੀ ਉੱਥੇ ਹੁੰਦਾ ਹੈ, ਉਹ ਕਦੇ ਵੀ ਦੇਰ ਨਹੀਂ ਕਰਦਾ, ਉਹ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਮੈਂ ਤੁਹਾਡੇ ਨਾਲ ਹੋਵਾਂਗਾ, ਹਾਂ ਭਾਵੇਂ ਮੈਂ ਮੌਤ ਦੇ ਸਾਏ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ। ਦਾਊਦ ਨੇ ਕਿਹਾ ਸੀ ਉਹ ਹਮੇਸ਼ਾ ਮੌਜੂਦ ਰਹਿੰਦਾ ਹੈ, ਉਹ ਆਪਣਾ ਵਾਅਦਾ ਪੂਰਾ ਕਰਦਾ ਹੈ। ਉਹ ਅਨੰਤ ਸੱਚਾਈ ਹੈ, ਉਹ ਅਸਫਲ ਨਹੀਂ ਹੋ ਸਕਦਾ, ਉਸਦਾ ਵਚਨ ਕਦੇ ਵੀ ਅਸਫਲ ਨਹੀਂ ਹੋ ਸਕਦਾ। ਆਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਨਹੀਂ ਟਲ ਸਕਦੇ। ਪੌਲ ਨੇ ਦੱਸਿਆ ਕਿ ਇੱਕ ਵਾਰ ਉਹ ਜਦੋਂ ਜੈਦ ਵਿੱਚ ਪਿਆ ਸੀ, ਉਹ ਦੂਰ ਕਿਤੇ ਟਾਪੋਂ ਵਿੱਚ ਸੀ ਅਤੇ ਉਸਨੂੰ ਬੁਖਾਰ ਹੋ ਗਿਆ ਸੀ। ਉਹ ਡਾਕਟਰ ਤੋਂ ਲਗਭਗ 100 ਮੀਲ ਦੂਰ ਸੀ, ਜੰਗਲਾਂ ਵਿੱਚ ਸੀ ਤੇ ਉਸ ਥਾਂ ਦੇ ਕਾਲੇ ਪਾਣੀ ਦੇ ਬੁਖਾਰ ਨੇ ਉਸਨੂੰ ਘੇਰ ਲਿਆ ਸੀ, ਜੋ ਤੁਰੰਤ ਹੀ ਮੌਤ ਦਾ ਕਾਰਨ ਬਣ ਜਾਂਦਾ ਸੀ। ਅਤੇ ਹਨੇਰਾ ਹੋ ਗਿਆ ਸੀ ਅਤੇ ਉਸਨੇ ਆਪਣੀ ਵਫ਼ਾਦਾਰ ਪਤਨੀ ਨੂੰ ਕਿਹਾ, ਤੂੰ ਮੇਰੇ ਕੋਲ ਖੜੀ ਰਹਿ ਪਿਆਰੀ ਅਤੇ ਪ੍ਰਾਰਥਨਾ ਕਰ, ਕਮਰੇ ਵਿੱਚ ਇੰਨਾ ਹਨੇਰਾ ਹੋ ਰਿਹਾ ਹੈ। ਪਰ ਉਸਨੇ ਕਿਹਾ, ਮੈਂ ਪਰਮੇਸ਼ਵਰ ਤੇ ਭਰੋਸਾ ਕਰ ਰਿਹਾ ਹਾਂ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੋਵੇਗਾ, ਮੈਂ ਪਰਮੇਸ਼ਵਰ ਤੇ ਭਰੋਸਾ ਕਰਦਾ ਹਾਂ, ਮੈਂ ਉਸ ਦੇ ਨਾਲ ਖੜਾ ਰਹਾਂਗਾ। ਉਸਨੇ ਆਖਿਆ, ਤੂੰ ਇੱਥੇ ਖੜੀ ਰਹਿ ਤੇ ਪ੍ਰਾਰਥਨਾ ਕਰ ਪਿਆਰੀ। ਉਸਨੇ ਪ੍ਰਾਰਥਨਾ ਕੀਤੀ, ਹਨੇਰਾ ਹੋ ਗਿਆ ਅਤੇ ਆਖਿਆ, ਪਿਆਰੀ ਕਮਰੇ ਵਿੱਚ ਹਨੇਰਾ ਹੋ ਰਿਹਾ ਹੈ, ਪਰ ਉਹ ਮੈਂ ਸ਼ਾਂਤੀ ਮਹਿਸੂਸ ਕਰ ਰਿਹਾ ਹਾਂ। ਅਤੇ ਥੋੜੀ ਦੇਰ ਬਾਅਦ ਇੰਨਾ ਹਨੇਰਾ ਹੋ ਗਿਆ, ਉਹ ਬਾਹਰ ਚਲਾ ਗਿਆ, ਉਹ ਇੱਕ ਸੁਪਨਾ ਵੇਖਣ ਲੱਗਾ। ਉਸਨੇ ਸੋਚਿਆ ਕਿ ਉਹ ਸੁਪਨਾ ਦੇਖ ਰਿਹਾ ਸੀ। ਉਹ ਵਾਪਸ ਓਰੇਗਨ ਵਿੱਚ ਸੀ ਜਿੱਥੋਂ ਉਹ ਆਇਆ ਸੀ, ਉੱਥੇ ਉਹ ਲੱਕੜ ਕੱਟ ਰਿਹਾ ਸੀ ਅਤੇ ਮਾਲਕ ਨੇ ਕਿਹਾ, ਪੌਲ ਉੱਥੇ ਪਹਾੜੀ ਦੀ ਚੋਟੀ ਤੇ ਜਾ ਅਤੇ ਮੇਰੇ ਲਈ ਇੱਕ ਰੁੱਖ ਕੱਟ ਕੇ ਲੈ ਆ, ਇੰਨੇ ਇੰਚ ਮੋਟਾ, ਇੰਨੇ ਫੁੱਟ ਲੰਬਾ, ਤੇ ਮੇਰੇ ਕੋਲ ਉਸ ਨੂੰ ਲੈ ਆ। ਉਸਨੇ ਕਿਹਾ, ਠੀਕ ਹੈ ਮਾਲਕ, ਮੈਂ ਲੈ ਕੇ ਆਉਂਦਾ ਹਾਂ। ਉਹ ਗਿਆ ਤੇ ਆਪਣੇ ਨਿੱਕੇ ਜਿਹੇ ਪੁਰਾਣੇ ਦਰਖਤ ਨੂੰ ਕੱਟਿਆ ਤੇ ਉਸ ਤੇ ਕਹਾੜਾ ਚਲਾਇਆ, ਫਿਰ ਉਸਨੂੰ ਫੜਨ ਲਈ ਹੇਠਾਂ ਚੁੱਕਿਆ ਤੇ ਉਸ ਨੂੰ ਚੁੱਕ ਨਹੀਂ ਸਕਿਆ। ਉਸਨੇ ਕਿਹਾ, ਮੇਰੀ ਤਾਕਤ ਖਤਮ ਹੋ ਗਈ ਹੈ, ਮੈਂ ਹੋਰ ਨਹੀਂ ਚੱਲ ਸਕਦਾ, ਮੇਰੀ ਤਾਕਤ ਖਤਮ ਹੋ ਗਈ ਹੈ। ਉਸਨੇ ਆਖਿਆ, ਮੈਂ ਇੱਕ ਤਾਕਤਵਰ ਵੱਡਾ ਆਦਮੀ ਹਾਂ, ਮੇਰਾ ਭਾਰ 200 ਪਾਉਂਡ ਤੋਂ ਵੱਧ ਹੈ, ਮੇਰੇ ਕੋਲ ਵਧੀਆ ਮਾਸਪੇਸ਼ੀਆਂ ਹਨ, ਪਿੱਠ ਵੀ ਮਜ਼ਬੂਤ ਹੈ। ਉਸਨੇ ਕਿਹਾ, ਮੈਂ ਪਹਿਲਾਂ ਆਪਣੇ ਗੋਡਿਆਂ ਨੂੰ ਜੋੜ ਕੇ ਕਿਸੇ ਵੀ ਆਕਾਰ ਦੇ ਲੱਕੜ ਨੂੰ ਆਸਾਨੀ ਨਾਲ ਉਠਾ ਲੈਂਦਾ ਸੀ, ਇਸ ਨੂੰ ਉਹਨਾਂ ਲਈ ਉੱਪਰ ਚੁੱਕ ਸਕਦਾ ਸੀ ਤਾਂ ਜੋ ਇਸ ਦੇ ਹੇਠਾਂ ਉਹ ਜੰਜੀਰਾ ਪਾ ਸਕਣ। ਉਸਨੇ ਆਖਿਆ, ਇੱਥੇ ਮੈਂ ਛੋਟੀ ਜਿਹੀ ਟਹਿਣੀ, ਉਸ ਨਾਲੋਂ ਵੱਡੀ ਨਹੀਂ ਅਤੇ ਮੈਂ ਇਸ ਨੂੰ ਚੁੱਕ ਹੀ ਨਹੀਂ ਸਕਿਆ। ਉਸਨੇ ਕਿਹਾ, ਮੈਂ ਸੰਘਰਸ਼ ਕਰਦਾ ਰਿਹਾ, ਕੋਸ਼ਿਸ਼ ਕਰਦਾ ਰਿਹਾ ਜਦ ਤੱਕ ਮੇਰੀ ਸਾਰੀ ਤਾਕਤ ਖਤਮ ਨਾ ਹੋ ਗਈ। ਉਸਨੇ ਕਿਹਾ, ਫਿਰ ਮੈਂ ਸੋਚਿਆ ਮੈਂ ਹੁਣ ਕੀ ਕਰ ਸਕਦਾ ਹਾਂ। ਉਸਨੇ ਆਖਿਆ, ਮੈਂ ਬੈਠ ਗਿਆ ਤੇ ਰੁੱਖ ਨਾਲ ਢਾਸ ਨਾ ਲਾ ਲਈ। ਉਹ, ਮੈਂ ਬਹੁਤ ਉਦਾਸ ਹਾਂ, ਮੇਰਾ ਮਾਲਕ ਇੱਕ ਨਿੱਕਾ ਜਿਹਾ ਦਰਖਤ ਹੇਠਾਂ ਲੈ ਜਾਣਾ ਚਾਹੁੰਦਾ ਹੈ, ਪਰ ਮੈਂ ਤਾਂ ਇਸ ਨੂੰ ਉਠਾਉਣ ਜੋਗਾ ਵੀ ਨਹੀਂ ਰਿਹਾ। ਉਹ, ਸਾਡਾ ਮਾਲਕ ਕੀ ਚਾਹੁੰਦਾ ਹੈ? ਉਹ ਇੱਕ ਕਲੀਸਿਆ ਚਾਹੁੰਦਾ ਹੈ ਜੋ ਬਿਨਾਂ ਦਾਗ ਅਤੇ ਧੱਬੇ ਦੇ ਹੋਵੇ। ਉਹ ਲਹੂ ਨਾਲ ਧੋਤੇ ਹੋਏ ਲੋਕਾਂ ਦਾ ਝੁੰਡ ਚਾਹੁੰਦਾ ਹੈ। ਉਹ ਅਜਿਹੇ ਲੋਕਾਂ ਨੂੰ ਚਾਹੁੰਦਾ ਹੈ ਜਿਨ੍ਹਾਂ ਕੋਲ ਵਿਸ਼ਵਾਸ ਹੋਵੇ, ਜੋ ਉਸਦੇ ਵਚਨ ਦੇ ਖੜੇ ਹੋਣ ਅਤੇ ਆਖਣ, ਇਹ ਪਰਮੇਸ਼ਵਰ ਦੀ ਅਨੰਤ ਸੱਚਾਈ ਹੈ, ਇਹ ਮੇਰੇ ਲਈ ਸੀ ਅਤੇ ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ। ਅਤੇ ਉਸਨੇ ਆਖਿਆ ਜਦ ਉੱਥੇ ਬੈਠਾ ਸੀ ਉਹ ਇੱਕ ਰੁੱਖ ਨਾਲ ਲੱਗਾ ਹੋਇਆ ਸੀ ਅਤੇ ਰੋ ਰਿਹਾ ਸੀ। ਉਸਨੇ ਆਖਿਆ ਉਸਨੇ ਆਪਣੇ ਮਾਲਕ ਨੂੰ ਬੋਲਦਿਆਂ ਸੁਣਿਆ ਅਤੇ ਉਹ ਕਹਿ ਰਿਹਾ ਸੀ, ਪੌਲ। ਉਸਨੇ ਕਿਹਾ, ਹਾਂ ਮਾਲਕ, ਮੈਂ ਹਾਜ਼ਰ ਹਾਂ, ਪਰ ਮੇਰਾ ਸਾਰਾ ਬਲ ਮੁੱਕ ਗਿਆ ਹੈ, ਮੈਂ ਹੋਰ ਅੱਗੇ ਨਹੀਂ ਜਾ ਸਕਦਾ। ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਤੇਰੀ ਆਗਿਆਕਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜੋ ਵੀ ਤੂੰ ਕਰਨ ਲਈ ਕਿਹਾ ਹੈ ਉਹ ਕੀਤਾ ਹੈ, ਪਰ ਮੈਂ ਇਸਨੂੰ ਜ਼ਮੀਨ ਤੋਂ ਨਹੀਂ ਚੁੱਕ ਸਕਿਆ। ਉਹਨੇ ਆਖਿਆ, ਮੈਂ ਸੰਘਰਸ਼ ਕੀਤਾ ਹੈ, ਮੈਂ ਕੋਸ਼ਿਸ਼ ਕਰ ਲਈ ਹੈ, ਮੈਂ ਸਭ ਕੁਝ ਕਰ ਲਿਆ ਹੈ। ਮੈਂ ਸੋਚਦਾ ਹਾਂ ਕਿ ਇਹ ਅੱਜ ਬਹੁਤ ਸਾਰੇ ਸੱਚੇ ਦਿਲ ਵਾਲੇ ਪ੍ਰਚਾਰਕਾਂ ਦਾ ਇਹੀ ਰਵੱਈਆ ਨਹੀਂ ਹੈ ਜੋ ਕਲੀਸਿਆ ਨੂੰ ਬਿਨਾਂ ਦਾਗ ਜਾਂ ਚੂੜੀਆਂ ਦੇ ਬਣੇ ਹੋਏ ਦੇਖਣ ਲਈ ਪਰਮੇਸ਼ੁਰ ਦੇ ਵਾਅਦਿਆਂ ਨੂੰ ਪ੍ਰਗਟ ਹੁੰਦੇ ਵੇਖਣ ਲਈ ਤਰਸਦੇ ਹਨ। ਅਸੀਂ ਜ਼ੋਰ ਲਾਇਆ ਤੇ ਕੋਸ਼ਿਸ਼ ਕੀਤੀ ਅਤੇ ਚਿਲਾਏ ਅਤੇ ਪੁਕਾਰਿਆ ਉਦੋਂ ਤੱਕ ਪ੍ਰਚਾਰ ਕੀਤਾ ਜਦੋਂ ਤੱਕ ਗਲਾ ਬੈਠ ਨਹੀਂ ਗਿਆ ਤੇ ਆਪਣੇ ਸਿਰਹਾਣੇ ਤੇ ਪਏ ਹੋਏ ਰੋਏ, ਹੇ ਪਰਮੇਸ਼ੁਰ ਇਹ ਕਿਉਂ ਹੈ? ਬਸ ਜਦੋਂ ਅਸੀਂ ਸਿੱਧੇ ਹੋਣ ਲੱਗਦੇ ਹਾਂ ਤਾਂ ਸ਼ੈਤਾਨ ਆ ਜਾਂਦਾ ਹੈ, ਸਭ ਕੁਝ ਤੋੜ ਫੋੜ ਦਿੰਦਾ ਹੈ ਤੇ ਵਿਗਾੜ ਦਿੰਦਾ ਹੈ, ਸਾਡੀ ਹਰੇਕ ਚੀਜ਼ ਨੂੰ ਢਾਹ ਸੁੱਟਦਾ ਹੈ। ਅਸੀਂ ਕੀ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਪਿਆਰੇ ਲੋਕਾਂ ਨੂੰ ਵੇਖਦੇ ਹਾਂ ਕਿ ਉਹ ਖਿਲਰ ਗਏ ਅਤੇ ਉਸ ਤਰ੍ਹਾਂ ਦੇ ਹੋ ਗਏ ਹਨ? ਫਿਰ ਉਸਨੇ ਕਿਹਾ, ਜਦੋਂ ਉਸਨੇ ਆਪਣੇ ਮਾਲਕ ਦੀ ਆਵਾਜ਼ ਸੁਣੀ ਉਸਨੇ ਸੋਚਿਆ, ਇਸ ਸਮੇਂ ਵਿੱਚ ਬਹੁਤ ਅਜੀਬ ਲੱਗ ਰਹੀ ਸੀ, ਮੈਂ ਕਦੇ ਉਸਨੂੰ ਇਸ ਤਰ੍ਹਾਂ ਬੋਲਦੇ ਨਹੀਂ ਸੁਣਿਆ ਕਿ ਮੇਰਾ ਮਾਲਕ ਬਹੁਤ ਹਲੀਮੀ ਨਾਲ ਬੋਲਿਆ ਹੋਵੇ। ਅਤੇ ਆਖਿਆ, ਜਦੋਂ ਮੈਂ ਪਿੱਛੇ ਮੁੜਿਆ ਤਾਂ ਇਹ ਮੇਰਾ ਅਸਲੀ ਮਾਲਕ ਸੀ, ਇਹ ਮੇਰਾ ਸਵਾਮੀ, ਮੇਰਾ ਬਚਾਉਣ ਵਾਲਾ ਸੀ। ਉਸਨੇ ਆਖਿਆ, ਪੌਲ, ਤੂੰ ਬਸ ਮੌਤ ਲਈ ਸੰਘਰਸ਼ ਕਰ ਰਿਹਾ ਹੈ, ਉਹਦੇ ਨਾਲ ਤੈਨੂੰ ਕੋਈ ਲਾਭ ਨਹੀਂ ਹੋਏਗਾ। ਪੌਲ, ਕੀ ਤੈਨੂੰ ਉੱਥੇ ਵਗਦੇ ਪਾਣੀ ਦੀ ਛੋਟੀ ਜਿਹੀ ਧਾਰਾ ਦਿਖਾਈ ਨਹੀਂ ਦਿੰਦੀ? ਉਸਨੇ ਆਖਿਆ, ਹਾਂ। ਉਸਨੇ ਆਖਿਆ, ਬਸ ਉਸਨੂੰ ਉਸ ਥਾਂ ਤੇ ਲੈ ਜਾ, ਉਹਦੇ ਤੇ ਚੜ੍ਹ ਅਤੇ ਸਵਾਰ ਹੋ ਜਾ ਅਤੇ ਉਸ ਛਾਉਣੀ ਵਿੱਚ ਪਹੁੰਚ ਜਾ, ਇਹ ਉਸ ਛਾਉਣੀ ਵੱਲ ਜਾਂਦੀ ਹੈ। ਉਸਨੇ ਆਖਿਆ, ਮੈਂ ਛਾਲ ਮਾਰ ਕੇ ਉੱਠਿਆ ਤੇ ਉਸ ਲੱਕੜ ਨੂੰ ਰੇੜ ਕੇ ਉਹਦੇ ਤੇ ਚੜ੍ਹ ਗਿਆ, ਛੋਟੀ ਲਹਿਰ ਦੇ ਵਹਾਅ ਵਿੱਚ ਚਲਾ ਗਿਆ। ਬਸ ਆਪਣੀ ਉੱਚੀ ਆਵਾਜ਼ ਨਾਲ ਸ਼ੋਰ ਕਰਦੇ ਹੋਏ, ਮੈਂ ਇਸ ਤੇ ਸਵਾਰ ਹਾਂ, ਮੈਂ ਇਸ ਤੇ ਸਵਾਰ ਹਾਂ, ਮੈਂ ਇਸ ਤੇ ਸਵਾਰ ਹਾਂ। ਜਦੋਂ ਆਪਣੀ ਹੋਸ਼ ਵਿੱਚ ਆਇਆ ਤਾਂ ਉਹ ਠੀਕ ਫਰਸ਼ ਦੇ ਵਿਚਕਾਰ ਪਿਆ ਹੋਇਆ ਸੀ। ਉਸ ਦੀ ਪਤਨੀ ਉੱਚੀ ਆਵਾਜ਼ ਵਿੱਚ ਚੀਕ ਰਹੀ ਸੀ, ਉਹ ਠੀਕ ਫਰਸ਼ ਦੇ ਵਿਚਕਾਰ ਪਿਆ ਕਹਿ ਰਿਹਾ ਸੀ, ਮੈਂ ਇਸ ਤੇ ਸਵਾਰ ਹਾਂ, ਮੈਂ ਇਸ ਤੇ ਸਵਾਰ ਹਾਂ, ਮੈਂ ਇਸ ਤੇ ਸਵਾਰ ਹਾਂ। ਭਾਈ ਭੈਣ, ਮੈਨੂੰ ਪਤਾ ਹੈ ਕਿ ਪਰਖਾਂ ਔਖੀਆਂ ਹਨ, ਮੈਂ ਬਜ਼ੁਰਗ ਹੁੰਦਾ ਜਾ ਰਿਹਾ ਹਾਂ ਅਤੇ ਮੈਂ ਪ੍ਰਚਾਰ ਕੀਤਾ ਹੈ, ਜੋ ਕੁਝ ਵੀ ਮੈਂ ਕਰਨਾ ਜਾਣਦਾ ਹਾਂ ਮੈਂ ਉਹ ਸਭ ਕੁਝ ਕੀਤਾ ਹੈ। ਮੈਂ ਅਜਿਹੀ ਥਾਂ ਤੇ ਪਹੁੰਚ ਗਿਆ ਹਾਂ ਜਿੱਥੇ ਮੈਂ ਵੇਖਦਾ ਹਾਂ ਕਿ ਮੈਂ ਹੋਰ ਕੁਝ ਨਹੀਂ ਕਰ ਸਕਦਾ, ਮੈਂ ਬਸ ਸਭ ਕੁਝ ਪ੍ਰਭੂ ਯੇਸ਼ੂ ਦੀ ਝੋਲੀ ਵਿੱਚ ਪਾ ਦਿੱਤਾ ਹੈ ਅਤੇ ਮੈਂ ਇਹਦੇ ਤੇ ਸਵਾਰ ਹਾਂ, ਮੈਂ ਪਰਮੇਸ਼ੁਰ ਦੇ ਵਾਅਦੇ ਤੇ ਸਵਾਰ ਹਾਂ, ਮੈਂ ਪ੍ਰਭੂ ਨੇ ਇਸ ਨੂੰ ਬੀਜਿਆ ਹੈ, ਮੈਂ ਇਸ ਨੂੰ ਦਿਨ ਰਾਤ ਸਿੰਜਦਾ ਹਾਂ, ਅਜਿਹਾ ਨਾ ਹੋਵੇ ਕਿ ਕੋਈ ਇਸ ਨੂੰ ਮੇਰੇ ਹੱਥੋਂ ਖੋ ਲਵੇ। ਪਰਮੇਸ਼ੁਰ ਦੀ ਕਲੀਸਿਆ ਸਦਾ ਲਈ ਕਾਇਮ ਰਹੇਗੀ। ਪਰਮੇਸ਼ੁਰ ਦਾ ਵਚਨ ਸਦਾ ਲਈ ਪੱਕੇ ਤੌਰ ਤੇ ਸੱਚਾ ਰਹੇਗਾ ਅਤੇ ਚਾਹੇ ਰਾਜ ਆਉਣ ਜਾਂ ਪਰਮਾਣੂ ਬੰਬ ਡਿੱਗਣ ਜਾਂ ਅਮਰੀਕਾ ਪਿੱਛੇ ਹਟ ਜਾਵੇ, ਭਾਵੇਂ ਜੋ ਕੁਝ ਵੀ ਹੋਵੇ, ਇਹ ਉਸਦਾ ਵਚਨ ਹੈ, ਉਹ ਇਸ ਨੂੰ ਪੂਰਾ ਕਰਦਾ ਹੈ। ਮੈਂ ਇਸ ਤੇ ਸਵਾਰ ਹਾਂ, ਮੈਂ ਆਪਣੇ ਸਾਰੇ ਦਿਲ ਨਾਲ ਨਿਸ਼ਚਾ ਕਰਦਾ ਹਾਂ। ਆਓ ਅਸੀਂ ਪ੍ਰਾਰਥਨਾ ਕਰੀਏ। ਮੁਬਾਰਕ ਯੇਸ਼ੂ, ਕਿਸ ਤਰ੍ਹਾਂ ਦੀ ਸਵਾਰੀ ਹੈ, ਖੁਸ਼ੀ ਦੀਆਂ ਲਹਿਰਾਂ ਦੇ ਉੱਪਰ, ਹਾਲੇਲੂਯਾ ਦੇ ਵਹਾਅ ਵਿੱਚ, ਉਹ ਬਸ ਇਸ ਦੀ ਸਵਾਰੀ ਕਰਦੇ ਹੋਏ ਤੂੰ ਵਾਅਦਾ ਕੀਤਾ ਸੀ, ਤੇਰੇ ਸਾਰੇ ਵਾਅਦੇ ਸੱਚੇ ਹਨ। ਅਸੀਂ ਜਾਣਦੇ ਹਾਂ ਕਿ ਉਹਨਾਂ ਵਿੱਚੋਂ ਹਰੇਕ ਗਵਾਹੀ ਦਿੰਦੇ ਹਨ ਕਿ ਉਹ ਸੱਚ ਹਨ, ਅਤੇ ਯੁਗਾਂ ਦੌਰਾਨ ਅਸੀਂ ਆਸ਼ੀਸ਼ਾਂ ਨਾਲ ਭਰੀ ਬਾਈਬਲ ਨੂੰ ਸਾਡੇ ਵਾਸਤੇ ਖੋਲਦੀ ਹੋਈ ਵੇਖਿਆ ਹੈ। ਅੱਧੀ ਰਾਤ ਦੇ ਵੇਲੇ ਹੁਣ ਮਹਾਨ ਘੜੀ ਨੇੜੇ ਆ ਰਹੀ ਹੈ। ਪ੍ਰਭੂ, ਅੰਜੀਲ ਦੇ ਮਹਾਨ ਪਵਿੱਤਰ ਸੇਵਕ ਪੂਰੇ ਦੇਸ਼ ਭਰ ਵਿੱਚ ਚਲੇ ਗਏ ਹਨ, ਪ੍ਰਚਾਰ ਕਰ ਰਹੇ ਹਨ, ਪੁਕਾਰ ਰਹੇ ਹਨ, ਨਾਲੇ ਦਾ ਪਾਣੀ ਪੀਂਦੇ ਰਹੇ, ਸਤਾਏ ਗਏ, ਇੱਧਰ ਉੱਧਰ ਭੱਜਦੇ ਰਹੇ ਹਨ, ਸ਼ਹਿਰਾਂ ਵਿੱਚੋਂ ਭਜਾਏ ਗਏ, ਕੈਦ ਕੀਤੇ ਗਏ, ਉਹਨਾਂ ਦਾ ਮਜ਼ਾਕ ਉਡਾਇਆ ਗਿਆ, ਕੁਫਰ ਬਕਿਆ ਗਿਆ, ਉਹਨਾਂ ਤੇ ਹੱਸਿਆ ਗਿਆ, ਉਹਨਾਂ ਭੁੱਖਾਂ ਸਹੀਆਂ ਹਨ। ਪਰ ਕਲੀਸਿਆ ਅੱਗੇ ਵਧੀ ਹੈ, ਕਿਉਂਕਿ ਤੇਰੇ ਵਚਨ ਨੇ ਕਿਹਾ ਸੀ, ਇਸ ਚੱਟਾਨ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੋਈ ਵਸ ਨਾ ਚੱਲੇਗਾ। ਅੱਜ ਅਸੀਂ ਇਸ ਤੇ ਸਵਾਰ ਹੋਏ ਹਾਂ, ਇਸ ਚਟਾਨ ਤੇ ਪਰਮੇਸ਼ੁਰ ਦੀ ਸਦੀਪਕ ਪ੍ਰਭੂ ਯੇਸ਼ੂ ਮਸੀਹ ਦੀ ਪ੍ਰਗਟ ਸੱਚਾਈ ਦੇ ਉੱਤੇ, ਉਸ ਮਜ਼ਬੂਤ ਚਟਾਨ ਤੇ ਕਲੀਸਿਆ ਅੱਜ ਵੀ ਖੜੀ ਹੈ। ਨਾਸਤਿਕ ਕਮਿਊਨਿਸਟ ਦਾ ਧਰਮ ਇਸ ਧਰਤੀ ਦੇ ਤੱਤਾਂ ਤੇ ਉੱਠ ਖੜੇ ਹੋਏ ਹਨ ਅਤੇ ਉਹ ਡੰਡ ਪਾਉਂਦੇ ਹਨ ਅਤੇ ਤੂਫਾਨ ਲਿਆਂਦਾ ਗਿਆ ਹੈ, ਪਰ ਉਹ ਤਾਂ ਮਜ਼ਬੂਤ ਚਟਾਨ ਤੇ ਬਣਾਈ ਗਈ ਹੈ। ਸ਼ੈਤਾਨ ਨੇ ਦੋਸ਼ ਲਗਾਉਣ ਵਾਲੇ ਭੇਜੇ ਹਨ, ਇਸ ਦਾ ਮਜ਼ਾਕ ਉਡਾਇਆ ਗਿਆ ਹੈ, ਉਹਨਾਂ ਨੂੰ ਸਤਾਇਆ ਗਿਆ ਹੈ, ਇਸ ਨੂੰ ਦੁਨੀਆਂ ਵਿੱਚ ਸਭ ਕੁਝ ਕਿਹਾ ਗਿਆ ਹੈ। ਅਸੀਂ ਝਟਕੇ ਖਾਧੇ ਹਨ, ਪਰਖੇ ਗਏ ਹਾਂ, ਅਜਮਾਏ ਗਏ ਹਾਂ ਅਤੇ ਉਹ ਸਭ ਕੁਝ ਕੀਤਾ ਗਿਆ ਹੈ। ਪਰ ਹੇ ਪਰਮੇਸ਼ੁਰ, ਜਿਵੇਂ ਪ੍ਰਾਚੀਨ ਕਾਲ ਵਿੱਚ ਕਾਲਬ ਅਤੇ ਯਹੋਸ਼ੂਆ ਨੇ ਕਿਹਾ ਸੀ, ਅਸੀਂ ਅਜੇ ਵੀ ਤੇਰੇ ਵਚਨ ਉੱਤੇ ਸਦੀਪਕ ਤੌਰ ਤੇ ਖੜੇ ਹਾਂ। ਉਹ ਆਪਣਾ ਵਾਅਦਾ ਪੂਰਾ ਕਰਦਾ ਹੈ, ਉਸਨੇ ਕਿਹਾ ਸੀ ਕਿ ਉਹ ਇਹ ਕਰੇਗਾ ਅਤੇ ਅਸੀਂ ਇਸ ਵਿੱਚ ਵਿਸ਼ਵਾਸ ਕਰਦੇ ਹਾਂ। ਕਾਸ਼ ਕਿ ਅੱਜ ਸਵੇਰੇ ਇੱਥੇ ਹਰੇਕ ਵਿਅਕਤੀ ਹੁਣ ਇਸ ਨੂੰ ਨੇੜੇ ਤੋਂ ਵੇਖੇ ਕਿ ਇਸ ਦਾ ਕੀ ਮਤਲਬ ਹੈ। ਹੁਣ ਅਸੀਂ ਇਸ ਦੇ ਸਵਾਰ ਹਾਂ। ਕਦੇ ਨਾ ਕਦੇ ਅਸੀਂ ਉਸ ਛਾਉਣੀ ਵਿੱਚ ਹੋਵਾਂਗੇ ਜਿੱਥੇ ਸੰਤ ਧਰਤੀ ਦੇ ਉੱਤੇ ਵਸੇ ਹੋਏ ਹੋਣਗੇ, ਜਿੱਥੇ ਪਰਮੇਸ਼ਵਰ ਅਤੇ ਉਸਦੇ ਲੋਕ ਹਮੇਸ਼ਾ ਲਈ ਆਨੰਦ ਰਹਿਣਗੇ। ਇਹ ਬਖਸ਼ ਦੇ ਪ੍ਰਭੂ, ਜਦੋਂ ਅਸੀਂ ਆਪਣੇ ਸਿਰ ਚੁਕਾਏ ਹੋਏ ਹਾਂ, ਆਪਣੀਆਂ ਅੱਖਾਂ ਬੰਦ ਕੀਤੀਆਂ ਹਨ। ਅੱਜ ਇਸ ਸਵੇਰੇ ਇਸ ਡੇਰੇ ਵਿੱਚ ਮੈਂ ਹੈਰਾਨ ਹਾਂ ਕਿ ਜੇਕਰ ਕੋਈ ਇੱਕ ਮਸੀਹ ਦੇ ਨਾਮ ਵਿੱਚ ਹੌਸਲਾ ਰੱਖ ਕੇ ਕਹੇ, ਭਾਈ ਬ੍ਰਨਮ, ਅੱਜ ਇਸ ਦਿਨ ਇਸ ਵੇਲੇ ਇਸ ਕਲੀਸਿਆ ਵਿੱਚ ਮੈਂ ਹੁਣ ਆਪਣੇ ਹੱਥ ਮਸੀਹ ਵੱਲ ਉਠਾਉਂਦਾ ਹਾਂ ਅਤੇ ਕਹਿੰਦਾ ਹਾਂ, ਅੱਜ ਇਸ ਦਿਨ ਤੋਂ ਹੁਣ ਤੋਂ ਮੈਂ ਤੁਹਾਡੇ ਵਚਨ ਤੇ ਸਵਾਰ ਹੋਵਾਂਗਾ। ਪ੍ਰਭੂ, ਮੈਂ ਉੱਥੇ ਖੜਾ ਹੋਵਾਂਗਾ, ਮਸੀਹ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਾਂਗਾ। ਕਦੇ ਵੀ ਆਪਣੀ ਮੁਕਤੀ ਦੇ ਯੋਗ ਹੋਣ ਲਈ ਆਪਣੇ ਯਤਨਾਂ ਨਾਲ ਕੁਝ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਬਸ ਪ੍ਰਭੂ ਯੇਸ਼ੂ ਤੇ ਵਿਸ਼ਵਾਸ ਕਰਾਂਗਾ ਅਤੇ ਉਸ ਨੂੰ ਸਵੀਕਾਰ ਕਰਾਂਗਾ, ਉਸ ਨੂੰ ਆਪਣੇ ਦਿਲ ਵਿੱਚ ਉਸ ਗਹਿਰੇ ਦਿਵਿਆਤਮਕ ਪ੍ਰੇਮ ਅਤੇ ਉਸ ਸ਼ਾਂਤੀ ਨਾਲ ਭਰਨ ਦਿਆਂਗਾ, ਅਤੇ ਉਹ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ। ਮੈਂ ਉਡੀਕ ਕਰਾਂਗਾ ਕਿ ਉਹ ਮੈਨੂੰ ਪਵਿੱਤਰ ਆਤਮਾ ਦੇਵੇ। ਇੱਕ ਵਾਰ ਮੈਂ ਉੱਠਿਆ ਤੇ ਸੋਚਿਆ ਕਿ ਮੈਂ ਜਾ ਕੇ ਇਸ ਨੂੰ ਕਰ ਸਕਦਾ ਹਾਂ, ਪਰ ਮੈਨੂੰ ਪਤਾ ਲੱਗਾ ਕਿ ਮੈਂ ਨਹੀਂ ਕਰ ਸਕਦਾ ਹਾਂ। ਯਕੀਨਨ ਤੁਸੀਂ ਕਦੇ ਨਹੀਂ ਕਰ ਸਕੋਗੇ, ਪਰ ਜੇਕਰ ਤੁਸੀਂ ਉੱਥੇ ਇੰਨਾ ਚਿਰ ਰੁਕੇ ਰਹੋ ਜਦੋਂ ਤੱਕ ਉਹ ਅਜਿਹਾ ਨਹੀਂ ਕਰ ਦਿੰਦਾ ਹੈ, ਤਾਂ ਫਿਰ ਇਹ ਉੱਥੇ ਹੀ ਟਿਕਿਆ ਰਹੇਗਾ, ਫਿਰ ਇਹ ਮਜ਼ਬੂਤੀ ਨਾਲ ਜੁੜ ਜਾਵੇਗਾ। ਪਰ ਜੇਕਰ ਤੁਸੀਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਅਸਫਲ ਹੋਣ ਜਾ ਰਹੇ ਹੋ ਅਤੇ ਤੁਹਾਨੂੰ ਅਸਫਲ ਹੋਣਾ ਹੀ ਪਵੇਗਾ। ਇਹੀ ਕਾਰਨ ਹੈ ਕਿ ਤੁਹਾਡੇ ਜੀਵਨ ਅੰਦਰ ਉਤਰਾਅ ਚੜਾ ਆਉਂਦੇ ਹਨ, ਉੱਠਣਾ ਡਿੱਗਣਾ ਆਉਂਦਾ ਹੈ, ਅਤੇ ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਰ ਰਹੇ ਹੋ ਇਹਦਾ ਕਾਰਨ ਹੈ, ਕਿਉਂਕਿ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਕਹਿੰਦੇ ਹੋ, ਉਹ ਮੇਰਾ ਵਿਸ਼ਵਾਸ ਹੈ ਕਿ ਮੈਂ ਹੁਣ ਬਿਲਕੁਲ ਠੀਕ ਹਾਂ, ਇਹ ਉਹ ਗੱਲ ਨਹੀਂ ਹੈ। ਨਹੀਂ, ਇਹ ਪਵਿੱਤਰ ਆਤਮਾ ਹੈ ਜੋ ਅੰਦਰ ਆਉਂਦਾ ਹੈ, ਉਹ ਜਗ੍ਹਾ ਨੂੰ ਲੈਂਦਾ ਹੈ, ਉਹ ਕੁੜਤਨ ਦੀਆਂ ਸਾਰੀਆਂ ਪੁਰਾਣੀਆਂ ਜੜਾਂ, ਪੁਰਾਣਾ ਗੁੱਸਾ, ਕ੍ਰੋਧ, ਈਰਖਾ ਤੇ ਸੰਸਾਰਕ ਚੀਜ਼ਾਂ ਦੇ ਪ੍ਰੇਮ ਨੂੰ ਬਾਹਰ ਕਰ ਦਿੰਦਾ ਹੈ, ਉਹ ਸਭ ਕੁਝ ਤੁਹਾਡੇ ਵਿੱਚੋਂ ਕੱਢ ਦਿੰਦਾ ਹੈ, ਅਤੇ ਫਿਰ ਤੁਸੀਂ ਇੱਕ ਨਵੀਂ ਸ੍ਰਿਸ਼ਟੀ ਬਣ ਜਾਂਦੇ ਹੋ। ਕਿ ਤੁਸੀਂ ਆਪਣਾ ਹੱਥ ਉੱਪਰ ਉਠਾ ਕੇ ਕਹੋਗੇ, ਮਸੀਹ, ਅੱਜ ਸਵੇਰੇ ਮੈਨੂੰ ਉਸ ਤਰ੍ਹਾਂ ਦਾ ਮਸੀਹ ਬਣਾ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ, ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ, ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਭੈਣ, ਅਤੇ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ, ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਭਾਈ, ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ ਭੈਣ। ਅੱਜ ਸਵੇਰੇ ਮੈਨੂੰ ਉਸੇ ਤਰ੍ਹਾਂ ਦਾ ਮਸੀਹੀ ਬਣਾ। ਮੈਂ ਯੇਸ਼ੂ ਵਾਂਗ ਬਣਨਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੇ ਦਿਲ ਵਿੱਚੋਂ ਕੜਵਾਹਟ ਦੀਆਂ ਸਾਰੀਆਂ ਜੜਾਂ ਬਾਹਰ ਕੱਢ ਦਿੱਤੀਆਂ ਜਾਣ। ਹੁਣ ਤੁਹਾਡੇ ਵਿੱਚੋਂ ਬਹੁਤਿਆਂ ਨੇ ਆਪਣੇ ਹੱਥ ਉੱਪਰ ਉਠਾਏ ਹਨ। ਹੁਣ ਠੀਕ ਜਿੱਥੇ ਤੁਸੀਂ ਹੋ, ਜੇਕਰ ਤੁਸੀਂ ਚਾਹੋ ਆਪਣੇ ਪੂਰੇ ਦਿਲ ਨਾਲ, ਨਾ ਕਿ ਸਿਰਫ ਕਲਪਨਾ ਕਰਦੇ ਹੋਏ ਪਰ ਨਿਸ਼ਚੈ ਕਰਦੇ ਹੋਏ ਕਿ ਯੇਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਬਿਲਕੁਲ ਤੁਹਾਡੇ ਕੋਲ ਖੜਾ ਹੈ ਅਤੇ ਉਹ ਤੁਹਾਡੇ ਅੰਦਰੋਂ ਪੁਰਾਣੀ ਕੜਵਾਹਟ ਨੂੰ ਬਾਹਰ ਕੱਢ ਦੇਵੇਗਾ। ਇਹ ਤੁਹਾਨੂੰ ਉਹੀ ਬਣਾ ਦੇਵੇਗਾ ਜੋ ਤੁਸੀਂ ਬਣਨਾ ਚਾਹੁੰਦੇ ਹੋ। ਉਹ ਇਸ ਨੂੰ ਉੱਥੇ ਹੀ ਕਰੇਗਾ ਜਿੱਥੇ ਤੁਸੀਂ ਹੋ। ਉਹ ਤੁਹਾਡੇ ਹਸਪਤਾਲ ਵਿੱਚ ਆਪਰੇਸ਼ਨ ਕਰੇਗਾ ਜੇਕਰ ਤੁਸੀਂ ਬਸ ਉਸ ਨੂੰ ਇਹ ਕਰਨ ਦਿਓਗੇ। ਬਸ ਯਾਦ ਰੱਖਣਾ ਬੱਚੇ, ਇਹ ਤੁਹਾਡੇ ਭਰਾ ਦਾ ਮਾਮਲਾ ਹੈ। ਹੋ ਸਕਦਾ ਹੈ ਤੁਸੀਂ ਅਗਲੀ ਬੰਦਗੀ ਵਿੱਚ ਬਿਲਕੁਲ ਨਾ ਹੋ ਸਕੋ। ਹੋ ਸਕਦਾ ਹੈ ਇਹ ਤੁਹਾਡੀ ਆਖਰੀ ਬੰਦਗੀ ਹੋਵੇ। ਪਰਮੇਸ਼ਵਰ ਨੂੰ ਇਹ ਹੁਣੇ ਹੀ ਕਰਨ ਦਿਓ। ਤੁਸੀਂ ਆਖਦੇ ਹੋ, ਭਾਈ ਬ੍ਰਨਮ, ਕਿ ਮੈਨੂੰ ਜਗਵੇਦੀ ਉੱਤੇ ਆਉਣਾ ਚਾਹੀਦਾ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਆਓ, ਜੇ ਤੁਸੀਂ ਨਹੀਂ ਚਾਹੁੰਦੇ ਹੋ ਤਾਂ ਜਿੱਥੇ ਵੀ ਤੁਸੀਂ ਹੋ ਉੱਥੇ ਹੀ ਰਹੋ। ਤੁਸੀਂ ਬਸ ਇਸ ਤੇ ਵਿਸ਼ਵਾਸ ਕਰੋ, ਉਹ ਜੋ ਮੇਰੇ ਵਚਨ ਸੁਣਦਾ ਹੈ, ਉਹਦੇ ਤੇ ਜਿਸ ਨੇ ਮੈਨੂੰ ਭੇਜਿਆ ਹੈ ਉਸ ਤੇ ਵਿਸ਼ਵਾਸ ਕਰਦਾ ਹੈ, ਤਦੀਪਕ ਜੀਵਨ ਉਸੇ ਦਾ ਹੈ, ਅਤੇ ਕਦੇ ਵੀ ਉਹ ਨਿਆਂ ਹੇਠ ਨਹੀਂ ਆਵੇਗਾ ਪਰ ਮੌਤ ਨੂੰ ਪਾਰ ਕਰਕੇ ਜੀਵਨ ਵਿੱਚ ਦਾਖਲ ਹੋ ਚੁੱਕਾ ਹੈ। ਇਹੀ ਗੱਲ ਹੈ। ਜੇ ਤੁਸੀਂ ਜਗਵੇਦੀ ਤੇ ਆ ਕੇ ਪ੍ਰਾਰਥਨਾ ਕਰਨੀ ਚਾਹੁੰਦੇ ਹੋ ਤਾਂ ਇਹ ਖੁੱਲੀ ਹੈ। ਜੇ ਤੁਸੀਂ ਉੱਥੇ ਰਹਿ ਕੇ ਪ੍ਰਾਰਥਨਾ ਕਰਨੀ ਚਾਹੁੰਦੇ ਹੋ ਜਿੱਥੇ ਤੁਸੀਂ ਹੋ, ਇਹ ਤੁਹਾਡੇ ਪ੍ਰਾਣ ਦਾ ਮਾਮਲਾ ਹੈ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਸਮਾਂ ਨੇੜੇ ਆ ਚੁੱਕਿਆ ਹੈ ਭਾਈ, ਕਲੀਸਿਆ ਲਗਭਗ ਤਿਆਰ ਹੈ। ਪੁਰਾਣੀ ਨਦੀ ਚਿੱਕੜ ਨਾਲ ਭਰੀ ਹੋਈ ਹੈ, ਅਸੀਂ ਜਾਲ ਸੁੱਟੇ ਅਤੇ ਮੱਛੀਆਂ ਫੜੀਆਂ ਹਨ ਅਤੇ ਇਹਨਾਂ ਪੁਰਾਣੀਆਂ ਕੁੰਡੀਆਂ ਨੂੰ ਉੱਥੇ ਸੁੱਟਿਆ ਜਦੋਂ ਤੱਕ ਸਭ ਕੁਝ ਚਿੱਕੜ ਵਾਲਾ ਨਹੀਂ ਹੋ ਗਿਆ। ਬਹੁਤ ਸਾਰੇ ਸੂਰ ਚਿੱਕੜ ਵਿੱਚ ਹਨ, ਇਹ ਗੰਧਲੀ ਹੋ ਚੁੱਕੀ ਹੈ। ਇੱਕ ਸੇਵਕ ਹੋਣ ਦੇ ਨਾਤੇ ਮੈਂ ਬਸ ਇਹ ਮਹਿਸੂਸ ਕਰਦਾ ਹਾਂ ਕਿ ਜੇਕਰ ਪਰਮੇਸ਼ਵਰ ਇਹ ਕਰਨ ਜਾ ਰਿਹਾ ਹੈ ਤਾਂ ਇਸ ਨੂੰ ਪਰਮੇਸ਼ਵਰ ਨਹੀਂ ਕਰਨਾ ਹੈ, ਮੈਂ ਨਹੀਂ ਕਰ ਸਕਦਾ। ਇਸ ਕਰਕੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਇਹ ਵਚਨ ਹੈ, ਉਹੀ ਸੱਚਾਈ ਹੈ। ਤੁਸੀਂ ਇਸ ਨੂੰ ਇੱਥੇ ਤੁਹਾਡੇ ਸਾਹਮਣੇ ਖੁੱਲਦਾ ਹੋਇਆ ਵੇਖ ਰਹੇ ਹੋ। ਅੰਤ ਨੇੜੇ ਆ ਚੁੱਕਿਆ ਹੈ। ਯਿਸੂ ਕਿਸੇ ਵੇਲੇ ਵੀ ਆ ਸਕਦਾ ਹੈ। ਇਹ ਵੀ ਹੋ ਸਕਦਾ ਹੈ ਜਦੋਂ ਅੱਜ ਸ਼ਾਮ ਨੂੰ ਸੂਰਜ ਡੁੱਬੇ ਤਾਂ ਸ਼ਾਇਦ ਸੰਯੁਕਤ ਰਾਜ ਅਮਰੀਕਾ ਮੌਜੂਦ ਹੀ ਨਾ ਹੋਵੇ। ਉਹ ਇੱਕ ਵਾਰ ਵਿੱਚ 5000 ਪਰਮਾਣੂ ਬੰਬ ਸੁੱਟ ਸਕਦੇ ਹਨ। ਹੁਣ ਤੋਂ 1 ਘੰਟੇ ਵਿੱਚ ਹੋ ਸਕਦਾ ਹੈ ਧਰਤੀ ਉੱਤੇ ਇੱਕ ਵੀ ਪ੍ਰਾਣੀ ਜਿਉਂਦਾ ਨਾ ਰਹੇ। ਜੇਕਰ ਤੁਸੀਂ ਚਾਹੁੰਦੇ ਹੋ, ਹੁਣ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਤਾਂ ਹੁਣ ਇਸ ਬਾਰੇ ਸੋਚੋ। ਮੁਬਾਰਕ ਸਵਰਗੀ ਪਿਤਾ, ਇਸ ਵਚਨ ਨੂੰ ਬੰਦ ਕਰਦੇ ਹੋਏ ਜਦ ਮੈਂ ਪੰਨਿਆਂ ਨੂੰ ਵਾਪਸ ਪਰਤ ਰਿਹਾ ਹਾਂ, ਹੁਣ ਸੰਦੇਸ਼ ਮੋਹਰ ਬੰਦ ਹੋ ਗਿਆ ਹੈ। ਪ੍ਰਭੂ ਦੀ ਆਮਦ ਨੇੜੇ ਆ ਰਹੀ ਹੈ। ਅੱਜ ਸਵੇਰੇ ਇਸ ਇਮਾਰਤ ਵਿੱਚ ਬਹੁਤਿਆਂ ਨੇ ਹੱਥ ਉੱਪਰ ਉਠਾਏ ਹਨ ਅਤੇ ਕਿਹਾ ਹੈ, ਮੈਂ ਸੱਚਾ ਮਸੀਹੀ ਬਣਨਾ ਚਾਹੁੰਦਾ ਹਾਂ। ਮੈਂ ਇੱਕ ਅਸਲੀ ਨਵਾਂ ਜਨਮ ਪਾਇਆ ਹੋਇਆ ਪਰਮੇਸ਼ਵਰ ਦਾ ਸੇਵਕ ਬਣਨਾ ਚਾਹੁੰਦਾ ਹਾਂ। ਪ੍ਰਭੂ, ਸ਼ਾਇਦ ਬਹੁਤ ਸਾਲਾਂ ਤੋਂ ਉਹਨਾਂ ਦੇ ਦਿਲਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਇਹ ਦੱਸਿਆ ਹੈ। ਹੁਣ ਤੇਰੀ ਹੀ ਕਿਰਪਾ ਉਹਨਾਂ ਤੱਕ ਪਹੁੰਚੀ ਹੈ। ਉਹ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਹਨ। ਕੁਝ ਲੋਕ ਅਜਿਹੀ ਜਗ੍ਹਾ ਤੱਕ ਪਹੁੰਚ ਚੁੱਕੇ ਹਨ ਜਿੱਥੇ ਉਹਨਾਂ ਵਿੱਚ ਹੁਣ ਕੋਈ ਇੱਛਾ ਨਹੀਂ ਰਹੀ। 1 ਸਾਲ ਪਹਿਲਾਂ ਉਹ ਆਪਣੇ ਹੱਥ ਉਠਾਇਆ ਕਰਦੇ ਸਨ ਅਤੇ ਕਹਿੰਦੇ ਸਨ, ਠੀਕ ਹੈ, ਮੈਂ ਇੱਕ ਮਸੀਹੀ ਬਣਨਾ ਚਾਹੁੰਦਾ ਹਾਂ। ਹੁਣ ਉਹ ਬਹੁਤ ਦੂਰ ਚਲੇ ਗਏ ਹਨ। ਉਹ ਹੁਣ ਇਸ ਤਰ੍ਹਾਂ ਮਹਿਸੂਸ ਵੀ ਨਹੀਂ ਕਰਦੇ। ਲਗਭਗ ਸਭ ਕੁਝ ਸਮਾਪਤ ਹੋਣ ਵਾਲਾ ਹੈ। ਦੇਸ਼ ਭਰ ਵਿੱਚ ਇਹ ਆਮ ਹੀ ਹੁੰਦਾ ਦਿਖਾਈ ਦੇ ਰਿਹਾ ਹੈ। ਮਹਾਨ ਪ੍ਰਚਾਰਕਾਂ ਨੂੰ ਸੁਣ ਕੇ ਜਿਸ ਤਰ੍ਹਾਂ ਉਹ ਦੇਸ਼ਾਂ ਵਿੱਚੋਂ ਲੰਘੇ ਹਨ, ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕਰ ਲਈ ਹੈ। ਹਰ ਤਰੀਕੇ ਨਾਲ ਸੰਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਟੋਲੀਆਂ ਬਣਾਈਆਂ। ਉਹ ਉਹਨਾਂ ਲੋਕਾਂ ਦੇ ਘਰ ਗਏ ਜੋ ਆਪਣੇ ਹੱਥ ਉਠਾਉਂਦੇ ਸਨ ਅਤੇ ਕੋਸ਼ਿਸ਼ ਕਰਦੇ ਸਨ, ਜਿੱਥੇ ਹਜ਼ਾਰਾਂ ਅਤੇ ਹਜ਼ਾਰਾਂ ਨੇ ਸ਼ੁਰੂਆਤ ਕੀਤੀ ਸੀ। 2 ਜਾਂ 3 ਹੀ ਖੜੇ ਰਹਿੰਦੇ ਸਨ। ਖੈਰ, ਇਹ ਖਤਮ ਹੋ ਗਿਆ ਹੈ ਪ੍ਰਭੂ, ਇਹ ਖਤਮ ਹੋ ਚੁੱਕਾ ਹੈ ਪਰਮੇਸ਼ਵਰ, ਅਸੀਂ ਖਤਮ ਹੋ ਚੁੱਕੇ ਹਾਂ। ਇਹ ਪਿਤਾ, ਮੈਂ ਜਾਣਦਾ ਹਾਂ ਕਿ ਤੁਸੀਂ ਕਿਹਾ ਸੀ ਕਿ ਉਹ ਸਭ ਜੋ ਮਸੀਹ ਕੋਲ ਆਉਣਗੇ ਤੁਸੀਂ ਉਹਨਾਂ ਨੂੰ ਰੱਖੋਗੇ। ਮੈਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦਾ ਹਾਂ। ਮੈਂ ਨਿਸ਼ਚੈ ਕਰਦਾ ਹਾਂ ਪ੍ਰਭੂ ਕਿ ਤੂੰ ਉਹਨਾਂ ਨੂੰ ਸਾਂਭ ਲਵੇਂਗਾ ਜਿਨ੍ਹਾਂ ਦੇ ਦਿਲ ਅਤੇ ਦਿਮਾਗ ਤੇਰੇ ਤੇ ਟਿਕੇ ਹੋਏ ਹਨ। ਮੈਂ ਤੇਰਾ ਧੰਨਵਾਦ ਕਰਦਾ ਹਾਂ ਪ੍ਰਭੂ, ਕਲੀਸਿਆ ਲਈ ਅਤੇ ਜਿਉਂਦੇ ਪਰਮੇਸ਼ਵਰ ਦੇ ਉਹਨਾਂ ਸੰਤਾਂ ਲਈ ਵੀ ਜੋ ਉਸ ਕਲੀਸਿਆ ਵਿੱਚ ਹਨ, ਜੋ ਮਹਾਨ ਆਤਮਿਕ ਦੇਹ ਹੈ। ਪਰ ਹੇ ਪਰਮੇਸ਼ਵਰ, ਮੇਰਾ ਦਿਲ ਉਹਨਾਂ ਲਈ ਜੋ ਬਾਹਰ ਹਨ ਕਿੰਨਾ ਕੰਬਦਾ ਹੈ, ਇਹ ਜਾਣਦੇ ਹੋਏ ਕਿ ਉਹ ਕੰਧ ਤੇ ਹੱਥ ਲਿਖ ਨੂੰ ਵੇਖ ਰਹੇ ਹਨ, ਮਹਾਨ ਚੀਜ਼ਾਂ ਨੂੰ ਜਿਨ੍ਹਾਂ ਦੇ ਰੂਪ ਵਿੱਚ ਹੁੰਦਾ ਹੋਇਆ ਵੇਖ ਰਹੇ ਹਨ। ਅਮਰੀਕਾ ਦੇ ਵੀ ਪੁਰਾਣੇ ਗੰਦੇ ਚੁਟਕਲਿਆਂ, ਬੇਲਗਾਮ ਟੈਲੀਵਿਜ਼ਨਾਂ ਅਤੇ ਰੇਡੀਓ ਪ੍ਰੋਗਰਾਮਾਂ ਅਤੇ ਪ੍ਰੇਮ ਕਹਾਣੀਆਂ, ਮਜ਼ਾਕ ਉਡਾਉਣ ਵਾਲਿਆਂ, ਹੱਸਣ ਵਾਲਿਆਂ, ਵੱਡੇ ਪੱਧਰ ਦੀਆਂ ਮੌਜ ਮਸਤੀਆਂ, ਹਾਲੀਵੁੱਡ ਦੀ ਖੁਸ਼ਖਬਰੀ ਨਾਲ ਭਰਿਆ ਹੋਇਆ ਹੈ। ਇਹ ਪਰਮੇਸ਼ਵਰ, ਇਹ ਅੱਧੀ ਰਾਤ ਦਾ ਸਮਾਂ ਹੈ। ਸੱਚਮੁੱਚ ਉਹ ਜਾਣ ਲਈ ਤਿਆਰ ਹੈ। ਮੈਂ ਕੀ ਕਰ ਸਕਦਾ ਹਾਂ ਪ੍ਰਭੂ? ਮੈਂ ਚਿੰਤਾ ਕੀਤੀ, ਮੈਂ ਰੋਇਆ, ਮੈਂ ਬੇਨਤੀ ਕੀਤੀ। ਹੁਣ ਸਭ ਕੁਝ ਤੇਰੇ ਉੱਤੇ ਛੱਡਦਾ ਹਾਂ ਪ੍ਰਭੂ, ਇਹੀ ਸਭ ਕਰ ਸਕਦਾ ਹਾਂ। ਇਸ ਦਾ ਪ੍ਰਚਾਰ ਕੀਤਾ ਹੈ। ਮੈਂ ਬਸ ਵਚਨ ਤੇ ਹੀ ਖੜਾ ਰਹਾਂਗਾ ਪ੍ਰਭੂ। ਮੈਂ ਹੁਣੇ ਸਿੱਧਾ ਛਾਉਣੀ ਵਿੱਚ ਜਾਣ ਦਾ ਯਤਨ ਕਰ ਰਿਹਾ ਹਾਂ। ਹੋਰ ਸਮਾਂ ਨਹੀਂ ਲੱਗੇਗਾ। ਹੁਣ ਪਰਮੇਸ਼ਵਰ, ਅੱਜ ਜਿਨ੍ਹਾਂ ਦੇ ਹਿਰਦੇ ਨਿਸ਼ਕਪਟ ਹਨ, ਪਰਮੇਸ਼ਵਰ, ਠੀਕ ਹੁਣੇ ਹੀ ਉਹਨਾਂ ਲਈ ਕੁਝ ਕਰ। ਅੱਜ ਦੇ ਦਿਨ ਤੋਂ ਹੀ ਲੈ ਕੇ ਉਹ ਤੇਰੇ ਬੱਚੇ ਬਣਨ। ਪ੍ਰਭੂ, ਸਾਡੇ ਵਿਚਕਾਰੋਂ ਬਿਮਾਰਾਂ ਨੂੰ ਚੰਗਾ ਕਰੋ, ਉਹਨਾਂ ਨੂੰ ਚੰਗਾ ਕਰੋ, ਉਹਨਾਂ ਪਿਛਾਂ ਡਿੱਗੇ ਹੋਇਆਂ ਨੂੰ ਵਾਪਸ ਲਿਆਓ ਪ੍ਰਭੂ, ਉਹਨਾਂ ਤੇ ਪ੍ਰਗਟ ਕਰ। ਉਹ ਬਹੁਤ ਹੀ ਖਤਰਨਾਕ ਮੈਦਾਨ ਤੇ ਖੇਡ ਰਹੇ ਹਨ। ਉਹ ਛੇਤੀ ਹੀ ਚਲੇ ਜਾਣਗੇ, ਉਦੋਂ ਬਹੁਤ ਦੇਰ ਹੋ ਜਾਵੇਗੀ। ਹੁਣ ਬਖਸ਼ ਦੇ ਕਿ ਤੇਰਾ ਆਤਮਾ ਬਹੁਤਾਇਤ ਵਿੱਚ ਸਾਡੇ ਨਾਲ ਵਿਹਾਰ ਕਰੇ, ਮਸੀਹ ਦੇ ਨਾਮ ਵਿੱਚ, ਆਮੀਨ। ਨੌਜਵਾਨਾਂ ਨੂੰ ਮੈਂ ਇਹ ਕਹਾਂਗਾ, ਜੇਕਰ ਮੈਂ ਕਰ ਸਕਦਾ, ਅੱਜ ਸਵੇਰੇ ਇਸ ਜ਼ਿੰਦਗੀ ਦੇ 48ਵੇਂ ਜਨਮ ਦਿਨ ਤੋਂ ਬਾਅਦ, ਉਸ ਵਿੱਚੋਂ ਵੀ ਕੁਝ ਸਾਲ, ਲਗਭਗ 24 ਸਾਲ ਮੈਂ ਪ੍ਰਭੂ ਯਿਸੂ ਦੀ ਸੇਵਾ ਵਿੱਚ ਬਿਤਾਏ ਹਨ। ਲਗਭਗ 23 ਸਾਲ ਦੀ ਉਮਰ ਦੇ ਲੜਕੇ ਵਜੋਂ ਮੈਂ ਸੁਸਮਾਚਾਰ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਜੇਕਰ ਕੋਈ ਪਛਤਾਵਾ ਜੋ ਮੇਰੇ ਮਨ ਵਿੱਚ ਹੋਵੇ, ਕੋਈ ਵੀ ਪਛਤਾਵਾ, ਜੇਕਰ ਮੈਂ ਅੱਜ ਇੱਕ ਬਟਨ ਦਬਾ ਸਕਦਾ ਤੇ ਵਾਪਸ ਸ਼ਾਨਦਾਰ 16 ਜਾਂ 17 ਸਾਲ ਦੀ ਉਮਰ ਵਿੱਚ ਵਾਪਸ ਜਾ ਸਕਦਾ, ਤਾਂ ਮੈਂ ਕੇਵਲ ਇੱਕੋ ਹੀ ਗੱਲ ਕਰਨੀ ਚਾਹਾਂਗਾ, ਅਤੇ ਉਹ ਹੈ ਮਸੀਹ ਦੀ ਸੇਵਾ ਕਰਨਾ। ਉਹ ਹੈ ਜੋ ਮਾਇਨੇ ਰੱਖਦਾ ਹੈ, ਕੇਵਲ ਮਸੀਹ ਦੀ ਸੇਵਾ ਕਰਨਾ। ਪਰਮੇਸ਼ਵਰ, ਜੋ ਮੇਰੇ ਦਿਲ ਨੂੰ ਜਾਣਦਾ ਹੈ, ਉਹ ਜਾਣਦਾ ਹੈ ਕਿ ਇਹ ਸੱਚਾਈ ਹੈ। ਸਿਰਫ ਮਸੀਹ ਦੀ ਸੇਵਾ ਕਰਨ ਲਈ ਮੈਂ ਕਦੇ ਕੋਈ ਚੀਜ਼ ਨਹੀਂ ਵੇਖੀ ਜਾਂ ਨਾ ਕਦੇ ਕੋਈ ਸੋਚਿਆ, ਜਿਸ ਦੀ ਤੁਲਨਾ ਮੇਰੇ ਦਿਲ ਅੰਦਰ ਵਸੇ ਮੁਬਾਰਕ ਪ੍ਰਭੂ ਨਾਲ ਕੀਤੀ ਜਾ ਸਕੇ। ਮੈਂ ਅਜਿਹਾ ਕੁਝ ਵੀ ਨਹੀਂ ਜਾਣਦਾ। ਮੈਂ ਸਮੁੰਦਰਾਂ ਦਾ ਸਫ਼ਰ ਕੀਤਾ ਹੈ, ਮੈਂ ਹਵਾਈ ਸਫ਼ਰ ਕੀਤਾ ਹੈ ਅਤੇ ਦੁਨੀਆਂ ਦੇ ਸਾਰੇ ਨਜ਼ਾਰੇ ਦੇਖੇ ਹਨ। ਮੈਂ ਸੰਸਾਰ ਦੇ 7 ਭੇਤ ਵੇਖੇ ਹਨ, ਸਗੋਂ ਮੈਂ ਸੰਸਾਰ ਦੇ 7 ਸ਼ਾਨਦਾਰ ਦ੍ਰਿਸ਼ ਵੇਖੇ ਹਨ ਜੋ ਸੰਸਾਰ ਵਿੱਚ ਹਨ। ਮੈਂ ਦੁਨੀਆਂ ਦੇ ਲਗਭਗ ਸਭ ਪਹਾੜੀ ਇਲਾਕੇ ਵੇਖ ਚੁੱਕਾ ਹਾਂ। ਮੈਂ ਇੱਕ ਸ਼ਿਕਾਰੀ ਹਾਂ, ਮੈਂ ਸਭ ਪ੍ਰਕਾਰ ਦੇ ਦੇਸ਼ਾਂ ਵਿੱਚ ਸ਼ਿਕਾਰ ਕੀਤਾ ਹੈ, ਮੈਂ ਹਰ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਹਨ, ਮੱਛੀਆਂ ਫੜੀਆਂ ਹਨ, ਮੈਂ ਘੋੜਿਆਂ ਦੀ ਸਵਾਰੀ ਕੀਤੀ ਹੈ, ਮੈਂ ਪਸ਼ੂ ਪਾਲਣ ਕੀਤਾ ਹੈ, ਮੈਂ ਸਭ ਕੁਝ ਕੀਤਾ ਹੈ ਜੋ ਮੈਂ ਕਰਨਾ ਜਾਣਦਾ ਸੀ। ਮੈਂ ਬਸ ਇਹੀ ਕਹਾਂਗਾ ਕਿ ਉੱਥੇ ਜੋ ਵੀ ਹੈ ਉਹ ਸਭ ਕੁਝ ਇਕੱਠਾ ਹੋ ਕੇ ਵੀ ਪ੍ਰਭੂ ਯੇਸ਼ੂ ਮਸੀਹ ਦੇ ਪ੍ਰੇਮ ਦਾ ਇੱਕ ਛੋਟਾ ਜਿਹਾ ਬਿੰਦੂ ਵੀ ਨਹੀਂ ਬਣਾ ਸਕੇਗਾ। ਮੈਂ ਕੀ ਕਰ ਸਕਦਾ ਸੀ? ਉਹ ਹਾਂ, ਇਹ ਛੋਟੇ ਬੱਚੇ ਜੋ ਇੱਥੇ ਹਨ, ਮੇਰੀਆਂ ਮਿੱਤਰ ਕੁੜੀਆਂ ਹੁੰਦੀਆਂ ਸਨ ਅਤੇ ਮੇਰੇ ਵਾਲ ਮੁਲਾਇਮ ਹੁੰਦੇ ਸਨ। ਆਪਣੀ ਕਾਰ ਦਾ ਅਗਲਾ ਸ਼ੀਸ਼ਾ ਪਿਛਲੇ ਪਾਸੇ ਰੱਖ ਕੇ ਮਿੱਥੇ ਸਮੇਂ ਤੇ ਮਿਲਣ ਜਾਂਦਾ ਸੀ, ਪਰ ਇਹਦੇ ਨਾਲ ਮੈਨੂੰ ਸੰਤੁਸ਼ਟੀ ਨਹੀਂ ਹੋਈ। ਕੁਝ ਅਜਿਹਾ ਹੈ ਜਿਸ ਦੀ ਤੁਹਾਨੂੰ ਹਰ ਸਮੇਂ ਕਮੀ ਮਹਿਸੂਸ ਹੁੰਦੀ ਹੈ। ਮੈਂ ਸੁੰਦਰ ਪੂਰੀਆਂ ਅੱਖਾਂ ਵਾਲੀ ਲੜਕੀ ਨੂੰ ਵੇਖਿਆ। ਤੁਸੀਂ ਜਾਣਦੇ ਹੋ ਜਿਵੇਂ ਇੱਕ ਨੌਜਵਾਨ ਮਹਿਸੂਸ ਕਰਦਾ ਹੈ, ਮੈਨੂੰ ਲੱਗਿਆ ਇਹੀ ਸਭ ਕੁਝ ਹੈ। ਜੇਕਰ ਮੈਨੂੰ ਇਸ ਨੌਜਵਾਨ ਕੁੜੀ ਨਾਲ ਮਿਲਣ ਦਾ ਮੌਕਾ ਮਿਲ ਜਾਵੇ, ਇਹ ਮੇਰੀ ਸਾਰੀ ਬੇਚੈਨੀ ਖਤਮ ਕਰ ਦੇਵੇਗੀ, ਇਹ ਸਭ ਕੁਝ ਠੀਕ ਕਰ ਦੇਵੇਗਾ। ਮੈਂ ਉਸ ਨਾਲ ਮਿਲਣ ਲਈ ਜਾਂਦਾ, 15 ਮਿੰਟਾਂ ਲਈ ਉਸ ਦੇ ਨਾਲ ਹੁੰਦਾ ਅਤੇ ਫਿਰ ਕਿਸੇ ਹੋਰ ਚੀਜ਼ ਦੀ ਖੋਜ ਵਿੱਚ ਲੱਗ ਜਾਂਦਾ। ਇਸ ਨਾਲ ਸੰਤੁਸ਼ਟੀ ਨਹੀਂ ਮਿਲਦੀ, ਉਹ ਇਸ ਵਿੱਚ ਕੁਝ ਵੀ ਨਹੀਂ ਹੈ। ਪਰ ਉਹ ਮੁਬਾਰਕ ਘੜੀ, ਮੁਬਾਰਕ ਹੋਵੇ ਉਸਦਾ ਨਾਮ, ਇੱਕ ਛੋਟੇ ਜਿਹੇ ਕੋਲੇ ਦੇ ਗੋਦਾਮ ਵਿੱਚ, ਇੱਕ ਪੁਰਾਣੀ ਇਮਾਰਤ ਦੇ ਪਿਛਲੇ ਪਾਸੇ, ਇੱਕ ਛੋਟੀ ਜਿਹੀ ਗਲੀ ਵਿੱਚ, ਇੱਕ ਪੁਰਾਣੀ ਕਾਰ ਦੀ ਬੋਰੀ ਤੇ ਗੋਡੇ ਟੇਕ ਕੇ, ਜਿੱਥੇ ਮੈਂ ਗਿੱਲੀ ਜ਼ਮੀਨ ਵਿੱਚ ਗੋਡੇ ਟੇਕ ਦਿੱਤੇ ਅਤੇ ਕਿਹਾ, ਪ੍ਰਭੂ ਯੇਸ਼ੂ, ਕੀ ਤੁਸੀਂ ਮੇਰੇ ਲਈ ਕੁਝ ਕਰ ਸਕਦੇ ਹੋ? ਉਹੀ ਘੜੀ ਸੀ ਜਦੋਂ ਇੱਕ ਅਜਿਹੀ ਸ਼ਾਂਤੀ ਜੋ ਸਾਰੀ ਸਮੇਂ ਤੋਂ ਪਰੇ ਹੈ 24 ਸਾਲ ਪਹਿਲਾਂ ਮੇਰੇ ਇਸ ਦਿਲ ਵਿੱਚ ਸਮਾ ਗਈ। ਇਹ ਪੂਰੀ ਦੁਨੀਆ ਦੀ ਹਰੇਕ ਚੀਜ਼ ਨਾਲੋਂ ਵੱਧ ਕੀਮਤੀ ਹੈ। ਮੈਂ ਇਸਦੇ ਮੁਕਾਬਲੇ ਵਿੱਚ ਕਦੇ ਵੀ ਕੁਝ ਹੋਰ ਨਹੀਂ ਵੇਖਿਆ। ਬਹੁਤ ਸਾਰੇ ਖਤਰਿਆਂ, ਕਠਿਨਾਈਆਂ ਅਤੇ ਪੰਦਿਆਂ ਵਿੱਚੋਂ ਮੈਂ ਪਹਿਲਾਂ ਹੀ ਨਿਕਲ ਆਇਆ ਹਾਂ। ਇਹ ਕਿਰਪਾ ਹੀ ਹੈ ਜੋ ਮੈਨੂੰ ਇੰਨੀ ਦੂਰ ਤੱਕ ਸੁਰੱਖਿਅਤ ਲੈ ਆਈ ਹੈ। ਇਹ ਕਿਰਪਾ ਹੀ ਹੈ ਜੋ ਮੈਨੂੰ ਅੱਗੇ ਲੈ ਜਾਵੇਗੀ। ਮੈਂ ਬਿਮਾਰੀ ਅਤੇ ਹਾਦਸਿਆਂ ਦੇ ਸਮਿਆਂ ਵਿੱਚ ਉਸ ਤੇ ਭਰੋਸਾ ਰੱਖਿਆ। ਜਦੋਂ ਹਵਾਈ ਜਹਾਜ਼ ਤੂਫਾਨ ਵਿੱਚ ਘੁੰਮ ਰਿਹਾ ਸੀ, ਮੈਂ ਉਸ ਤੇ ਭਰੋਸਾ ਰੱਖਿਆ ਅਤੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਕਿਹਾ, ਪ੍ਰਭੂ ਯੇਸ਼ੂ, ਕੀ ਤੁਸੀਂ ਮੇਰੇ ਨਾਲ ਕੰਮ ਪੂਰਾ ਕਰ ਲਿਆ ਹੈ? ਜੇ ਨਹੀਂ ਤਾਂ ਇਸ ਜਹਾਜ਼ ਨੂੰ ਸਿੱਧਾ ਕਰ ਦਿਓ। ਵੇਖਿਆ ਕਿ ਉਹ ਹੌਲੀ ਹੌਲੀ ਆਪਣੀ ਸਹੀ ਹਾਲਤ ਵਿੱਚ ਆ ਗਿਆ। ਮੈਂ ਹਸਪਤਾਲਾਂ ਵਿੱਚ ਖੜਾ ਹੋਇਆ ਹਾਂ ਜਿੱਥੇ ਦੇਸ਼ ਦੇ ਸਭ ਤੋਂ ਵਧੀਆ ਡਾਕਟਰ ਮੇਰੇ ਵੱਲ ਵੇਖਦੇ ਅਤੇ ਕਹਿੰਦੇ ਸਨ, ਜ਼ਿੰਦਗੀ ਦੇ ਬਸ ਕੁਝ ਮਿੰਟ ਬਾਕੀ ਹਨ, ਉਹ ਜਾ ਰਿਹਾ ਹੈ। ਜਦਕਿ ਉਹ ਸਭ ਤੋਂ ਵਧੀਆ ਡਾਕਟਰ ਸਨ ਜੋ ਉਹ ਮੇਰੇ ਲਈ ਲਿਆ ਸਕਦੇ ਸਨ। ਮੈਂ ਕਿਹਾ, ਪ੍ਰਭੂ ਯੇਸ਼ੂ, ਕੀ ਤੂੰ ਮੇਰੇ ਨਾਲ ਆਪਣੇ ਕੰਮ ਨੂੰ ਪੂਰਾ ਕਰ ਚੁੱਕਾ ਹੈ? ਅਤੇ ਅਚਾਨਕ ਮੈਂ ਆਪਣੀ ਸਹੀ ਹਾਲਤ ਵਿੱਚ ਵਾਪਸ ਆ ਗਿਆ। ਯਕੀਨਨ, ਉਹ ਅਦਭੁਤ ਕਿਰਪਾ, ਕਿੰਨੀ ਮਿੱਠੀ ਉਹ ਆਵਾਜ਼! ਕਾਸ਼ ਮੇਰੇ ਕੋਲ ਅਜਿਹੀਆਂ ਜ਼ਬਾਨਾਂ ਹੋਣ ਜੋ ਇਸ ਦੀ ਵਿਆਖਿਆ ਕਰ ਸਕਣ। ਇਹ ਇਨਸਾਨੀ ਬੁੱਧੀ ਲਈ ਤਾਂ ਬਹੁਤ ਵੱਡੀ ਗੱਲ ਹੈ। ਮੇਰੀ ਗੱਲ ਮੰਨ ਲਓ, ਕੋਈ ਨਕਲ ਨੂੰ ਨਾ ਲਵੋ ਦੋਸਤੋ, ਕੋਈ ਨਕਲੀ ਚੀਜ਼ ਨੂੰ ਨਾ ਚੁਣੋ। ਬਸ ਜਾ ਕੇ ਇਹ ਨਾ ਕਹੋ, ਅੱਛਾ ਹੁਣ ਮੈਂ ਇਹ ਕਰਾਂਗਾ। ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਇੱਕ ਬਹੁਤ ਵਧੀਆ ਆਦਮੀ ਹਾਂ। ਇਸ ਗੱਲ ਤੇ ਭਰੋਸਾ ਨਾ ਕਰੋ, ਇਸ ਤਰ੍ਹਾਂ ਨਾ ਕਰੋ, ਬਸ ਉੱਥੇ ਹੀ ਰਹੋ ਜਦੋਂ ਤੱਕ ਕੋਈ ਚੀਜ਼ ਉੱਥੇ ਆ ਕੇ ਸਾਰੇ ਪਾਪ ਨੂੰ ਦੂਰ ਨਹੀਂ ਕਰ ਦਿੰਦੀ ਅਤੇ ਉੱਥੇ ਇੱਕ ਅਜਿਹਾ ਚੁੰਮਣ ਨਾ ਦੇਵੇ ਜੋ ਬਸ ਸਾੜ ਪਾਉਂਦਾ ਰਹੇ। ਜਦੋਂ ਅਜਮਾਇਸ਼ਾਂ ਆਉਣ ਤਾਂ ਤੁਹਾਨੂੰ ਇਹ ਸੋਚਣ ਦੀ ਲੋੜ ਨਾ ਪਵੇ ਕਿ ਮੈਂ ਇਹ ਕਰਾਂਗਾ ਜਾਂ ਨਹੀਂ। ਬਸ ਕੁਝ ਹੁੰਦਾ ਹੈ ਜੋ ਤੁਹਾਨੂੰ ਉੱਥੇ ਥੰਮ ਲੈਂਦਾ ਹੈ। ਹੁਣ ਇੱਕ ਅਧਖੜ ਉਮਰ ਦਾ ਆਦਮੀ ਹੋਣ ਕਰਕੇ ਮੈਨੂੰ ਹੇਠਾਂ ਆ ਕੇ ਸੋਚਣਾ ਪਵੇਗਾ ਕਿ ਇਹਨਾਂ ਵਿੱਚੋਂ ਕਿਸੇ ਦਿਨ ਮੈਨੂੰ ਜਾਣਾ ਹੀ ਪਵੇਗਾ। ਜੇ ਯੇਸ਼ੂ ਦੇਰ ਲਾਉਂਦਾ ਹੈ ਤਾਂ ਮੈਨੂੰ ਜਾਣਾ ਹੀ ਪਵੇਗਾ। ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਸਫ਼ਰ ਦੇ ਅੰਤ ਤੱਕ ਪਹੁੰਚ ਜਾਵਾਂਗਾ ਤਾਂ ਕੀ ਹੋਵੇਗਾ। ਮੈਨੂੰ ਨਹੀਂ ਪਤਾ, ਮੈਂ ਆਪਣੇ ਪ੍ਰਚਾਰ ਤੇ ਭਰੋਸਾ ਨਹੀਂ ਕਰ ਰਿਹਾ ਹਾਂ। ਨਹੀਂ ਸ਼੍ਰੀਮਾਨ, ਨਹੀਂ, ਮੈਂ ਉਹਨਾਂ ਕੰਮਾਂ ਤੇ ਭਰੋਸਾ ਨਹੀਂ ਕਰ ਰਿਹਾ ਜੋ ਮੈਂ ਕੀਤੇ ਹਨ। ਇਹ ਪਰਮੇਸ਼ਵਰ ਨਹੀਂ, ਉਹ ਤਾਂ ਮੈਥੋਂ ਦੂਰ ਹੀ ਰਹੇ। ਜਦੋਂ ਤੋਂ ਮੈਂ ਇੱਕ ਪ੍ਰਚਾਰਕ ਬਣਿਆ ਹਾਂ, ਮੈਂ ਕੁਝ ਕੰਮ ਕੀਤੇ ਹਨ, ਲਾਪਰਵਾਹੀ ਕਰਕੇ ਇਹ ਅਤੇ ਉਹ ਕੀਤਾ ਹੈ। ਮੈਂ ਉਸ ਕਿਸੇ ਵੀ ਚੀਜ਼ ਤੇ ਭਰੋਸਾ ਨਹੀਂ ਕਰਨਾ ਚਾਹੁੰਦਾ। ਨਹੀਂ ਸ਼੍ਰੀਮਾਨ, ਮੈਂ ਨਹੀਂ ਕਹਿਣਾ ਚਾਹੁੰਦਾ, ਪ੍ਰਭੂ, ਮੈਂ ਤੇਰੇ ਲਈ 10 ਲੱਖ ਤੋਂ ਵੱਧ ਰੂਹਾਂ ਨੂੰ ਜਿੱਤਿਆ ਹੈ। ਉਸਦਾ ਇਸ ਨਾਲ ਕੋਈ ਵਾਹ ਵਾਸਤਾ ਨਹੀਂ ਹੈ, ਬਿਲਕੁਲ ਵੀ ਨਹੀਂ। ਇੱਕੋ ਇੱਕ ਗੱਲ ਜਿਸ ਤੇ ਮੈਂ ਭਰੋਸਾ ਕਰ ਰਿਹਾ ਹਾਂ, ਉਹ ਹੈ ਉਸਦੀ ਕਿਰਪਾ, ਉਸਦਾ ਵਾਅਦਾ, ਉਸਦਾ ਵਚਨ। ਪ੍ਰਭੂ, ਤੂੰ ਆਖਿਆ ਹੈ, ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ। ਤੂੰ ਆਖਿਆ ਹੈ, ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਅਤੇ ਨਾ ਹੀ ਤੈਨੂੰ ਤਿਆਗਾਂਗਾ। ਜਦੋਂ ਮੈਂ ਸਿਰਹਾਣੇ ਤੇ ਪਿਆ ਹੋਵਾਂਗਾ ਅਤੇ ਮੌਤ ਦਾ ਠੰਡਾ ਪਸੀਨਾ ਮੇਰੇ ਮੱਥੇ ਤੋਂ ਵਹਿ ਰਿਹਾ ਹੋਵੇਗਾ, ਉਹ ਉੱਥੇ ਹੋਵੇਗਾ। ਇਹ ਗੱਲ ਇੰਨੀ ਪੱਕੀ ਹੈ ਜਿਵੇਂ ਮੈਂ ਇੱਥੇ ਖੜਾ ਹਾਂ ਕਿ ਉਹ ਉੱਥੇ ਹੋਵੇਗਾ। ਜਦੋਂ ਮੈਂ ਆਪਣਾ ਆਖਰੀ ਸੰਦੇਸ਼ ਪ੍ਰਚਾਰ ਕਰ ਦਿਆਂਗਾ, ਬਾਈਬਲ ਨੂੰ ਬੰਦ ਕਰਾਂਗਾ ਅਤੇ ਆਖਰੀ ਵਾਰ ਬਾਹਰ ਜਾਵਾਂਗਾ, ਜਦ ਮੇਰਾ ਕੰਮ ਸਮਾਪਤ ਹੋ ਜਾਵੇਗਾ ਤਾਂ ਉੱਥੇ ਹੋਵੇਗਾ। ਹਾਂ ਸ਼੍ਰੀਮਾਨ, ਇਹ ਗੱਲ ਪੱਕੀ ਹੈ ਜੋ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਆ ਰਿਹਾ ਹੈ। ਜਦੋਂ ਫਿਰ ਆਵੇਗਾ ਮੈਂ ਵੀ ਉੱਥੇ ਹੋਵਾਂਗਾ। ਹਾਂ ਸ਼੍ਰੀਮਾਨ, ਇਹ ਇਸ ਲਈ ਨਹੀਂ ਕਿ ਮੈਂ ਇਸ ਦੇ ਯੋਗ ਹਾਂ, ਇਹ ਇਸ ਲਈ ਹੈ ਕਿਉਂਕਿ ਉਸਨੇ ਮੇਰੇ ਲਈ ਇਹ ਕੀਤਾ ਹੈ। ਮੈਂ ਇਸ ਨੂੰ ਉਸਦੇ ਸਦੀਪਕ ਵਚਨ ਦੇ ਆਧਾਰ ਤੇ ਸਵੀਕਾਰ ਕਰਦਾ ਹਾਂ। ਮੈਨੂੰ ਪਤਾ ਹੈ ਉਸ ਨਾਲ ਕੁਝ ਤਾਂ ਹੋਇਆ ਸੀ, ਕੁਝ ਹੋ ਗਿਆ। ਅਜਿਹਾ ਨਹੀਂ ਕਿ ਮੈਂ ਕਿੰਨਾ ਰੌਲਾ ਪਾ ਸਕਦਾ ਹਾਂ ਜਾਂ ਮੈਂ ਕਿੰਨਾ ਕੁ ਵਧੀਆ ਬੋਲ ਸਕਦਾ ਹਾਂ। ਜੇ ਮੈਂ ਸੰਸਾਰ ਭਰ ਵਿੱਚ ਸਭ ਤੋਂ ਮਹਾਨ ਪ੍ਰਚਾਰਕ ਵੀ ਹੁੰਦਾ, ਭਾਵੇਂ ਮੁਰਦਿਆਂ ਨੂੰ ਜਿਉਂਦਾ ਵੀ ਕਰ ਦਿੱਤਾ ਹੁੰਦਾ, ਜੋ ਵੀ ਹੋਵੇ, ਇਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਕੁਝ ਹੋਇਆ ਹੈ, ਇੱਥੇ ਅੰਦਰ ਕੁਝ ਹੋਇਆ ਹੈ। ਇਸ ਨੇ ਮੇਰੇ ਦਿਲ ਵਿੱਚੋਂ ਸਾਰੀ ਪੁਰਾਣੀ ਈਰਖਾ ਅਤੇ ਕੜਵਾਹਟ ਅਤੇ ਬੁਰਿਆਈ ਅਤੇ ਸਭ ਕੁਝ ਬਾਹਰ ਕੱਢ ਦਿੱਤਾ ਹੈ। ਹੁਣ ਮੈਂ ਉਸਨੂੰ ਦਿਨ ਰਾਤ ਪਿਆਰ ਕਰਦਾ ਹਾਂ। ਕੁਝ ਹੋਇਆ ਹੈ, ਮੈਂ ਉਸਨੂੰ ਕਿਸੇ ਦਿਨ ਦੇਖਣਾ ਚਾਹੁੰਦਾ ਹਾਂ, ਮੈਂ ਤੁਹਾਨੂੰ ਵੀ ਚਾਹੁੰਦਾ ਹਾਂ। ਛੋਟੀ ਕਲੀਸਿਯਾ ਜੋ ਹੁਣ ਪਰਮੇਸ਼ਵਰ ਦੀ ਪਾਤਸ਼ਾਹੀ ਲਈ ਸੰਘਰਸ਼ ਕਰ ਰਹੀ ਹੈ, ਇਹਨਾਂ ਦਿਨਾਂ ਵਿੱਚੋਂ ਕਦੇ ਵੀ ਗਲਤੀ ਨਾ ਕਰਨਾ। ਜੇ ਤੁਸੀਂ ਕਰਦੇ ਹੋ ਤਾਂ ਤੁਰੰਤ ਤੋਬਾ ਕਰੋ, ਫੌਰਨ ਵਾਪਸ ਆ ਜਾਓ। ਸਮਝੇ, ਜੇਕਰ ਤੁਹਾਡੇ ਪੈਰ ਨੂੰ ਠੇਡਾ ਲੱਗੇ ਤਾਂ ਡਿੱਗੇ ਨਾ ਰਹੋ। ਜੇ ਤੁਸੀਂ ਡਿੱਗ ਜਾਂਦੇ ਹੋ ਤਾਂ ਉੱਠੋ, ਉੱਠ ਜਾਓ, ਉੱਠ ਜਾਓ। ਯਕੀਨਨ ਜੇਕਰ ਤੁਸੀਂ ਕੋਈ ਗਲਤੀ ਕੀਤੀ ਹੈ, ਤੁਸੀਂ ਪਿਛਾਂ ਚਲੇ ਗਏ ਅਤੇ ਠੰਡੇ ਹੋ ਗਏ, ਬੇਮੁੱਖ ਹੋ ਗਏ, ਤਾਂ ਜਾਗੋ, ਆਪਣੀ ਬਾਈਬਲ ਵੱਲ ਵਾਪਸ ਆਓ, ਕਿਤੇ ਸੇਬਾਂ ਦੇ ਬਾਗ ਵਿੱਚ ਚਲੇ ਜਾਓ, ਆਪਣੇ ਆਪ ਨੂੰ ਵੱਖ ਕਰੋ ਅਤੇ ਕਹੋ, ਪਰਮੇਸ਼ਵਰ, ਹੁਣ ਮੈਂ ਹਾਜ਼ਰਾਂ, ਮੈਨੂੰ ਇਸ ਗੱਲ ਲਈ ਅਫਸੋਸ ਹੈ। ਤੁਸੀਂ ਇਸ ਦੇ ਲਈ ਸਜ਼ਾ ਪਾਓਗੇ, ਇਹ ਯਾਦ ਰੱਖੋ। ਹਾਂ, ਸੱਚਮੁੱਚ ਜੋ ਤੁਸੀਂ ਬੀਜੋਗੇ ਸੋਈ ਵੱਢੋਗੇ ਵੀ। ਹਾਂ ਸ਼੍ਰੀਮਾਨ, ਪਰ ਤੁਸੀਂ ਜੋ ਵੀ ਕਰੋਗੇ ਉਸਦੀ ਸਜ਼ਾ ਤੁਸੀਂ ਇੱਥੇ ਹੀ ਪਾਓਗੇ। ਤੁਰੰਤ ਉੱਠੋ ਅਤੇ ਸਿੱਧੇ ਹੋ ਜਾਓ ਅਤੇ ਕਹੋ, ਪਿਤਾ, ਮੈਂ ਹਾਜ਼ਰਾਂ, ਜਿਵੇਂ ਤੁਸੀਂ ਠੀਕ ਸਮਝੋ ਮੈਨੂੰ ਉਸੇ ਤਰ੍ਹਾਂ ਸਜ਼ਾ ਦਿਓ ਪ੍ਰਭੂ, ਮੈਂ ਹਾਜ਼ਰਾਂ। ਠੀਕ ਹੈ, ਤਾਂ ਫਿਰ ਆਪਣੇ ਦਿਲ ਵਿੱਚ ਹਾਲੇਲੂਇਆ ਲੈ ਕੇ ਵਾਪਸ ਚਲੇ ਜਾਓ। ਜਦੋਂ ਪਰਮੇਸ਼ਵਰ ਤੁਹਾਡੇ ਤੇ ਸਜ਼ਾ ਭੇਜਦਾ ਹੈ ਤਾਂ ਬਸ ਕਹੋ, ਹਾਂ ਪ੍ਰਭੂ, ਮੈਂ ਇਸ ਦੇ ਹਰ ਇੱਕ ਹਿੱਸੇ ਦਾ ਹੱਕਦਾਰ ਹਾਂ। ਬਸ ਅੱਗੇ ਵਧਦੇ ਜਾਓ, ਪਰਮੇਸ਼ਵਰ ਤੁਹਾਨੂੰ ਇਹਦੇ ਵਿੱਚੋਂ ਦੀ ਲੰਘਾਏਗਾ। ਠੀਕ ਹੈ, ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਇਹ ਖਤਮ ਹੋ ਜਾਵੇਗਾ। ਮੈਂ ਸੋਚਦਾ ਹਾਂ ਉਹ ਪੁਰਾਣਾ ਵਧੀਆ ਗੀਤ ਜੋ ਭਾਈ ਨੇਵਲ ਅਤੇ ਉਹਨਾਂ ਨੇ ਗਾਇਆ ਸੀ, ਮੈਂ ਜਲਦੀ ਹੀ ਮੁਸੀਬਤਾਂ ਅਤੇ ਅਜਮਾਇਸ਼ਾਂ ਤੋਂ ਮੁਕਤ ਹੋ ਜਾਵਾਂਗਾ। ਹਾਂ, ਇਹ ਬਿਲਕੁਲ ਠੀਕ ਹੈ। ਕਿੰਨੇ ਉਸ ਨੂੰ ਪਿਆਰ ਕਰਦੇ ਹਨ, ਆਓ ਤੁਹਾਡੇ ਹੱਥਾਂ ਨੂੰ ਦੇਖੀਏ। ਸਹੀ ਹੈ, ਸਾਡੇ ਲਈ ਇੱਕ ਸੁਰ ਵਜਾਓ, ਅਦਭੁਤ ਕਿਰਪਾ। ਹਰ ਕੋਈ ਇੱਕ ਮਿੰਟ ਲਈ ਚੁੱਪ ਰਹੇ, ਹੁਣ ਸਹਿਜੇ ਨਾਲ ਅਸੀਂ ਸਾਰੇ ਮਿਲ ਕੇ ਮੈਂ ਪਹਿਲਾਂ ਡੌਕ ਡੇਵਿਸ ਅਤੇ ਹੋਰ ਬਹੁਤ ਸਾਰੇ ਬਜ਼ੁਰਗ ਸੰਤਾਂ ਨੂੰ ਸੁਣਿਆ ਕਰਦਾ ਸੀ ਜਦੋਂ ਆਪਣੇ ਜੀਵਨ ਦੇ ਅਖੀਰਲੇ ਪਲਾਂ ਵੱਲ ਆ ਰਹੇ ਸਨ, ਆਪਣੀ ਸੇਵਾ ਨੂੰ ਪੂਰੀ ਤਰ੍ਹਾਂ ਨਿਭਾ ਚੁੱਕੇ ਸਨ ਅਤੇ ਉਹਨਾਂ ਦੀ ਸੇਵਾ ਪਰਿਪੱਕ ਹੋ ਰਹੀ ਸੀ। ਮੈਂ ਉਹਨਾਂ ਤੋਂ ਸੁਣਿਆ ਹੈ ਕਿ ਉਹ ਕਿਵੇਂ ਮਹਿਸੂਸ ਕਰਦੇ ਸਨ। ਮੈਂ ਹੁਣ ਇਸ ਗੱਲ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਰਿਹਾ ਹਾਂ। ਆਮੀਨ। ਹੁਣ ਬਸ ਇਸ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਓ, ਕਿੰਨੀ ਸ਼ਾਨਦਾਰ ਗੱਲ ਹੈ। What would I hold to today? Where would I go? ਅੱਜ ਮੈਂ ਕਿਸ ਦਾ ਆਸਰਾ ਲਵਾਂ? ਮੈਂ ਕਿੱਥੇ ਜਾਵਾਂ? ਤੁਸੀਂ ਕਿੱਥੇ ਜਾ ਰਹੇ ਹੋ? ਆਮੀਨ। ਮੈਂ ਕੀ ਕਰਾਂ? ਕਿੱਥੇ? ਅੱਜ ਮੇਰਾ ਕੀ ਬਣਦਾ ਜੇਕਰ ਮੈਨੂੰ ਮਸੀਹ ਨਾ ਮਿਲਦਾ? ਮੇਰੀਆਂ ਉਮੀਦਾਂ ਕਿੱਥੇ ਟਿਕੀਆਂ ਹੁੰਦੀਆਂ? ਮੈਂ ਪਾਗਲ ਹੁੰਦਾ ਜਦੋਂ ਮੈਂ ਦੇਖਦਾ ਹਾਂ ਕਿ ਕੀ ਹੋਣ ਵਾਲਾ ਹੈ ਅਤੇ ਜਾਣਦਾ ਹਾਂ ਕਿ ਸਭ ਕੁਝ ਕੀ ਸੀ ਹਮੇਸ਼ਾ ਤੋਂ। ਉਹ ਮੇਰੇ, ਮੈਂ ਕੀ ਕਰਾਂ? ਪਰ ਉਹ, ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਹੀ ਖੁਸ਼ ਹਾਂ। ਇਹ ਸਿਰਫ ਪੌਦਾ ਫੁੱਟਣਾ ਹੈ, ਅਸੀਂ ਬਸ ਇੱਕ ਸੁਪਨੇ ਵਿੱਚ ਹਾਂ, ਅਸੀਂ ਜਾਗ ਨਹੀਂ ਵਾਲੇ ਹਾਂ। ਓ, ਇੱਕ ਡਰਾਉਣੇ ਸੁਪਨੇ ਵਾਂਗ, ਪਰ ਇਸ ਤੋਂ ਬਾਹਰ ਨਿਕਲ ਕੇ ਬਸੰਤ ਦੀ ਰੁੱਤ ਵਿੱਚ ਆਉਣਾ ਹੈ। ਸਦੀ ਭਗ ਜਵਾਨੀ, ਸਦੀ ਭਗ ਤੰਦਰੁਸਤੀ, ਸਦੀ ਭਗ ਖੁਸ਼ੀ, ਹਮੇਸ਼ਾ ਲਈ ਸ਼ਾਂਤੀ ਦੇ ਲਈ। ਇਹ ਸ਼ਾਨਦਾਰ ਨਹੀਂ ਹੈ? ਉਹ ਇੰਨਾ ਵਾਸਤਵਿਕ ਹੈ। ਮੈਂ ਸੋਚ ਰਿਹਾ ਹਾਂ ਕਿ ਅੱਜ ਇੱਥੇ ਕਿੰਨੇ ਕੁ ਬਿਮਾਰ ਹਨ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹਨ। ਆਓ ਤੁਹਾਡੇ ਹੱਥਾਂ ਨੂੰ ਵੇਖੀਏ, ਸਭ ਠੀਕ ਹੈ? ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਪਿਛਲੇ ਹਫ਼ਤੇ ਕੀ ਹੋਇਆ ਸੀ। ਅਸੀਂ ਇਹਨਾਂ ਸਭਾਵਾਂ ਵਿੱਚ ਸਭ ਤੋਂ ਅਦਭੁਤ ਚੀਜ਼ਾਂ ਦੇਖੀਆਂ ਹਨ, ਖਾਸ ਕਰਕੇ ਮੰਚ ਉੱਤੇ। ਮੈਂ ਇੱਕ ਅਜਿਹੀ ਚੀਜ਼ ਵਿੱਚ ਆ ਰਿਹਾ ਹਾਂ ਜੋ ਇੰਜ ਲੱਗਦੀ ਹੈ ਕਿ ਉਸ ਨਾਲੋਂ ਵੀ ਮਹਾਨ ਚੀਜ਼ ਹੋਵੇਗੀ ਜੋ ਇਹ ਪਹਿਲਾਂ ਸੀ। ਮੈਂ ਮੰਚ ਤੇ ਆਇਆ ਹਾਂ, ਪਰਮੇਸ਼ੁਰ ਨੇ ਭਵਿੱਖਬਾਣੀ ਦਾ ਦਾਨ ਦਿੱਤਾ ਹੈ, ਇਸ ਤੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ। ਮੈਂ ਤੁਹਾਡੇ ਲਈ ਇਸ ਨੂੰ ਸਾਬਤ ਕਰ ਸਕਦਾ ਹਾਂ, ਬਿਲਕੁਲ ਇਸੇ ਥਾਂ ਤੇ ਸਮਝੇ, ਇਹਦੇ ਤੇ ਸਵਾਲ ਨਹੀਂ ਕੀਤਾ ਜਾ ਸਕਦਾ। ਪਰ ਮੈਂ ਵੇਖਦਾ ਹਾਂ ਕਿ ਇਹ ਉਸ ਤਰੀਕੇ ਨਾਲ ਕੰਮ ਨਹੀਂ ਕਰਦਾ ਜਿਵੇਂ ਇਸ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਿਰਫ ਇੱਕ ਦਾਨ ਹੈ। ਇੱਕ ਹੋਰ ਗੱਲ, ਇੱਕ ਵਿਅਕਤੀਗਤ ਚੀਜ਼ ਹੈ, ਤੁਸੀਂ ਸਮਝੇ, ਇੱਕ ਦਾਨ ਰਾਹੀਂ ਕਿਸੇ ਵਿਅਕਤੀ ਨਾਲ ਸੰਬੰਧਿਤ ਹੁੰਦੀ ਹੈ। ਪਰ ਮੈਂ ਉਸ ਦਿਨ ਕੁਝ ਕੀਤਾ, ਲੋਕਾਂ ਨੂੰ ਓਕਲੈਂਡ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਉੱਥੇ ਇੱਕ ਵੱਡੇ ਮੈਦਾਨ ਵਿੱਚ। ਮੈਂ ਆਖਿਆ ਬਸ ਉਸ ਦੀ ਹਜ਼ੂਰੀ ਅਤੇ ਬਸ ਉਸ ਵਚਨ ਦੇ ਨਾਲ ਉੱਥੇ ਹੀ ਖੜਾ ਰਿਹਾ। ਤੁਸੀਂ ਜਾਣਦੇ ਹੋ, ਮੈਨੂੰ ਯਕੀਨ ਹੈ ਕਿ ਉੱਥੇ ਕਿਸੇ ਵੀ ਸਭਾ ਨਾਲੋਂ ਵੱਧ ਚੰਗਾਈ ਹੋਈ ਜੋ ਮੈਂ ਕਦੇ ਵੇਖੀ ਹੋਵੇ, ਅਫਰੀਕਾ ਤੇ ਉਸਦੇ ਵਰਗੀਆਂ ਸਭਾਵਾਂ ਨੂੰ ਛੱਡ ਕੇ। ਪਰ ਇਸ ਤਰ੍ਹਾਂ ਦੀ ਛੋਟੀ ਸਭਾ ਲਈ ਲੋਕ ਬੰਦਗੀ ਵਿੱਚ ਪਰਮੇਸ਼ੁਰ ਦੀ ਹਜ਼ੂਰੀ ਨੂੰ ਮਹਿਸੂਸ ਕਰ ਰਹੇ ਸਨ, ਬਸ ਉੱਥੇ ਬੈਠੇ ਸਨ ਅਤੇ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਆ ਰਹੇ ਸਨ। ਲੋਕ ਚੰਗੇ ਹੋ ਕੇ ਖੜੇ ਹੋ ਰਹੇ ਸਨ, ਪੈਂਗੀਆਂ ਅੱਖਾਂ ਸਹੀ ਹੋ ਚੁੱਕੀਆਂ ਸਨ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸਮਾਂ ਆ ਰਿਹਾ ਹੈ ਜਿੱਥੇ ਪੌਲਸ ਨੇ ਆਖਿਆ ਸੀ, ਭਾਵੇਂ ਅਗਮ ਬਾਖ ਹੋਣ ਉਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਉਹ ਜਾਂਦੀਆਂ ਰਹਿਣਗੀਆਂ। ਮੇਰਾ ਵਿਸ਼ਵਾਸ ਹੈ ਕਿ ਇੱਕ ਅਜਿਹਾ ਸਮਾਂ ਆ ਰਿਹਾ ਹੈ ਜਦੋਂ ਸੰਤ ਇਸ ਤਰ੍ਹਾਂ ਇਕੱਠੇ ਹੋਣਗੇ ਅਤੇ ਸਭਾ ਤੇ ਪਿਆਰ ਦਾ ਆਤਮਾ ਮੰਡਰਾਵੇਗਾ। ਬਸ ਉੱਥੇ ਹਰੇਕ ਵਿਅਕਤੀ, ਉਹ ਸਭ ਜੋ ਗਲਤ ਹੋਣਗੇ, ਬਾਹਰ ਕੱਢ ਦਿੱਤੇ ਜਾਣਗੇ। ਪਵਿੱਤਰ ਆਤਮਾ ਦੀ ਅਜਿਹੀ ਹਜ਼ੂਰੀ ਹੋਵੇਗੀ। ਮੇਰਾ ਵਿਸ਼ਵਾਸ ਹੈ ਜਦੋਂ ਅਸੀਂ ਉਹਨਾਂ ਤੇ ਹੱਥ ਰੱਖਣਾ ਹੈ ਅਤੇ ਉਹਨਾਂ ਲਈ ਹੁਣ ਪ੍ਰਾਰਥਨਾ ਕਰਨੀ ਹੈ, ਇੱਕ ਮਸਾ ਕੀਤੇ ਹੋਏ ਸੇਵਕ ਦਾ ਸੰਪਰਕ ਹੋ ਸਕਦਾ ਹੈ ਅਤੇ ਹੱਥ ਰੱਖਣਾ ਹੋ ਸਕਦਾ ਹੈ ਪਰਮੇਸ਼ੁਰ ਦੀ ਆਸ਼ੀਸ਼ ਦੇ ਰੂਪ ਵਿੱਚ। ਪਰ ਮੈਨੂੰ ਵਿਸ਼ਵਾਸ ਹੈ ਕਿ ਉਹ ਸਮਾਂ ਆ ਰਿਹਾ ਹੈ ਜਦੋਂ ਪਰਮੇਸ਼ੁਰ ਦੀ ਗ੍ਰੇਸਿਆ ਇਸ ਤਰ੍ਹਾਂ ਬਾਹਰ ਬੁਲਾਈ ਜਾਵੇਗੀ, ਜਿੱਥੇ ਸੰਤ ਇਕੱਠੇ ਬੈਠਣਗੇ ਅਤੇ ਪਵਿੱਤਰ ਆਤਮਾ ਸਿੱਧਾ ਉੱਤਰ ਆਵੇਗਾ ਜਿਵੇਂ ਪੰਤੇਕੁਸ ਦੇ ਦਿਨ ਸੀ। ਸਮਝੇ, ਬਸ ਲੋਕਾਂ ਨੂੰ ਚੰਗਾ ਕਰੇਗਾ ਤੇ ਲੋਕਾਂ ਨੂੰ ਜਵਾਲੇਗਾ, ਮਹਾਨ ਕੰਮ ਕਰੇਗਾ। ਮੈਂ ਵੇਖ ਰਿਹਾ ਹਾਂ ਕਿ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਉਂ ਮਨੁੱਖਦਾਨਾਂ ਨੂੰ ਲੈ ਕੇ ਅੱਗੇ ਵਧੇ ਹਨ, ਇਹ ਸੱਚ ਹੈ। ਇਸ ਬਾਰੇ ਮੈਨੂੰ ਕੋਈ ਸ਼ੱਕ ਨਹੀਂ, ਮੈਂ ਕਿਸੇ ਦਾ ਆਲੋਚਕ ਨਹੀਂ ਹਾਂ। ਉਹ ਕੀ ਵਿਸ਼ਵਾਸ ਕਰਦੇ ਹਨ ਇਹ ਉਹਨਾਂ ਤੇ ਨਿਰਭਰ ਕਰਦਾ ਹੈ, ਸਮਝੇ। ਪਰ ਮੈਂ ਮਨੁੱਖਾਂ ਨੂੰ ਵੇਖਿਆ ਹੈ ਜਿਨ੍ਹਾਂ ਕੋਲ ਸੇਵਕਾਈ ਦਾ ਦਾਨ ਸੀ, ਪਰ ਉਹ ਅੱਗੇ ਵਧੇ ਅਤੇ ਕਰੀਬ ਕਰੀਬ ਮੈਂ ਕੀ ਆਖਾਂ, ਹੁਣ ਪੂਰੀ ਇੱਜ਼ਤ ਅਤੇ ਪ੍ਰੇਮ ਨਾਲ ਅਤੇ ਪਰਮੇਸ਼ੁਰ ਜਾਣਦਾ ਹੈ ਕਿ ਮੇਰੇ ਦਿਲੋਂ ਆ ਰਿਹਾ ਹੈ, ਸਮਝੇ, ਕਿ ਉਹਨਾਂ ਨੇ ਇਸ ਵਿੱਚੋਂ ਜ਼ਿਆਦਾਤਰ ਇੱਕ ਪੈਸਾ ਇਕੱਠਾ ਕਰਨ ਵਾਲਾ ਧੰਦਾ ਬਣਾ ਲਿਆ ਹੈ। ਤੁਸੀਂ ਵੇਖੋ, ਬਸ ਲੋਕਾਂ ਨੂੰ ਇਕੱਠਿਆਂ ਕਰਦੇ ਹਨ ਅਤੇ ਕੋਈ ਵੱਡੀ ਚੀਜ਼ ਵਿਖਾਉਣੀ ਚਾਹੁੰਦੇ ਹਨ, ਚਾਹੇ ਉਹ ਪੈਸਾ ਲਗਾ ਵੀ ਦਿੰਦੇ ਹੋਣ ਅਤੇ ਚਲੋ ਉਹ ਠੀਕ ਵੀ ਹੋ ਸਕਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਉਹ ਆਖਦੇ ਹਨ, ਖੈਰ ਅੰਤ ਸਮਾਂ ਆ ਗਿਆ ਹੈ, ਲੋਕਾਂ ਨੂੰ ਆਪਣੇ ਪੈਸਿਆਂ ਦੀ ਕੀ ਲੋੜ ਹੈ? ਅੱਛਾ, ਫਿਰ ਤੁਹਾਨੂੰ ਖੁਦ ਇਸ ਦੀ ਕੀ ਲੋੜ ਹੈ? ਸਮਝੇ, ਇਸ ਕਰਕੇ ਗੱਲ ਇਹ ਹੈ ਕਿ ਲੋਕਾਂ ਤੱਕ ਸੁਸਮਾਚਾਰ ਪਹੁੰਚ ਸਕੇ। ਤੁਸੀਂ ਵੇਖੋ, ਪ੍ਰਚਾਰ ਤਾਂ ਕਰਨਾ ਹੀ ਹੈ। ਮੈਂ ਨਿਸ਼ਚੈ ਕਰਦਾ ਹਾਂ ਕਿ ਜੇਕਰ ਅਸੀਂ ਬਸ ਦਾਨਾਂ ਤੇ ਚਿੰਨ੍ਹਾਂ ਦੇ ਬਾਰੇ ਸਮਝ ਸਕੀਏ। ਹੁਣ ਕੋਈ ਵਿਅਕਤੀ ਇੱਥੇ ਆ ਕੇ ਅੱਜ ਸਵੇਰੇ ਇਸ ਪੁਲਪਿਟ ਤੇ ਖੜ ਕੇ ਮਹਾਨ ਅਚਰਜ ਕੰਮ ਅਤੇ ਚਿੰਨ੍ਹ ਵਿਖਾ ਸਕਦਾ ਹੈ, ਪਰ ਇਸ ਦਾ ਇਹ ਅਰਥ ਨਹੀਂ ਹੁੰਦਾ ਕਿ ਇਹ ਵਿਅਕਤੀ ਬਚਾਇਆ ਗਿਆ ਹੈ। ਸ਼ੈਤਾਨ ਚਿੰਨ੍ਹ ਅਤੇ ਅਚਰਜ ਕੰਮ ਕਰ ਸਕਦਾ ਹੈ, ਯਕੀਨਨ ਉਹ ਕਰਦਾ ਹੈ, ਯਕੀਨਨ ਉਹ ਕਰਦਾ ਹੈ। ਬਾਈਬਲ ਕਹਿੰਦੀ ਹੈ ਕਿ ਉਹ ਅੰਤ ਦੇ ਦਿਨਾਂ ਵਿੱਚ ਉਹ ਉਹਨਾਂ ਨਾਲੋਂ ਵੀ ਵੱਧ ਕਰਨਗੇ। ਖੈਰ, ਯੇਸ਼ੂ ਨੇ ਕਿਹਾ, ਬਹੁਤ ਸਾਰੇ ਮੇਰੇ ਕੋਲ ਆਉਣਗੇ ਅਤੇ ਆਖਣਗੇ, ਹੇ ਪ੍ਰਭੂ, ਕੀ ਮੈਂ ਤੇਰਾ ਨਾਮ ਲੈ ਕੇ ਭੂਤਾਂ ਨੂੰ ਨਹੀਂ ਕੱਢਿਆ? ਕੀ ਮੈਂ ਇਹ ਨਹੀਂ ਕੀਤਾ? ਕੀ ਮੈਂ ਉਹ ਨਹੀਂ ਕੀਤਾ ਅਤੇ ਸਾਰੇ ਕੰਮ ਨਹੀਂ ਕੀਤੇ? ਉਸਨੇ ਆਖਿਆ, ਮੈਂ ਇਹ ਨਹੀਂ ਜਾਣਦਾ, ਹੇ ਬਰਿਆਰੋ, ਮੇਰੇ ਕੋਲੋਂ ਚਲੇ ਜਾਓ। ਸਮਝੇ ਮੈਂ ਨਿਸ਼ਚਾ ਕਰਦਾ ਹਾਂ ਕਿ ਸਮਾਂ ਆ ਰਿਹਾ ਹੈ ਦਾਨਾਂ ਦਾ ਪ੍ਰਗਟਾਵਾ ਹਰੇਕ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਦਿੱਤਾ ਗਿਆ ਹੈ ਇਹ ਸੱਚਾਈ ਹੈ ਮੇਰਾ ਮੰਨਣਾ ਹੈ ਕਿ ਦਾਨ ਅਦਭੁਤ ਹਨ ਅਤੇ ਸਾਨੂੰ ਉਹਨਾਂ ਦੀ ਲੋੜ ਹੈ ਅਤੇ ਅਸੀਂ ਉਹਨਾਂ ਦਾ ਆਦਰ ਵੀ ਕਰਦੇ ਹਾਂ ਪਰ ਮੇਰਾ ਵਿਸ਼ਵਾਸ ਹੈ ਕਿ ਉਹ ਸਮਾਂ ਆ ਰਿਹਾ ਹੈ ਜਦੋਂ ਇਹ ਉਸ ਤੋਂ ਉੱਚੇ ਪੱਧਰ ਤੇ ਹੋਣ ਜਾ ਰਿਹਾ ਹੈ ਕਿਉਂ ਆਖਿਰਕਾਰ ਇਹ ਸਾਰੀਆਂ ਗੱਲਾਂ ਹੋ ਗਈਆਂ ਹਨ ਜੋ ਪ੍ਰੇਮ ਹੈ ਉਹ ਸਦਾ ਲਈ ਕਾਇਮ ਰਹੇਗਾ ਸਮਝੇ ਇਹ ਪਰਮੇਸ਼ਵਰ ਦਾ ਪ੍ਰੇਮ ਹੈ ਅਸੀਂ ਬਸ ਖੜੇ ਹੋਵਾਂਗੇ ਇਸ ਤਰ੍ਹਾਂ ਪ੍ਰਚਾਰ ਕਰ ਰਹੇ ਹੋਵਾਂਗੇ ਜਾਂ ਗੱਲਾਂ ਕਰ ਰਹੇ ਹੋਵਾਂਗੇ ਕੇਵਲ ਪ੍ਰੇਮ ਇਸ ਇਮਾਰਤ ਉੱਤੇ ਛਾ ਜਾਵੇਗਾ ਤੁਸੀਂ ਸਮਝੇ ਇਹ ਪ੍ਰਚਾਰ ਕਰਨ ਦਾ ਦਿਨ ਹੈ ਇਹ ਉਹੀ ਦਿਨ ਹੈ ਜਦੋਂ ਅਸੀਂ ਅੱਗੇ ਵਧਣਾ ਹੈ ਪਾਪੀਆਂ ਨੂੰ ਲੱਭਣਾ ਹੈ ਤੇ ਉਹਨਾਂ ਨੂੰ ਬਚਾਉਣਾ ਹੈ ਤੁਸੀਂ ਸਮਝੇ ਉਹ ਮੇਰਾ ਕੀ ਅਰਥ ਹੈ ਇਹੀ ਕਾਰਨ ਹੈ ਜੋ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਇਹ ਪਾਪੀਆਂ ਲਈ ਹੈ ਤਾਂ ਜੋ ਉਹ ਬਚਾਏ ਜਾ ਸਕਣ ਉਹਨਾਂ ਸਾਹ ਨਗਾਹ ਰੱਖਣੀ ਹੈ ਚਿੰਨ੍ਹ ਅਤੇ ਅਚਰਜ ਕੰਮ ਹੱਥ ਰੱਖਣ ਦੁਆਰਾ ਕੀਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਕਿਉਂਕਿ ਇਹ ਪ੍ਰਚਾਰ ਦਾ ਹਿੱਸਾ ਹਨ ਪਰ ਮੈਨੂੰ ਵਿਸ਼ਵਾਸ ਹੈ ਕਿ ਹੁਣ ਉਹ ਸਮਾਂ ਆ ਰਿਹਾ ਹੈ ਜਦੋਂ ਕਲੇਸ਼ਾ ਲਗਭਗ ਪੂਰੀ ਤਰ੍ਹਾਂ ਜੜ ਪਕੜ ਚੁੱਕੀ ਹੈ ਸਮਝੇ ਪਰਮੇਸ਼ਵਰ ਦੀ ਦੇਹ ਅਜੀਬ ਨਹੀਂ ਹੋਵੇਗੀ ਉਸਦੇ ਇੱਕ ਹੱਥ ਵਿੱਚ 6 ਉਂਗਲਾਂ ਨਹੀਂ ਹੋਣਗੀਆਂ ਇੱਕ ਹੱਥ ਦੀਆਂ 5 ਹੀ ਉਂਗਲਾਂ ਹੋਣਗੀਆਂ ਮਸੀਹ ਦੀ ਦੇਹ ਅਜੀਬ ਨਹੀਂ ਹੋਵੇਗੀ ਅਤੇ ਜਦੋਂ ਆਖਰੀ ਵਿਅਕਤੀ ਮਸੀਹ ਦੀ ਦੇਹ ਵਿੱਚ ਆ ਜਾਵੇਗਾ ਤਾਂ ਇਹ ਖਤਮ ਹੋ ਜਾਵੇਗਾ ਮੈਨੂੰ ਨਹੀਂ ਪਤਾ ਕਿ ਕੌਣ ਅੱਜ ਸਵੇਰੇ ਇਹ ਸ਼ਾਇਦ ਆਖਰੀ ਹੀ ਹੋਵੇ ਹੋ ਸਕਦਾ ਹੈ ਤੁਸੀਂ ਆਖਰੀ ਹੋਵੋ ਸ਼ਾਇਦ ਅੱਜ ਅਫਰੀਕਾ ਵਿੱਚ ਕੋਈ ਆਖਰੀ ਵਿਅਕਤੀ ਬਚਾਇਆ ਜਾ ਰਿਹਾ ਹੋਵੇ ਪਰ ਜਦੋਂ ਆਖਰੀ ਵਿਅਕਤੀ ਆ ਜਾਵੇਗਾ ਤੁਸੀਂ ਖੁਸ਼ਖਬਰੀ ਦਾ ਪ੍ਰਚਾਰ ਜਾਰੀ ਰੱਖ ਸਕਦੇ ਹੋ ਪਰ ਕੋਈ ਜਵਾਬ ਨਹੀਂ ਮਿਲੇਗਾ ਵੇਖਿਆ ਕੋਈ ਜਵਾਬ ਨਹੀਂ ਹੋਵੇਗਾ ਬਿਲੀ ਗ੍ਰਾਹਮ ਅਤੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਉਹ ਇੱਕ ਅਜਿਹੀ ਜਗ੍ਹਾ ਵਿੱਚ ਗਏ ਜਿੱਥੇ 20,000 ਜਾਂ 30,000 ਲੋਕ ਤਬਦੀਲ ਹੋ ਗਏ ਸਨ ਉਹ ਇੱਕ ਸਾਲ ਬਾਅਦ ਉੱਥੇ ਗਏ ਅਤੇ ਉਹਨਾਂ ਨੂੰ 20 ਜਾਂ 30 ਲੋਕ ਵੀ ਨਹੀਂ ਮਿਲੇ ਇਸ ਬਾਰੇ ਸੋਚੋ ਜਰਾ ਇਸ ਬਾਰੇ ਸੋਚੋ ਸਮਝੇ ਗੱਲ ਮੈਨੂੰ ਇੱਕ ਅਨੁਵਾਦੀ ਬਣਾ ਦਿੰਦੀ ਹੈ ਪੱਕੀ ਗੱਲ ਹੈ ਸਮਝੇ ਜੋ ਪਰਮੇਸ਼ਵਰ ਨੇ ਬਣਾਇਆ ਹੈ ਉਹ ਪਰਮੇਸ਼ਵਰ ਨੇ ਹੀ ਬਣਾਇਆ ਹੈ ਯਿਸੂ ਧਰਤੀ ਦੇ ਕਦੇ ਵੀ ਇਹ ਕਹਿਣ ਲਈ ਨਹੀਂ ਆਇਆ ਮੈਂ ਆਪਣੇ ਪ੍ਰਚਾਰਕ ਭੇਜਾਂਗਾ ਜੋ ਜਾ ਕੇ ਪ੍ਰਚਾਰ ਕਰਨਗੇ ਮੈਂ ਉਹਨਾਂ ਨੂੰ ਦੱਸਾਂਗਾ ਕਿ ਮੈਂ ਕੀ ਕੀਤਾ ਹੈ ਅਤੇ ਸ਼ਾਇਦ ਕੋਈ ਮੇਰੇ ਲਈ ਦੁੱਖ ਮਹਿਸੂਸ ਕਰੇ ਅਤੇ ਬਚਾਇਆ ਜਾਵੇ ਪਰਮੇਸ਼ਵਰ ਆਪਣਾ ਕੰਮ ਇਸ ਤਰ੍ਹਾਂ ਨਹੀਂ ਚਲਾਉਂਦਾ ਪਰਮੇਸ਼ਵਰ ਉੱਥੇ ਸ਼ੁਰੂਆਤ ਵਿੱਚ ਹੀ ਜਾਣਦਾ ਸੀ ਕਿ ਕੌਣ ਬਚਾਇਆ ਜਾਵੇਗਾ ਯਿਸੂ ਉਹਨਾਂ ਨੂੰ ਬਚਾਉਣ ਲਈ ਆਇਆ ਜਿਨ੍ਹਾਂ ਨੂੰ ਪਰਮੇਸ਼ਵਰ ਪਹਿਲਾਂ ਤੋਂ ਜਾਣਦਾ ਸੀ ਕਿ ਉਹ ਬਚਾਏ ਜਾਣਗੇ ਉਹ ਨਹੀਂ ਚਾਹੁੰਦਾ ਸੀ ਕਿ ਉਹ ਨਾਸ਼ ਹੋ ਜਾਣ ਪਰ ਪਰਮੇਸ਼ਵਰ ਹੋਣ ਦੇ ਨਾਤੇ ਉਸ ਨੂੰ ਪਹਿਲਾਂ ਤੋਂ ਪਤਾ ਸੀ ਕਿ ਕੌਣ ਨਾਸ਼ ਹੋ ਜਾਵੇਗਾ ਤੇ ਕੌਣ ਬਚਾਇਆ ਜਾਵੇਗਾ ਇਸ ਕਰਕੇ ਉਹ ਅੱਗੇ ਤਰ੍ਹਾਂ ਹੀ ਠਹਿਰਾ ਸਕਦਾ ਹੈ ਅਗੰਮ ਗਿਆਨ ਰਾਹੀਂ ਉਹ ਹਰ ਚੀਜ਼ ਨੂੰ ਆਪਣੀ ਮਹਿਮਾ ਲਈ ਕੰਮ ਕਰਨ ਲਈ ਕ੍ਰਮਬੱਧ ਕਰ ਸਕਦਾ ਸੀ ਸ਼ੈਤਾਨ ਨਾ ਤਾਂ ਸਰਵ ਗਿਆਨੀ ਹੈ ਤੇ ਨਾ ਹੀ ਸਿਰਫ ਸ਼ਕਤੀਮਾਨ ਨਾ ਹੀ ਉਹ ਆ ਤੋਂ ਅੰਤ ਤੱਕ ਜਾਣਦਾ ਹੈ ਸਿਰਫ ਪਰਮੇਸ਼ਵਰ ਹੀ ਇਹ ਸਭ ਜਾਣਦਾ ਹੈ ਇੱਕ ਗੱਲ ਹੈ ਪਰਮੇਸ਼ਵਰ ਇੱਥੇ ਹੀ ਹੈ ਉਹ ਜਾਣਦਾ ਹੈ ਸ਼ੈਤਾਨ ਨਹੀਂ ਜਾਣਦਾ ਕੀ ਹੋਣ ਵਾਲਾ ਹੈ ਉਸ ਨੂੰ ਨਹੀਂ ਪਤਾ ਕੀ ਹੋਣ ਵਾਲਾ ਹੈ ਉਹ ਸਿਰਫ ਇੱਕੋ ਚੀਜ਼ ਜਾਣਦਾ ਹੈ ਉਹ ਸਿਰਫ ਇੱਕ ਸ਼ੈਤਾਨ ਹੈ ਉਹ ਹੀ ਕਰਦਾ ਹੈ ਜੋ ਕਰ ਸਕਦਾ ਹੈ ਜੋ ਕੁਝ ਵੀ ਉਸਦੇ ਹੱਥ ਲੱਗਦਾ ਹੈ ਉਸ ਵਿੱਚ ਸ਼ਾਮਲ ਹੋ ਜਾਂਦਾ ਹੈ ਪਰ ਪਰਮੇਸ਼ਵਰ ਅੰਤ ਨੂੰ ਜਾਣਦਾ ਹੈ ਆਮੀਨ ਇਸ ਲਈ ਅੰਤ ਨੂੰ ਜਾਣਦੇ ਹੋਏ ਉਹ ਹਰੇਕ ਚੀਜ਼ ਤੋਂ ਆਪਣੀ ਮਹਿਮਾ ਕਰਵਾ ਸਕਦਾ ਹੈ ਆਮੀਨ ਉਹ ਮੈਂ ਉਸਨੂੰ ਪ੍ਰੇਮ ਕਰਦਾ ਹਾਂ ਉਹ ਮੇਰਿਆ ਸਮਝੇ ਉਹ ਪਰਮੇਸ਼ਵਰ ਹੈ ਇਸ ਲਈ ਯਾਦ ਰੱਖੋ ਜਦੋਂ ਆਖਰੀ ਵਿਅਕਤੀ ਤੁਹਾਡਾ ਨਾਮ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਕਦੋਂ ਰੱਖਿਆ ਗਿਆ ਸੀ ਕੱਲ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਨਹੀਂ ਸ਼੍ਰੀਮਾਨ ਜਦੋਂ ਸੰਸਾਰ ਰਚਿਆ ਗਿਆ ਸੀ ਤੁਹਾਡਾ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਰੱਖਿਆ ਗਿਆ ਸੀ ਜੋ ਬਾਈਬਲ ਕਹਿੰਦੀ ਹੈ ਬਾਈਬਲ ਪ੍ਰਕਾਸ਼ ਦੀ ਪੋਥੀ ਵਿੱਚ ਕਹਿੰਦੀ ਹੈ ਮਸੀਹ ਵਿਰੋਧੀ ਨੇ ਧਰਤੀ ਦੇ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਰਮਾ ਲਿਆ ਜਿਨ੍ਹਾਂ ਦੇ ਨਾਂ ਸੰਸਾਰ ਦੀ ਰਚਨਾ ਤੋਂ ਪਹਿਲਾਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਨਹੀਂ ਗਏ ਸਨ ਤੁਹਾਡਾ ਨਾਮ ਉਦੋਂ ਹੀ ਲਿਖਿਆ ਗਿਆ ਸੀ ਤੁਸੀਂ ਕਹਿੰਦੇ ਹੋ ਫਿਰ ਅੰਜੀਲ ਦਾ ਪ੍ਰਚਾਰ ਕੀ ਹੈ ਖੈਰ ਬਾਈਬਲ ਇਸ ਬਾਰੇ ਸਪਸ਼ਟ ਤੌਰ ਤੇ ਦੱਸਦੀ ਹੈ ਸਮਝੇ ਉਸਨੇ ਕਿਹਾ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜੋ ਜਾਲ ਲੈ ਕੇ ਸਮੁੰਦਰ ਜਾਂ ਝੀਲ ਨੂੰ ਚਲਾ ਜਾਂਦਾ ਹੈ ਉਹ ਸਮੁੰਦਰ ਵਿੱਚ ਜਾਲ ਸੁੱਟਦਾ ਹੈ ਅਤੇ ਬਾਹਰ ਖਿੱਚਦਾ ਹੈ ਅੰਜੀਲ ਦਾ ਪ੍ਰਚਾਰ ਇਹੀ ਹੈ ਸਮਝੇ ਪੂਰਾ ਸਮੁੰਦਰ ਹੈ ਸੰਯੁਕਤ ਰਾਜ ਇੱਕ ਝੀਲ ਹੈ ਹੁਣ ਮੈਂ ਇੱਥੇ ਜਾਂਦਾ ਝੀਲ ਦੇ ਇਸ ਕੋਨੇ ਤੇ ਜੈਫਰਸਨਵਿਲ ਵਿੱਚ ਖੜਾ ਹੋ ਜਾਂਦਾ ਹਾਂ ਆਖਦਾ ਹਾਂ ਭਾਈ ਨੇਵਲ ਤੁਸੀਂ ਜਾਲ ਪਾ ਰਹੇ ਹੋ ਹਾਂ ਕੁਝ ਮਿਲ ਰਿਹਾ ਹੈ ਬਹੁਤ ਜ਼ਿਆਦਾ ਨਹੀਂ ਅੱਛਾ ਆਓ ਮੈਂ ਥੋੜੀ ਦੇਰ ਤੁਹਾਡੇ ਨਾਲ ਜਾਲ ਸੁੱਟਾਂਗਾ ਅਤੇ ਮੈਂ ਆਪਣਾ ਜਾਲ ਸੁੱਟਾਂਗਾ ਅਤੇ ਉਹ ਵੀ ਆਪਣਾ ਜਾਲ ਸੁੱਟਦਾ ਹੈ ਇੱਥੇ ਅਸੀਂ ਖਿੱਚਦੇ ਹਾਂ ਪ੍ਰਚਾਰ ਕਰਦੇ ਹਾਂ ਅੰਦਰ ਖਿੱਚਦੇ ਹਾਂ ਲੋਕਾਂ ਦਾ ਝੁੰਡ ਆਉਂਦਾ ਹੈ ਕਹਿੰਦਾ ਹੈ ਹਾਂ ਮੈਂ ਪ੍ਰਭੂ ਯਿਸੂ ਨੂੰ ਕਬੂਲ ਕਰਨਾ ਚਾਹੁੰਦਾ ਹਾਂ ਠੀਕ ਹੈ ਆਲੇ ਦੁਆਲੇ ਵੇਖੋ ਮੱਛੀ ਕਿਹੜੀ ਹੈ ਮੈਨੂੰ ਨਹੀਂ ਪਤਾ ਸਮਝੇ ਅੱਛਾ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ?
ਅੱਛਾ
ਮੈਂ ਕੈਲੀਫੋਰਨੀਆ ਜਾ ਰਿਹਾ ਹਾਂ, ਪ੍ਰਭੂ ਨੇ ਮੈਨੂੰ ਕੈਲੀਫੋਰਨੀਆ ਭੇਜਿਆ ਹੈ। ਮੈਂ ਕੁਝ ਦੇਰ ਲਈ ਉੱਥੇ ਜਾਲ ਸੁੱਟਣ ਜਾ ਰਿਹਾ ਹਾਂ। ਮੈਂ ਉੱਥੇ ਜਾ ਕੇ ਆਪਣਾ ਜਾਲ ਇਸ ਤਰ੍ਹਾਂ ਪਾਵਾਂਗਾ ਅਤੇ ਖਿੱਚਾਂਗਾ, ਇੱਕੋ ਹੀ ਸਮੇਂ ਤੇ 1500 ਨੂੰ ਖਿੱਚ ਲਿਆਵਾਂਗਾ ਕਿ ਉਹ ਸਾਰੇ ਬਚ ਜਾਣਗੇ। ਮੈਨੂੰ ਨਹੀਂ ਪਤਾ ਉਹ ਉੱਥੇ ਹਨ। ਮੈਂ ਜਾਲ ਖਿੱਚ ਲੈਂਦਾ ਹਾਂ, ਇਹ ਅੰਜੀਲ ਦਾ ਜਾਲ ਹੈ। ਕੁਝ ਉਹਨਾਂ ਵਿੱਚੋਂ ਬਾਈਬਲ ਕਹਿੰਦੀ ਹੈ ਹਰ ਕਿਸਮ ਦੀਆਂ ਚੀਜ਼ਾਂ ਜਾਲ ਵਿੱਚ ਆ ਜਾਂਦੀਆਂ ਹਨ ਜੋ ਪਾਣੀ ਵਿੱਚ ਹੁੰਦੀਆਂ ਹਨ, ਉਹ ਸਭ ਇੱਕੋ ਪਾਣੀ ਵਿੱਚ ਸਾਹ ਲੈਂਦੇ ਸਨ, ਇੱਕੋ ਪਾਣੀ ਵਿੱਚ ਰਹਿੰਦੇ ਸਨ। ਕਿ ਇਹ ਸਹੀ ਹੈ? ਸਮਝੇ? ਉਸ ਵਿੱਚ ਕਛੂਏ, ਦਲਦਲ ਦੇ ਕਛੂਏ, ਸੱਪ, ਡੱਡੂ, ਗੁਹਾ, ਗੰਦ ਖਾਣ ਵਾਲੇ ਜੀਵ ਅਤੇ ਅਸਲ ਮੱਛੀਆਂ ਸਨ। ਹੁਣ ਜਿਹੜੀਆਂ ਮੱਛੀਆਂ ਸਨ, ਜਦੋਂ ਉਹਨਾਂ ਦੇ ਸੁਸਮਾਚਾਰ ਦਾ ਜਾਲ ਸੁੱਟਿਆ ਗਿਆ, ਉਹ ਕੰਢੇ ਤੇ ਆ ਕੇ ਵੀ ਮੱਛੀਆਂ ਹੀ ਰਹੀਆਂ। ਉਹ ਜਿਹੜੇ ਅੰਜੀਲ ਦੇ ਜਾਲ ਵਿੱਚ ਕਛੂ ਸਨ, ਉਹ ਕੰਢੇ ਉੱਤੇ ਵੀ ਕਛੂ ਹੀ ਸਨ। ਜ਼ਿਆਦਾ ਸਮਾਂ ਨਹੀਂ ਲੱਗੇਗਾ ਕਿ ਉਹ ਵਾਪਸ ਚਿੱਕੜ ਵਿੱਚ ਹੀ ਚਲੇ ਜਾਣਗੇ, ਜਿਵੇਂ ਇੱਕ ਸੂਰ ਚਿੱਕੜ ਵੱਲ ਅਤੇ ਕੁੱਤਾ ਆਪਣੀ ਉਲਟੀ ਵੱਲ, ਉਹ ਵੀ ਚਲੇ ਜਾਂਦੇ ਹਨ। ਸਮਝੇ? ਪਰ ਉਹ ਸ਼ੁਰੂਆਤ ਤੋਂ ਹੀ ਸਮੁੰਦਰ ਦੇ ਕਛੂ ਸਨ। ਇਹ ਕਹਿਣਾ ਮੇਰਾ ਕੰਮ ਨਹੀਂ ਹੈ ਕਿ ਉਹ ਸਮੁੰਦਰੀ ਕਛੂ ਹਨ। ਮੈਂ ਨਹੀਂ ਜਾਣਦਾ, ਮੈਂ ਬਸ ਜਾਲ ਨੂੰ ਸੁੱਟਦਾ ਹਾਂ। ਦੇਖੋ, ਬਸ ਜਾਲ ਖਿੱਚ ਰਿਹਾ ਹਾਂ, ਪਰ ਜਦੋਂ ਆਖਰੀ ਮੱਛੀ ਪਾਣੀ ਵਿੱਚੋਂ ਬਾਹਰ ਆ ਜਾਂਦੀ ਹੈ ਭਾਈ, ਤਾਂ ਸਭ ਖਤਮ ਹੋ ਜਾਂਦਾ ਹੈ। ਠੀਕ ਹੈ, ਹਾਂ ਸ਼੍ਰੀਮਾਨ, ਉਹ ਕਹੇਗਾ ਕੰਮ ਪੂਰਾ ਹੋ ਗਿਆ ਹੈ, ਇਹ ਪੂਰਾ ਹੋ ਗਿਆ ਹੈ, ਇਹ ਸਭ ਖਤਮ ਹੋ ਗਿਆ ਹੈ, ਜਦੋਂ ਆਖਰੀ ਵਿਅਕਤੀ ਬਾਹਰ ਆ ਜਾਂਦਾ ਹੈ। ਇੱਥੇ ਸੂਰਾਂ ਦਾ ਪੁਰਾਣਾ ਝੁੰਡ ਲਿਟ ਨੇ ਮਾਰਿਆ ਹੈ ਤੇ ਸਭ ਕੁਝ ਕਰ ਰਿਹਾ ਹੈ। ਪਰਮੇਸ਼ਵਰ ਉਹਨਾਂ ਮੱਛੀਆਂ ਨੂੰ ਉੱਥੋਂ ਬਾਹਰ ਕਰ ਰਿਹਾ ਹੈ, ਜਿੰਨੀ ਛੇਤੀ ਹੋ ਸਕੇ ਉਹ ਕਰ ਰਿਹਾ ਹੈ। ਹਰ ਪਾਸੇ ਤੋਂ ਪ੍ਰਚਾਰਕ ਬਸ ਇੱਕ ਜਾਂ ਦੂਜੇ ਪਾਸੇ ਤੋਂ ਜਾਲ ਸੁੱਟ ਰਹੇ ਹਨ। ਅਸੀਂ ਇੱਕ ਦੂਜੇ ਦੇ ਦੁਆਲੇ ਵੀ ਜਾਲ ਲਪੇਟ ਰਹੇ ਹਾਂ। ਅਸੀਂ ਆਪਣੀ ਪੂਰੀ ਤਾਕਤ ਨਾਲ ਖਿੱਚ ਰਹੇ ਹਾਂ, ਜਾਲ ਸੁੱਟ ਰਹੇ ਹਾਂ। ਉਹ ਲਗਭਗ ਤਿਆਰ ਹੋ ਚੁੱਕੀ ਹੈ। ਉਹ ਇਸ ਪੁਰਾਣੇ ਤਲਾਬ ਨੂੰ ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਖਤਮ ਕਰ ਦੇਵੇਗਾ ਅਤੇ ਸਭ ਖਤਮ ਹੋ ਜਾਵੇਗਾ। ਪਰ ਮੱਛੀਆਂ ਉੱਥੇ ਚੰਗੇ ਸਾਫ਼ ਪਾਣੀ ਵਿੱਚ ਚਲੀਆਂ ਜਾਣਗੀਆਂ, ਜਿੱਥੇ ਉਹਨਾਂ ਕੋਲ ਹਮੇਸ਼ਾ ਲਈ ਅਨੰਤ ਜੀਵਨ ਹੋਵੇਗਾ। ਆਮੀਨ। ਜਦੋਂ ਆਖਰੀ ਮੱਛੀ ਆ ਜਾਵੇਗੀ, ਇਹ ਭਾਗਾਂ ਵਾਲੀ ਗੱਲ ਹੋਵੇਗੀ ਕਿ ਪਰਮੇਸ਼ਵਰ ਕਹੇ ਕਿ ਤੁਸੀਂ ਮੱਛੀ ਬਣਨਾ ਚਾਹੋਗੇ। ਆਮੀਨ। ਕਿ ਤੁਸੀਂ ਮੇਰੀ ਮੇਜ਼ ਤੇ ਮੱਛੀ ਬਣਨਾ ਚਾਹੋਗੇ? ਕਿ ਤੁਸੀਂ ਮੇਰੇ ਮੇਜ਼ ਤੇ ਆ ਕੇ ਖਾਣਾ ਚਾਹੋਗੇ? ਯਕੀਨਨ ਪ੍ਰਭੂ। ਵੇਖਿਆ, ਪਰ ਉਹਨਾਂ ਦਾ ਸੁਭਾਅ ਮੱਛੀ ਵਰਗਾ ਹੈ। ਸਮਝੇ? ਜਦੋਂ ਤੁਸੀਂ ਇੱਕ ਮਸੀਹੀ ਹੋ ਤਾਂ ਤੁਹਾਡਾ ਸੁਭਾਅ ਵੀ ਮਸੀਹੀ ਹੁੰਦਾ ਹੈ। ਤੁਹਾਨੂੰ ਕਹਿਣ ਦੀ ਲੋੜ ਨਹੀਂ, ਹੁਣ ਤੁਸੀਂ ਇਹ ਨਹੀਂ ਕਰ ਸਕਦੇ, ਤੁਸੀਂ ਸਿਗਰਟ ਨਹੀਂ ਪੀ ਸਕਦੇ, ਤੁਸੀਂ ਪੀ ਹੀ ਨਹੀਂ ਸਕਦੇ, ਤੁਸੀਂ ਇਹ ਨਹੀਂ ਕਰ ਸਕਦੇ। ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਹੈ। ਕੁਝ ਵੀ ਹੋਵੇ, ਉਹ ਬਸ ਇਹ ਨਹੀਂ ਕਰਦੇ। ਸਮਝੇ? ਉਹਨਾਂ ਦਾ ਸੁਭਾਅ ਵੱਖਰਾ ਹੈ। ਮਸੀਹ ਦਾ ਆਤਮਾ ਵਿਅਕਤੀ ਵਿੱਚ ਹੈ ਤੇ ਮਸੀਹ ਉਸ ਤਰ੍ਹਾਂ ਦੇ ਕੰਮ ਨਹੀਂ ਕਰਦਾ। ਸਮਝੇ? ਤੁਸੀਂ ਕਹਿੰਦੇ ਹੋ ਤੁਹਾਨੂੰ ਪ੍ਰਭੂ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਤੁਹਾਨੂੰ ਕਲੀਸਿਯਾ ਵਿੱਚ ਜਾਣਾ ਚਾਹੀਦਾ ਹੈ, ਤੁਹਾਨੂੰ ਲੋਕਾਂ ਨੂੰ ਇਹ ਸਭ ਕਹਿਣ ਦੀ ਲੋੜ ਨਹੀਂ ਹੈ। ਕੁਝ ਵੀ ਹੋਵੇ, ਉਹ ਜਾਣਗੇ, ਉਹ ਮੀਂਹ ਵਿੱਚੋਂ ਲੰਘਣਗੇ, ਉਹ ਜਾਣਗੇ, ਉਹ ਮੌਤ ਦੇ ਹਾਲਾਤਾਂ ਵਿੱਚੋਂ ਲੰਘ ਕੇ ਕਲੀਸਿਯਾ ਵਿੱਚ ਜਾਣਗੇ। ਬੇਸ਼ੱਕ ਉਹ ਇਸ ਨੂੰ ਪ੍ਰੇਮ ਕਰਦੇ ਹਨ, ਉਹਨਾਂ ਨੇ ਤਾਂ ਬਸ ਉੱਥੇ ਪਹੁੰਚਣਾ ਹੁੰਦਾ ਹੈ। ਇਹੀ ਸਭ ਕੁਝ ਹੈ, ਇਹ ਉਹਨਾਂ ਦੀ ਜ਼ਿੰਦਗੀ ਹੈ। ਜੇ ਉਹ ਨਹੀਂ ਜਾਂਦੇ ਤਾਂ ਉਹ ਮਹਿਸੂਸ ਕਰਦੇ ਹਨ ਕਿ ਉਹ ਖਤਮ ਹੋ ਰਹੇ ਹਨ। ਯਕੀਨਨ, ਹਾਂ ਸ਼੍ਰੀਮਾਨ, ਤੁਸੀਂ ਬਸ ਉੱਥੇ ਪਹੁੰਚਣਾ ਹੁੰਦਾ ਹੈ ਅਤੇ ਜਦੋਂ ਵੀ ਤੁਹਾਡੇ ਦਿਲ ਵਿੱਚ ਕੁਝ ਜਲ ਰਿਹਾ ਹੁੰਦਾ ਹੈ, ਉੱਥੇ ਤਕਰਾਰ ਜਾਂ ਵਾਦ ਵਿਵਾਦ ਕਰਨ ਲਈ ਨਹੀਂ ਜਾਣਾ, ਪਰ ਉੱਥੇ ਇਬਾਦਤ ਕਰਨ ਲਈ ਜਾਣਾ ਹੈ। ਤੁਸੀਂ ਤਾਜ਼ੀ ਲੈ ਕੇ ਘਰ ਜਾਂਦੇ ਹੋ ਕਿ ਇੱਕ ਅਦਭੁਤ ਜੀਵਨ ਨਹੀਂ ਹੈ? ਕਿੰਨੇ ਲੋਕਾਂ ਨੇ ਇਹ ਅਨੁਭਵ ਕੀਤਾ ਹੈ? ਚਲੋ ਤੁਹਾਡੇ ਹੱਥਾਂ ਨੂੰ ਵੇਖੀਏ। ਓ, ਇਹ ਸਹੀ ਹੈ ਗੱਟੀ, ਆਓ ਇਸ ਨੂੰ ਗਾਈਏ। ਸ਼ਾਂਤੀ ਸ਼ਾਂਤੀ। ਹੁਣ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਜੋ ਵੀ ਤੁਹਾਡੇ ਨਾਲ ਬੈਠਾ ਹੈ ਉਹਨਾਂ ਨਾਲ ਹੱਥ ਮਿਲਾਓ, ਆਖੋ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਵੇ। ਭਾਈ ਭੈਣ, ਤੁਹਾਨੂੰ ਸਵਰਗ ਵਿੱਚ ਮਿਲਣਾ ਚਾਹੁੰਦਾ ਹਾਂ। Oh, ਹੁਣ ਜਦੋਂ ਅਸੀਂ ਅਗਲੀ ਆਇਤ ਗਾਉਂਦੇ ਹਾਂ ਤਾਂ ਮੈਂ ਸੋਚ ਰਿਹਾ ਹਾਂ ਕਿ ਬਿਮਾਰ ਲੋਕ ਕਤਾਰ ਬਣਾਉਣਗੇ। ਬਿਲਕੁਲ ਇੱਥੇ ਪ੍ਰਾਰਥਨਾ ਲਈ ਇਸ ਪਾਸੇ ਵੇਖੋ। ਮੈਂ ਚਾਹੁੰਦਾ ਹਾਂ ਕਿ ਪ੍ਰਚਾਰਕ ਅੱਗੇ ਆਉਣ, ਜੇਕਰ ਉਹ ਆ ਸਕਣ ਤਾਂ ਬਿਮਾਰਾਂ ਲਈ ਸਾਡੇ ਨਾਲ ਮਿਲ ਕੇ ਪ੍ਰਾਰਥਨਾ ਕਰਨ। ਸੱਜੇ ਪਾਸੇ ਲਾਈਨ ਲਗਾਓ, ਇਸ ਪਾਸੇ ਵੱਲ ਆਓ, ਇਹ ਸਹੀ ਹੈ, ਸੱਜੇ ਪਾਸੇ ਵੱਲ ਜਿਨ੍ਹਾਂ ਲਈ ਪ੍ਰਾਰਥਨਾ ਕੀਤੀ ਜਾਣੀ ਹੈ। ਸਾਡੇ ਲਈ ਮਹਾਨ ਡਾਕਟਰ ਦੀ ਧੁਨ ਵਜਾਓ। ਕੀ ਤੁਸੀਂ ਵਜਾਓਗੇ? ਭੈਣ ਗਰਟੀ, ਕੀ ਤੁਸੀਂ ਵਜਾਓਗੇ?
Now, I want to ask you something. I'll get permission.
ਹੁਣ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ ਹਾਂ। ਮੈਂ ਉਹ ਲੈ ਲਵਾਂਗਾ। ਹਾਂ ਸ਼੍ਰੀਮਾਨ, ਕੀ ਤੁਸੀਂ ਆਸ਼ਾ ਰੱਖਦੇ ਹੋ? ਸਗੋਂ ਯਕੀਨ ਨਾ ਲਾਏ ਹੋ ਕਿ ਤੁਸੀਂ ਅੱਜ ਸਵੇਰੇ ਚੰਗੇ ਹੋਣ ਜਾ ਰਹੇ ਹੋ। ਕੀ ਇਹੀ ਤੁਹਾਡੇ ਦਿਲ ਵਿੱਚ ਹੈ, ਅਸਲ ਗਹਿਰਾਈ ਵਿੱਚ? ਜੇ ਤੁਸੀਂ ਇਸ ਢੰਗ ਨਾਲ ਆ ਰਹੇ ਹੋ ਮੇਰੇ ਦੋਸਤ, ਮੈਂ ਤੁਹਾਨੂੰ ਯਕੀਨ ਦਵਾਂਗਾ ਕਿ ਤੁਹਾਡੀ ਚੰਗਾਈ ਓਨੀ ਹੀ ਯਕੀਨੀ ਹੈ ਜਿੰਨੀ ਕਿ ਤੁਹਾਡੀ ਮੁਕਤੀ ਹੈ। ਬਸ ਓਨੀ ਹੀ ਯਕੀਨੀ ਹੈ। ਹੁਣ ਤੁਹਾਡੀ ਚੰਗਾਈ ਓਨੀ ਹੀ ਪੱਕੀ ਹੈ ਜਿੰਨੀ ਤੁਹਾਡੀ ਮੁਕਤੀ। ਤੁਹਾਡੀ ਚੰਗਾਈ ਤੁਹਾਡੇ ਤੋਂ ਜਾਂਦੀ ਰਹੇਗੀ। ਜੇ ਤੁਸੀਂ ਚੰਗੇ ਹੋ ਜਾਂਦੇ ਹੋ ਤਾਂ ਤੁਸੀਂ ਦੁਬਾਰਾ ਬਿਮਾਰ ਹੋਵੋਗੇ। ਅੱਜ ਤੁਸੀਂ ਨਿਮੋਨੀਆ ਤੋਂ ਪੂਰੀ ਤਰ੍ਹਾਂ ਠੀਕ ਹੋ ਸਕਦੇ ਹੋ। ਬਿਲਕੁਲ ਸਿਹਤਮੰਦ ਅਤੇ ਤੰਦਰੁਸਤ ਘੋਸ਼ਿਤ ਕੀਤੇ ਜਾ ਸਕਦੇ ਹੋ ਡਾਕਟਰ ਦੁਆਰਾ, ਅਤੇ ਅਗਲੇ ਹਫ਼ਤੇ ਨਮੂਨੀਏ ਨਾਲ ਹੀ ਮਰ ਸਕਦੇ ਹੋ। ਇਹ ਠੀਕ ਹੈ। ਤੁਸੀਂ ਇਸ ਹਫ਼ਤੇ ਟੀਬੀ ਤੋਂ ਪੂਰੀ ਤਰ੍ਹਾਂ ਚੰਗੇ ਹੋ ਸਕਦੇ ਹੋ, ਅਤੇ ਹੁਣ ਤੋਂ 2 ਮਹੀਨੇ ਬਾਅਦ ਟੀਬੀ ਨਾਲ ਹੀ ਮਰ ਸਕਦੇ ਹੋ। ਉਹ ਜਾਂਚ ਕਰ ਸਕਦੇ ਹਨ, ਹੋ ਸਕਦਾ ਹੈ ਉਹ ਤੁਹਾਡੇ ਸਰੀਰ ਵਿੱਚ ਇੱਕ ਵੀ ਜੀਵਾਣੂ ਨਾ ਲੱਭ ਸਕਣ। ਫਿਰ 2 ਹਫ਼ਤਿਆਂ ਵਿੱਚ ਹੀ ਟੀਬੀ ਦੇ ਨਾਲ ਮਰ ਸਕਦੇ ਹੋ। ਇਹ ਠੀਕ ਹੈ। ਸਮਝੇ, ਕੁਝ ਵੀ ਹੋਵੇ ਤੁਹਾਨੂੰ ਮਰਨਾ ਹੀ ਹੈ। ਪਰ ਉਸਦੇ ਉਪਕਾਰ ਦਾਊਦ ਨੇ ਦੁਹਾਈ ਦਿੱਤੀ, ਉਹਦੇ ਸਾਰੇ ਉਪਕਾਰ ਨਾ ਵਿਸਾਰ। ਹੇ ਮੇਰੀ ਜਾਨ, ਯਹੋਵਾ ਨੂੰ ਮੁਬਾਰਕ ਆਖ, ਜੋ ਕੁਝ ਮੇਰੇ ਅੰਦਰ ਹੈ ਉਸਦੇ ਪਵਿੱਤਰ ਨਾਮ ਨੂੰ। ਇਹ ਮੇਰੀ ਜਾਨ, ਯਹੋਵਾ ਨੂੰ ਮੁਬਾਰਕ ਆਖ, ਅਤੇ ਉਸਦੇ ਸਾਰੇ ਉਪਕਾਰ ਨਾ ਵਿਸਾਰ। ਉਪਕਾਰ ਸਫ਼ਰ ਵਿੱਚ ਉਪਕਾਰ ਕੀ ਹਨ? ਕੌਣ ਮੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ? ਬੁਰਿਆਈ ਇਹ ਉਹ ਚੀਜ਼ ਹੈ ਜਦ ਤੁਸੀਂ ਬਾਹਰ ਜਾਂਦੇ ਹੋ ਅਤੇ ਕਰਦੇ ਹੋ, ਅਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਨੂੰ ਉਹ ਨਹੀਂ ਕਰਨੀ ਚਾਹੀਦੀ ਸੀ। ਉਹ ਇਸ ਨੂੰ ਮਾਫ਼ ਕਰਦਾ ਹੈ। ਤੁਸੀਂ ਉਸ ਤੋਂ ਮੰਗੋ, ਉਹ ਤੁਹਾਨੂੰ ਮਾਫ਼ ਕਰ ਦੇਵੇਗਾ। ਉਹ ਮੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ। ਉਹ ਸਾਰੇ ਰੋਗਾਂ ਤੋਂ ਮੈਨੂੰ ਨਰੋਇਆ ਕਰਦਾ ਹੈ। ਹੁਣ ਮੈਂ ਚਾਹੁੰਦਾ ਹਾਂ ਕਿ ਇਹ ਗੱਲ ਹਮੇਸ਼ਾ ਲਈ ਤੁਹਾਡੇ ਲਈ ਸਪਸ਼ਟ ਹੋ ਜਾਵੇ। ਫਿਰ ਕੋਈ ਕਹਿੰਦਾ ਹੈ, ਭਾਈ ਬ੍ਰਹਮ, ਕਿ ਤੁਸੀਂ ਰੱਬੀ ਚੰਗਾਈ ਵਿੱਚ ਵਿਸ਼ਵਾਸ ਕਰਦੇ ਹੋ? ਹੁਣ ਮੈਂ ਸਮਝਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਕਹਿ ਦਵਾਂ, ਮੈਂ ਚਾਹੁੰਦਾ ਹਾਂ ਕਿ ਕੋਈ ਵਿਅਕਤੀ, ਕੋਈ ਡਾਕਟਰ, ਕੋਈ ਵਿਗਿਆਨ ਕਿਤੇ ਵੀ, ਮੈਂ ਉਹਨਾਂ ਨੂੰ ਇਸ ਬੇਦਾਰੀ ਵਿੱਚ ਸੱਦਾ ਦਿੰਦਾ ਹਾਂ, ਉਹ ਇਸ ਮੰਚ ਤੇ ਆਉਣ ਅਤੇ ਮੈਨੂੰ ਇੱਕ ਥਾਂ ਤੇ ਵਿਖਾਉਣ ਜਿੱਥੇ ਕੋਈ ਵੀ ਰੱਬੀ ਚੰਗਾਈ ਤੋਂ ਇਲਾਵਾ ਕਿਸੇ ਹੋਰ ਚੀਜ਼ ਤੋਂ ਚੰਗਾ ਹੋਇਆ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਡਾਕਟਰ ਕੋਲ ਜਾਂ ਜਿਹਦੇ ਕੋਲ ਵੀ ਜਾਣਾ ਚਾਹੁੰਦੇ ਹੋ ਜਾਓ, ਮੈਨੂੰ ਕੋਈ ਇੱਕ ਇਨਸਾਨ ਦਿਖਾਓ ਜੋ ਕਦੇ ਵੀ ਰੱਬੀ ਚੰਗਾਈ ਤੋਂ ਇਲਾਵਾ ਕਿਸੇ ਹੋਰ ਚੀਜ਼ ਤੋਂ ਚੰਗਾ ਹੋਇਆ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਉਹ ਦਵਾਈ ਲਿਆਓ ਜੋ ਚੰਗਾ ਕਰੇਗੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕੋਲ ਡਾਕਟਰ ਲਿਆਓ ਜੋ ਕਹਿੰਦਾ ਹੈ ਕਿ ਉਹ ਇੱਕ ਚੰਗਾ ਕਰਨ ਵਾਲਾ ਹੈ। ਉਹ ਇੱਕ ਅੱਡੀ ਵਾਲਾ ਹੋਵੇਗਾ, ਠੀਕ ਹੈ, ਅੱਡੀ, ਇੱਕ ਡਾਕਟਰ ਦੀ ਅੱਡੀ, ਪਰ ਇਹ ਪਰਮੇਸ਼ਵਰ ਹੀ ਹੈ ਜੋ ਚੰਗਾ ਕਰ ਸਕਦਾ ਹੈ, ਜਾਂ ਕਦੇ ਕੀਤਾ ਸੀ ਜਾਂ ਕਦੇ ਕਰੇਗਾ। ਜੇ ਸਾਡੇ ਕੋਲ ਕੋਈ ਦਵਾਈ ਹੁੰਦੀ ਜੋ ਚੰਗਾ ਕਰ ਸਕਦੀ ਤਾਂ ਅਸੀਂ ਇਸ ਮੰਚ ਤੇ ਦਵਾਈ ਨਾਲ ਹੀ ਇੱਕ ਆਦਮੀ ਬਣਾ ਸਕਦੇ ਸੀ। ਇਹ ਠੀਕ ਹੈ, ਅਸੀਂ ਇੱਕ ਮਨੁੱਖ ਦੀ ਰਚਨਾ ਕਰ ਸਕਦੇ ਹਾਂ, ਉਸ ਨੂੰ ਇੱਥੇ ਮੰਚ ਤੇ ਬਣਾ ਸਕਦੇ ਹਾਂ। ਇਸ ਬਾਰੇ ਜਰਾ ਸੋਚੋ, ਸਾਰੀ ਚੰਗਾਈ ਪਰਮੇਸ਼ਵਰ ਤੇ ਹੈ, ਪਰਮੇਸ਼ਵਰ ਕੋਲ ਇਸ ਨੂੰ ਕਰਨ ਦੇ ਤਰੀਕੇ ਹਨ। ਹੁਣ ਤੁਸੀਂ ਕਹੋਗੇ, ਠੀਕ ਹੈ ਭਾਈ ਬ੍ਰਨਮ, ਮੇਰਾ ਟਿਊਮਰ ਜਾਂ ਅਪੈਂਡਿਸਾਈਟਿਸ ਦਾ ਆਪਰੇਸ਼ਨ ਹੋਇਆ ਸੀ, ਜੇ ਡਾਕਟਰ ਨੇ ਇਸ ਨੂੰ ਕੱਟ ਕੇ ਬਾਹਰ ਨਾ ਕੱਢਿਆ ਹੁੰਦਾ ਤਾਂ ਮੈਂ ਮਰ ਜਾਂਦਾ। ਇਹ ਹੋ ਸਕਦਾ ਹੈ ਇਹ ਸ਼ਾਇਦ ਸੱਚ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਡਾਕਟਰ ਨੇ ਤੁਹਾਨੂੰ ਕਦੇ ਵੀ ਚੰਗਾ ਨਹੀਂ ਕੀਤਾ? ਡਾਕਟਰ ਨੇ ਉਸ ਰੁਕਾਵਟ ਨੂੰ ਹਟਾ ਦਿੱਤਾ, ਉਸਨੇ ਬਸ ਅਪੈਂਡਿਕਸ ਨੂੰ ਕੱਟ ਦਿੱਤਾ, ਉਹੀ ਚੀਜ਼ ਜੋ ਤੁਹਾਨੂੰ ਦਰਦ ਦੇ ਰਹੀ ਸੀ, ਪਰ ਉਸਨੇ ਤੁਹਾਨੂੰ ਚੰਗਾ ਨਹੀਂ ਕੀਤਾ। ਤੁਹਾਡੀ ਬਾਂਹ ਟੁੱਟ ਗਈ ਸੀ, ਤੁਸੀਂ ਕਹੋਗੇ, ਅੱਛਾ ਮੈਂ ਸ਼ਰਤ ਰੱਖਦਾ ਹਾਂ, ਜੇ ਤੁਹਾਡੀ ਬਾਂਹ ਟੁੱਟ ਜਾਵੇ ਤਾਂ ਤੁਸੀਂ ਡਾਕਟਰ ਕੋਲ ਹੀ ਜਾਓਗੇ। ਮੈਂ ਯਕੀਨਨ ਜਾਵਾਂਗਾ, ਪਰ ਉਹ ਇਸ ਨੂੰ ਚੰਗਾ ਨਹੀਂ ਕਰ ਸਕਦਾ। ਕੀ ਹੋਵੇਗਾ ਜੇ ਮੈਂ ਅੰਦਰ ਜਾਵਾਂ ਤੇ ਕਹਾਂ, ਡਾਕਟਰ ਮੇਰੀ ਬਾਂਹ ਨੂੰ ਠੀਕ ਕਰੋ ਜਲਦੀ, ਮੈਂ ਅੱਜ ਦੁਪਹਿਰ ਨੂੰ ਆਪਣੀ ਕਾਰ ਤੇ ਕੰਮ ਤੇ ਜਾਣਾ ਹੈ, ਸਮਝੇ? ਕਿਉਂ? ਉਹ ਜਾਣ ਲਵੇਗਾ ਕਿ ਮੈਨੂੰ ਕੋਈ ਦਿਮਾਗੀ ਚੰਗਾਈ ਦੀ ਲੋੜ ਹੈ। ਉਹ ਕਹੇਗਾ, ਮੈਂ ਤੇਰੀ ਬਾਂਹ ਤਾਂ ਜੋੜ ਸਕਦਾ ਹਾਂ, ਪਰ ਚੰਗਾ ਕੌਣ ਕਰਦਾ ਹੈ? ਤੁਸੀਂ ਕਹੋਗੇ, ਭਾਈ ਬ੍ਰਨਮ, ਪੈਨਸਿਲਿਨ ਬਾਰੇ ਕੀ ਹੈ? ਜਦੋਂ ਕਿਸੇ ਬਿਮਾਰੀ ਲਈ ਦਿੱਤਾ ਜਾਂਦਾ ਹੈ, ਜਦੋਂ ਉਹਦੇ ਸਰੀਰ ਵਿੱਚ ਕੋਈ ਗੰਦੀ ਬਿਮਾਰੀ, ਨਿਮੋਨੀਆ ਜਾਂ ਕੁਝ ਵੀ ਹੋ ਜਾਂਦਾ ਹੈ, ਪੈਨਸਿਲਿਨ ਤੁਹਾਨੂੰ ਚੰਗਾ ਨਹੀਂ ਕਰਦੀ? ਨਹੀਂ ਸ਼੍ਰੀਮਾਨ, ਪੈਨਸਿਲਿਨ ਇੱਕ ਰੋਗਾਣੂ ਨਾਸ਼ਕ ਹੈ, ਇੱਕ ਰੋਗਾਣੂ ਨਾਸ਼ਕ ਇੱਕ ਕਾਤਲ ਹੈ, ਰੋਗਾਣੂ ਨਾਸ਼ਕ ਮਾਰਦਾ ਹੈ। ਸਾਰੀਆਂ ਦਵਾਈਆਂ ਮਾਰਨ ਵਾਲੀਆਂ ਹੁੰਦੀਆਂ ਹਨ, ਦਵਾਈ ਇਲਾਜ ਨਹੀਂ ਕਰਦੀ, ਇਹ ਕੇਵਲ ਮਾਰਦੀ ਹੈ। ਦਵਾਈ ਘਾਤਕ ਹੁੰਦੀ ਹੈ, ਨਾ ਕਿ ਚੰਗਾ ਕਰਨ ਵਾਲੀ। ਮੈਨੂੰ ਕੋਈ ਅਜਿਹੀ ਦਵਾਈ ਦਿਖਾਓ ਜੋ ਚੰਗਾ ਕਰਦੀ ਹੈ, ਮੈਨੂੰ ਇੱਕ ਅਜਿਹੀ ਦਵਾਈ ਦਿਖਾਓ ਜੋ ਘਾਤਕ ਨਹੀਂ ਹੈ। ਤੁਹਾਡੇ ਕੋਲ ਕੋਈ ਦਵਾਈ ਨਹੀਂ ਹੈ, ਦਵਾਈ ਮਾਰਦੀ ਹੈ, ਕੀਟਾਣੂਆਂ ਨੂੰ ਮਾਰਦੀ ਹੈ, ਜਿਵੇਂ ਤੁਹਾਡੇ ਘਰ ਵਿੱਚ ਚੂਹੇ ਹੁੰਦੇ ਹਨ ਅਤੇ ਤੁਸੀਂ ਚੂਹੇ ਨੂੰ ਜ਼ਹਿਰ ਪਾ ਦਿੰਦੇ ਹੋ, ਚੂਹੇ ਤੁਹਾਡੇ ਘਰ ਵਿੱਚ ਸੁਰਾਖ ਕਰ ਰਹੇ ਸਨ, ਠੀਕ ਹੈ, ਚੂਹਾ ਮਾਰ ਜ਼ਹਿਰ ਚੂਹਿਆਂ ਨੂੰ ਮਾਰ ਦਿੰਦਾ ਹੈ, ਪਰ ਇਹ ਤੁਹਾਡੇ ਘਰ ਦੇ ਸੁਰਾਖਾਂ ਨੂੰ ਬੰਦ ਨਹੀਂ ਕਰਦਾ, ਸਮਝੇ? ਪੈਨਸਿਲਿਨ ਕੀਟਾਣੂ ਨੂੰ ਮਾਰ ਦਿੰਦੀ ਹੈ, ਪਰ ਜਿੱਥੇ ਕੀਟਾਣੂ ਨੇ ਨੁਕਸਾਨ ਕੀਤਾ ਹੋਵੇ ਉੱਥੇ ਠੀਕ ਕਰਨਾ ਤਾਂ ਪਰਮੇਸ਼ਵਰ ਦਾ ਕੰਮ ਹੈ, ਸਮਝ ਆਈ? ਵੈਸੇ ਵੀ ਪਰਮੇਸ਼ਵਰ ਦਾ ਵਚਨ, ਅਸੀਂ ਇਸ ਵੇਲੇ ਜਾਣ ਵਾਲੇ ਹਾਂ, ਪਰਮੇਸ਼ਵਰ ਦਾ ਵਚਨ ਆਪਣੇ ਆਪ ਦਾ ਵਿਰੋਧ ਨਹੀਂ ਕਰ ਸਕਦਾ, ਬਿਲਕੁਲ ਸੱਚ ਹੈ। ਮੈਂ ਬਸ ਇਹ ਚਾਹੁੰਦਾ ਹਾਂ ਕਿ ਉਹ ਆਦਮੀ ਆਵੇ ਜੋ ਤੁਹਾਡੀ ਬੇਦਾਰੀ ਅੰਦਰ ਕਿਸੇ ਵੀ ਸਮੇਂ ਵਚਨ ਤੇ ਆਪਣੀ ਉਂਗਲ ਰੱਖੇ, ਮੈਨੂੰ ਪਰਮੇਸ਼ਵਰ ਦੇ ਵਚਨ ਵਿੱਚ ਇੱਕ ਥਾਂ ਵਿਖਾਵੇ ਜਿੱਥੇ ਵਚਨ ਆਪਣਾ ਹੀ ਵਿਰੋਧ ਕਰਦਾ ਹੈ। ਇਸ ਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਸਿੱਧ ਨਹੀਂ ਕੀਤਾ ਜਾ ਸਕਦਾ, ਇਹ ਉੱਥੇ ਨਹੀਂ ਹੈ, ਯਕੀਨਨ ਇਹ ਉੱਥੇ ਨਹੀਂ ਹੈ, ਵਚਨ ਵਿੱਚ ਕੋਈ ਵੀ ਵਿਰੋਧ ਆਭਾਸ ਨਹੀਂ ਹੈ, ਬਿਲਕੁਲ ਵੀ ਨਹੀਂ। ਤੁਸੀਂ ਇੱਕ ਵਿਚਾਰ ਹੋ, ਮੈਂ ਤੁਹਾਨੂੰ ਇੱਕ ਪੱਤਰ ਲਿਖ ਸਕਦਾ ਹਾਂ ਤੇ ਤੁਹਾਨੂੰ ਕੋਈ ਦੱਸ ਸਕਦਾ ਹਾਂ, ਮੈਂ ਤੁਹਾਨੂੰ ਇੱਕ ਹੋਰ ਪੱਤਰ ਲਿਖ ਸਕਦਾ ਹਾਂ ਤੇ ਫਿਰ ਇੱਕ ਹੋਰ ਪੱਤਰ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਦੋ ਵੱਖ ਵੱਖ ਵਿਸ਼ਿਆਂ ਤੇ ਗੱਲ ਕਰ ਰਹੇ ਹਨ, ਸਮਝੇ? ਯਕੀਨਨ ਪਰ ਪਰਮੇਸ਼ਵਰ ਹੀ ਹੈ ਜਿਸਨੇ ਕਦੇ ਚੰਗਾ ਕੀਤਾ, ਜੋ ਚੰਗਾ ਕਰੇਗਾ ਅਤੇ ਜੋ ਚੰਗਾ ਕਰ ਸਕਦਾ ਹੈ। ਹੁਣ ਜੇ ਤੁਹਾਡੀ ਬਾਂਹ ਟੁੱਟ ਜਾਵੇ, ਠੀਕ ਹੈ, ਮੇਰੇ ਇੱਕ ਰਸੋਲੀ ਹੈ, ਇਸ ਬਾਰੇ ਕੀ ਹੈ? ਠੀਕ ਹੈ, ਹੁਣ ਜੇ ਉਹ ਛੋਟੀ ਜਿਹੀ ਜਗ੍ਹਾ ਜਿੱਥੇ ਉਹ ਰਸੋਲੀ ਜੁੜੀ ਹੋਈ ਹੈ, ਜੇਕਰ ਪਰਮੇਸ਼ਵਰ ਬੁਰਾਈ ਨੂੰ ਬਾਹਰ ਕੱਢ ਦਿੰਦਾ ਹੈ ਤੇ ਉਸ ਰਸੋਲੀ ਦਾ ਜੀਵਨ ਉਸ ਵਿੱਚੋਂ ਨਿਕਲ ਜਾਂਦਾ ਹੈ ਤਾਂ ਇਹ ਖਤਮ ਹੋ ਜਾਵੇਗੀ। ਜੇ ਡਾਕਟਰ ਇਹਨੂੰ ਕੱਟ ਦੇਵੇ ਤਾਂ ਪਰਮੇਸ਼ਵਰ ਹੀ ਹੈ ਜੋ ਉਸ ਥਾਂ ਨੂੰ ਚੰਗਾ ਕਰੇਗਾ ਜਿੱਥੇ ਡਾਕਟਰ ਨੇ ਕੱਟਿਆ ਹੈ। ਜੇਕਰ ਉਹ ਨਾ ਹੋਵੇ ਤਾਂ ਤੁਸੀਂ ਖੂਨ ਵਗਣ ਕਰਕੇ ਮਰ ਸਕਦੇ ਹੋ। ਕੀ ਇਹ ਸਹੀ ਹੈ? ਜੇ ਉਹ ਤੁਹਾਡੇ ਵਿੱਚੋਂ ਅੰਤਿਕਾ ਕੱਢ ਲੈਂਦੇ ਹਨ ਅਤੇ ਪਰਮੇਸ਼ਵਰ ਤੁਹਾਨੂੰ ਚੰਗਾ ਨਹੀਂ ਕਰਦਾ ਤਾਂ ਇਸ ਨਾਲ ਕੀ ਹੋਏਗਾ? ਤੁਸੀਂ ਉੱਥੇ ਹੀ ਮਰ ਜਾਓਗੇ। ਜੇ ਤੁਸੀਂ ਇਸ ਗਲੀ ਵਿੱਚ ਮੁੱਖ ਨਾਲੀ ਵਿੱਚੋਂ ਇੱਕ ਨੂੰ ਬੰਦ ਕਰ ਦਿਓ, ਤੁਸੀਂ ਇੱਥੋਂ ਬਾਹਰ ਨਿਕਲੋ ਅਤੇ ਮੁੱਖ ਨਾਲੀ ਵਿੱਚੋਂ ਕਿਸੇ ਇੱਕ ਨੂੰ ਬੰਦ ਕਰ ਦਿਓ ਅਤੇ ਪਤਾ ਲਗਾਓ ਇੱਥੇ ਇਸ ਗਲੀ ਵਿੱਚ ਇਹ ਸੀਵਰੇਜ ਅਤੇ ਦੇਖੋ ਕੀ ਹੁੰਦਾ ਹੈ। ਤੁਸੀਂ ਇੱਥੋਂ ਬਾਹਰ ਜਾਓ ਅਤੇ ਇੱਕ ਵੱਡੀ ਨਾਲੀ ਨੂੰ ਬੰਦ ਕਰ ਦਿਓ, ਇੱਥੇ ਪਾਣੀ ਦੀ ਮੁੱਖ ਟੂਟੀ ਨੂੰ ਬੰਦ ਕਰ ਦਿਓ, ਪਾਣੀ ਦੇ ਵਾਲਵਾਂ ਵਿੱਚੋਂ ਇੱਕ ਨੂੰ ਬੰਦ ਕਰ ਦਿਓ ਤਾਂ ਵੇਖੋ ਕੀ ਹੁੰਦਾ ਹੈ। ਇਹ ਹੇਠਾਂ ਲੱਗੇ ਪੰਪਿੰਗ ਸਿਸਟਮ ਨੂੰ ਉਡਾ ਦੇਵੇਗਾ। ਮਨੁੱਖੀ ਸਰੀਰ ਵਰਗੀ ਸੰਸਾਰ ਵਿੱਚ ਕੋਈ ਥਾਂ ਨਹੀਂ ਹੈ, ਕੋਈ ਚੀਜ਼ ਨਹੀਂ, ਕੋਈ ਪ੍ਰਣਾਲੀ ਨਹੀਂ, ਪਰ ਤੁਸੀਂ ਇੱਕ ਧਮਨੀ ਨੂੰ ਦੋ ਹਿੱਸਿਆਂ ਵਿੱਚ ਕੱਟ ਸਕਦੇ ਹੋ ਅਤੇ ਇਸ ਨੂੰ ਇੱਥੇ ਬੰਨ ਸਕਦੇ ਹੋ ਅਤੇ ਪਰਮੇਸ਼ਵਰ ਇੱਕ ਹੋਰ ਰਾਹ ਬਣਾ ਦੇਵੇਗਾ ਤਾਂ ਜੋ ਲਹੂ ਫਿਰ ਤੋਂ ਉਹਨਾਂ ਧਮਨੀਆਂ ਵਿੱਚੋਂ ਵਹਿਣ ਲੱਗ ਪਏ। ਜੇ ਨਹੀਂ ਹੁੰਦਾ, ਇੱਕ ਮਿੰਟ ਦੇ ਸਮੇਂ ਵਿੱਚ ਜੇ ਉਹ ਪਿੱਛੇ ਆ ਜਾਂਦਾ ਹੈ ਤੇ ਤੁਹਾਡੇ ਦਿਲ ਨਾਲ ਟਕਰਾਉਂਦਾ ਹੈ ਤਾਂ ਤੁਸੀਂ ਮਰ ਜਾਓਗੇ। ਇਸ ਤਰ੍ਹਾਂ ਜਦ ਤੁਸੀਂ ਪਹਿਲੀ ਵਾਰ ਆਪਣੇ ਆਪ ਨੂੰ ਖੁਰਕਦੇ ਹੋ, ਚੰਗਾ ਕਰਨ ਵਾਲਾ ਕੌਣ ਹੈ? ਪਰਮੇਸ਼ਵਰ ਹੀ ਚੰਗਾ ਕਰਨ ਵਾਲਾ ਹੈ। ਦੇਖੋ, ਤੁਹਾਡੇ ਕੋਲ ਕੋਈ ਯੰਤਰ ਪ੍ਰਣਾਲੀ ਨਹੀਂ ਹੈ ਜੋ ਇਸ ਤਰ੍ਹਾਂ ਕੰਮ ਕਰ ਸਕੇ। ਇਹ ਤਾਂ ਅਲੌਕਿਕ ਦਾ ਕੰਮ ਹੈ। ਮੇਰੀਆਂ ਦੋਵਾਂ ਲੱਤਾਂ ਵਿੱਚ ਧਮਨੀ ਦੇ ਗੋਲੀ ਨਾਲ ਦੋ ਹਿੱਸੇ ਹੋ ਗਏ ਸਨ। ਸਮਝੇ, ਮੈਂ ਇੱਕ ਛੋਟਾ ਜਿਹਾ ਪੁਰਾਣਾ ਪਾਪੀ ਜਿਹਾ ਲੜਕਾ ਸੀ, ਉਸ ਖੇਤ ਵਿੱਚ ਮਾਰਿਆ ਸੀ। ਪਰਮੇਸ਼ਵਰ ਜਾਣਦਾ ਸੀ ਕਿ ਉਹ ਮੇਰੇ ਤੋਂ ਖੁਸ਼ਖਬਰੀ ਦਾ ਪ੍ਰਚਾਰ ਕਰਾਉਣਾ ਚਾਹੁੰਦਾ ਸੀ। ਉਸਨੇ ਲਹੂ ਨੂੰ ਦੂਸਰੇ ਪਾਸੇ ਤੇ ਪਹੁੰਚਾਇਆ। ਮੈਨੂੰ ਤਾਂ ਇਸ ਬਾਰੇ ਪਤਾ ਵੀ ਨਹੀਂ ਸੀ ਜਦ ਤੱਕ ਕੋਈ ਮੈਨੂੰ ਨਾ ਦੱਸਦਾ ਜਾਂ ਇੰਜ ਹੁੰਦਾ ਕਿ ਮੈਂ ਹੇਠਾਂ ਜ਼ਖਮ ਦੇਖਦਾ। ਸਮਝੇ, ਪਰਮੇਸ਼ਵਰ ਉਹਨਾਂ ਨਸਾਂ ਵਿੱਚ ਸੀ। ਜੇ ਤੁਸੀਂ ਇਸ ਦੀ ਮੁੱਖ ਪੱਟੀ ਤੋੜ ਦਿੰਦੇ ਹੋ, ਇਸ ਪੰਪਿੰਗ ਸਿਸਟਮ ਦਾ ਪੰਪ, ਤਾਂ ਪ੍ਰਸ਼ਾਸਨ ਵੱਲ ਵੇਖੋ ਕੀ ਹੁੰਦਾ ਹੈ। ਇਹ ਉੱਥੇ ਪਿੱਛੇ ਆ ਜਾਵੇਗਾ ਤੇ ਉਹ ਚੀਜ਼ ਨੂੰ ਉਡਾ ਦੇਵੇਗਾ। ਬਿਲਕੁਲ, ਇਹ ਕਰੇਗਾ। ਉਹ ਪਾਣੀ ਇਸ ਤਰ੍ਹਾਂ ਜ਼ੋਰ ਨਾਲ ਹੇਠਾਂ ਵਹਿ ਰਿਹਾ ਹੈ, ਉਹ ਉਲਟਾ ਮੁੜ ਕੇ ਵਾਪਸ ਤੱਕੇਗਾ। ਪਰ ਪਰਮੇਸ਼ਵਰ ਇੱਕ ਰਾਹ ਬਣਾਉਂਦਾ ਹੈ ਤੇ ਉਪਰੋਂ ਦੀ ਘੁੰਮ ਕੇ ਜਾਂਦਾ ਹੈ। ਉਹਨੂੰ ਕੌਣ ਕਰਦਾ ਹੈ? ਕਿਹੜੀ ਬੁੱਧ ਅਜਿਹਾ ਕਰਦੀ ਹੈ? ਮੈਨੂੰ ਕੋਈ ਪਾਣੀ ਦੀ ਪ੍ਰਣਾਲੀ ਦਿਖਾਓ ਜੋ ਇਹ ਕਰ ਸਕਦੀ ਹੈ। ਹਾਲੇਲੂਯਾ, ਇਹ ਪਰਮੇਸ਼ਵਰ ਦੀ ਬੁੱਧ ਹੈ। ਇਹ ਮਹਾਨ ਸਿਰਜਣਹਾਰ ਹੈ ਜੋ ਇਹ ਕਰਦਾ ਹੈ। ਹਾਂ, ਸੱਚਮੁੱਚ ਕੀ ਹੈ ਜੋ ਇੱਕ ਰੁੱਖ ਨੂੰ ਦੂਸਰੇ ਨਾਲੋਂ ਵੱਖਰਾ ਬਣਾਉਂਦਾ ਹੈ? ਕੀ ਹੈ ਜੋ ਇੱਕ ਪੰਛੀ ਦਾ ਰੰਗ ਦੂਸਰੇ ਨਾਲੋਂ ਵੱਖਰਾ ਬਣਾਉਂਦਾ ਹੈ? ਉਸਦੀ ਆਵਾਜ਼ ਨੂੰ ਕੀ ਵੱਖਰਾ ਬਣਾਉਂਦਾ ਹੈ? ਕੌਣ ਸਾਨੂੰ ਇਹ ਬਣਾਉਂਦਾ ਹੈ ਜੋ ਅਸੀਂ ਹਾਂ? ਇੱਕ ਬੁੱਧ ਹੈ, ਇਹ ਪਰਮੇਸ਼ਵਰ ਹੈ। ਹੁਣ ਨਾ ਡਰੋ, ਇਹ ਉਸਦਾ ਵਾਅਦਾ ਹੈ। ਇਹ ਭਾਈ ਬ੍ਰਹਮ ਦਾ ਨਹੀਂ ਹੈ, ਇਹ ਉਸਦਾ ਵਾਅਦਾ ਹੈ। ਮੈਂ ਯਹੋਵਾ ਹਾਂ ਜੋ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਦਾ ਹਾਂ। ਜੇ ਤੁਹਾਡੇ ਵਿੱਚੋਂ ਕੋਈ ਮੰਨਦਾ ਹੈ ਤਾਂ ਉਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਵੇ, ਉਹਨੂੰ ਤੇਲ ਚਸਨ, ਉਹਦੇ ਲਈ ਪ੍ਰਾਰਥਨਾ ਕਰਨ। ਪ੍ਰਾਰਥਨਾ ਜਿਹੜੀ ਨੇਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ। ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਜੇ ਉਹ ਬਿਮਾਰਾਂ ਤੇ ਹੱਥ ਰੱਖਣਗੇ ਤਾਂ ਚੰਗੇ ਹੋ ਜਾਣਗੇ। ਫਿਰ ਜਦੋਂ ਹੁਕਮ ਹੋ ਗਿਆ ਹੈ ਤਾਂ ਇਸ ਨੂੰ ਉਸੇ ਤਰ੍ਹਾਂ ਸਵੀਕਾਰ ਕਰੋ ਜਿਵੇਂ ਤੁਸੀਂ ਇਥੇ ਤੋਬਾ ਕਰਨ ਅਤੇ ਬਪਤਿਸਮਾ ਲੈਣ ਲਈ ਕਰਦੇ ਹੋ। ਠੀਕ, ਸਿੱਧੇ ਚਲੇ ਜਾਓ ਅਤੇ ਆਖੋ, ਇੱਕ ਪੂਰਾ ਕੀਤਾ ਹੋਇਆ ਕੰਮ ਹੈ, ਇਹ ਸਭ ਖਤਮ ਹੋ ਗਿਆ ਹੈ। ਸਮਝੇ, ਪਰ ਅਸੀਂ ਕਿਸੇ ਵੱਡੇ ਅਸਾਧਾਰਨ ਚਮਤਕਾਰ ਦੀ ਉਡੀਕ ਕਰ ਰਹੇ ਹਾਂ। ਇਹ ਉਦੋਂ ਹੁੰਦਾ ਹੈ ਜਦੋਂ ਇਸ ਨੂੰ ਪੂਰਾ ਕਰਨ ਲਈ ਲੋੜੀਂਦਾ ਵਿਸ਼ਵਾਸ ਵੀ ਹੋਵੇ। ਪਰ ਜੇਕਰ ਇਸ ਨੂੰ ਪੂਰਾ ਹੋਣ ਲਈ ਲੋੜੀਂਦਾ ਵਿਸ਼ਵਾਸ ਨਹੀਂ ਹੈ ਤਾਂ ਇਹ ਕਿਸੇ ਵੀ ਤਰ੍ਹਾਂ ਹੋਵੇਗਾ, ਪਰ ਸਹਿਜੇ ਸਹਿਜੇ। ਵੇਖੋ ਕਿ ਯਿਸੂ ਨੇ ਉੱਥੇ ਰੂਪਾਂਤਰਨ ਦੇ ਵੇਲੇ ਕੀ ਕਿਹਾ ਸੀ। ਜਦੋਂ ਉਸਨੇ ਪਹਾੜ ਬਾਰੇ ਕਿਹਾ, ਉਸਨੇ ਕਿਹਾ, ਹੌਲੀ ਹੌਲੀ ਇਹ ਪੂਰਾ ਹੋ ਜਾਏਗਾ। ਜੇ ਤੁਸੀਂ ਇਸ ਪਹਾੜ ਨੂੰ ਹਟਣ ਲਈ ਕਹੋ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਇਹ ਹੋਵੇਗਾ, ਹੌਲੀ ਹੌਲੀ ਇਹ ਪੂਰਾ ਹੋ ਜਾਵੇਗਾ। ਸਮਝੇ, ਇਹ ਹੋਵੇਗਾ। ਹੁਣ ਤੁਸੀਂ ਰੋਗੀ ਹੋ, ਤੁਹਾਡੇ ਵਿੱਚੋਂ ਬਹੁਤ ਸਾਰੇ ਮਰ ਰਹੇ ਹਨ, ਬੁਰੀ ਹਾਲਤ ਵਿੱਚ ਹਨ। ਹੁਣ ਮੈਂ ਵੇਖ ਰਿਹਾ ਹਾਂ ਕਿ ਉਹਨਾਂ ਇੱਥੇ ਇੱਕ ਆਦਮੀ ਨੂੰ ਫੜਿਆ ਹੋਇਆ ਹੈ। ਆਦਮੀ ਬਹੁਤ ਬਿਮਾਰ ਹੈ। ਕੈਂਸਰ ਇੱਕ ਭਿਆਨਕ ਚੀਜ਼ ਹੈ, ਪਰ ਪਰਮੇਸ਼ਵਰ ਕੈਂਸਰ ਨੂੰ ਵੀ ਠੀਕ ਕਰ ਸਕਦਾ ਹੈ। ਮੈਂ ਤੁਹਾਨੂੰ ਇੱਥੇ ਦਿਖਾ ਸਕਦਾ ਹਾਂ ਇੱਥੇ ਕਿੰਨੇ ਹਨ ਜਿਨ੍ਹਾਂ ਨੇ ਕਦੇ, ਹੁਣ ਵੀ ਇੱਥੇ ਕੋਈ ਹੈ ਜੋ ਕੈਂਸਰ ਤੋਂ ਚੰਗਾ ਹੋਇਆ ਹੈ? ਆਪਣੇ ਹੱਥ ਉਠਾਓ। ਇੱਥੇ ਵੇਖੋ, ਕਲੀਸਿਯਾ ਅਜਿਹੇ ਲੋਕਾਂ ਨਾਲ ਭਰੀ ਹੋਈ ਹੈ। ਸਮਝੇ, ਯਕੀਨਨ ਹਰ ਜਗ੍ਹਾ ਅਸੀਂ ਉਹਨਾਂ ਨੂੰ ਲਿਆਏ ਹਾਂ ਕਿਉਂਕਿ ਪਰਮੇਸ਼ਵਰ ਚੰਗਾ ਕਰਨ ਵਾਲਾ ਹੈ। ਹੁਣ ਤੁਹਾਡੇ ਵਿੱਚੋਂ ਹਰੇਕ, ਮੈਂ ਚਾਹੁੰਦਾ ਹਾਂ ਕਿ ਤੁਸੀਂ ਸ਼ੁਕਰਗੁਜ਼ਾਰੀ ਵਿੱਚ ਆਪਣਾ ਸਿਰ ਝੁਕਾਓ। ਮੈਂ ਚਾਹੁੰਦਾ ਹਾਂ ਕਿ ਤੁਸੀਂ ਪ੍ਰਾਰਥਨਾ ਕਰੋ। ਭਾਈ ਨੇਵਲ, ਇੱਥੇ ਆਓ। ਮੈਂ ਚਾਹੁੰਦਾ ਹਾਂ ਕਿ ਬਜ਼ੁਰਗ ਲੋਕ ਇੱਥੇ ਆਉਣ ਤਾਂ ਜੋ ਅਸੀਂ ਲੋਕਾਂ ਲਈ ਪ੍ਰਾਰਥਨਾ ਕਰ ਸਕੀਏ। ਜਦੋਂ ਤੁਸੀਂ ਇੱਥੇ ਆਉਂਦੇ ਹੋ, ਹੁਣ ਇਹ ਕਰੋ, ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ। ਹੁਣ ਮੇਰੀ ਗੱਲ ਨਹੀਂ ਪਰ ਪਰਮੇਸ਼ਵਰ ਦਾ ਵਚਨ ਇਸ ਦੇ ਲਈ ਲਵੋ। ਬਸ ਆਪਣੇ ਪੂਰੇ ਦਿਲ ਤੋਂ ਵਿਸ਼ਵਾਸ ਕਰੋ, ਇਹ ਤੈਅ ਹੋ ਗਿਆ ਹੈ, ਇਹ ਹੋ ਗਿਆ ਹੈ, ਇਹ ਸਭ ਪੂਰਾ ਹੋ ਗਿਆ ਹੈ। ਪਰਮੇਸ਼ਵਰ ਨੇ ਆਖਿਆ ਹੈ, ਉਹਦੇ ਵਚਨ ਨੇ ਆਖਿਆ ਹੈ, ਇਹ ਅਸਫਲ ਨਹੀਂ ਹੋ ਸਕਦਾ। ਮੈਨੂੰ ਪਰਵਾਹ ਨਹੀਂ ਕਿ ਮੈਂ ਕਿਵੇਂ ਮਹਿਸੂਸ ਕਰ ਰਿਹਾ ਹਾਂ, ਮੈਂ ਸਿੱਧਾ ਜਾ ਰਿਹਾ ਹਾਂ, ਇਹ ਕਹਿ ਰਿਹਾ ਹਾਂ ਕਿ ਇਹ ਸੱਚ ਹੈ। ਦੇਖੋ ਕੀ ਹੁੰਦਾ ਹੈ। ਪਰ ਵੇਖੋ, ਜੇਕਰ ਅਸੀਂ ਪਿਛਾਂ ਖੜੇ ਰਹਿੰਦੇ ਹਾਂ ਅਤੇ ਆਖਦੇ ਹਾਂ ਪ੍ਰਾਰਥਨਾ ਪੰਕਤੀ ਵਿੱਚ ਇਸ ਤਰ੍ਹਾਂ ਆਈਏ, ਤਾਂ ਇਹ ਕਦੇ ਨਹੀਂ ਹੋਵੇਗਾ। ਇਹੀ ਸਭ ਹੈ।